आत्म पसारा कर्ण हरा प्रभु बिना नहीं जानिए आप करता आप भुगता आप कारण किया बिनवंत नानक से जाने जिनी हर रस पिया जिनी हर रस पिया आनंद गुणी निधा गुरु गरीबनवा तू है बाहो तू है बाहो तेरी रजा तू है बाहो तेरी रजा तू है बाहो तेरी रजा तेरी रजा तेरी रजाए तेरी रजा तेरी रजाए तू है बाहो तेरी रजाए तू है बाहो तेरी रजाए तेरी रजाए तेरी रजाए तेरी रजा तेरी रजाए जो किछ कर है सोई पर होए बा जो किछ कर है सोई पर होए बा अवर न करना जाए अवर न करना जाए तू है बाहो तेरी रजाए तू है बाहो तेरी रजाए आवत किने न राख्या जावत क्यों राख्या जाए आवत किने न राख्या जावत क्यों राख्या जाए जिस पे हो
करना जाए तू है बाहु तेरी रजाए तू है बाहु तेरी रजाए तेरी रजा तेरी रजाए तेरी रजा तेरी रजाए तू है बाहु तेरी रजा हर हट की माला पिंड लगत है एक सखनी और फेर परियत है तैसो ही एह खेलो खसम का ज्यों उसकी बटे आई जाओ उसकी बटे आई जो किछ कर है सोई पर होए बार जो किछ कर है सोई पर होए बार अवर न करना जाए अवर न करना जाए तेरी रजाए तू है बाहो तेरी रजाए तेरी रजाए तेरी रजाए तेरी रजाए तू है बाहो तेरी सुरती के मार मन विचार देखो ब्रह्म ज्ञानी कौन गिरही कौन उदासी मन विचार देखो ब्रह्म ज्ञानी कौन गिरही कौन दासी जो किछ कर है सोई पर होए बार जो किछ कर है सोई पर होए बार अवर न करना जाए अवर न करना जाए तू है बाहु तेरी रजाए
कृपा हो तेरी रजाए तेरी रजाए तेरी रजाए तेरी रजाए तेरी रजाए जिसकी आसा तिस ही सौंप के हे रह निर्वाण जिसकी जिसकी आसा तिस ही सौंप के तिस ही सौंप के एह रह निर्माण एह रह जिसते हो सोई कर मान नानक गिरही उदासी सो परवान जिसते हो सोई कर मान नानक गिरही उदासी सो परवान जो किच कर है सोई पर होए बात जो किच कर है सोई पर होए बात अवर न करना चाहे अवर न करना चाहे तू है बाबो तेरी रजा तेरी रजाए तेरी रजाए तेरी रजाए तेरी रजाए जो किछ कर है सोई पर होए बात जो किछ कर है सोई पर होए बात जो किछ कर है सोई पर होए बात जो पर होए बा अमर न करना जाए अमर न करना जाए तू है बाबो तेरी रजाए तू है बाबो तेरी रजाए
वाहेगुरु जी का खालसा वाहेगुरु जी की
ਵਾਹਿਗੁਰੂ।
ਸਤਿਗੁਰ ਪੂਰਾ
ਗੁਰ ਪੂਰਾ ਜਾਂਦਾ ਸਤਿਗੁਰ ਪੂਰਾ
ਵਾਹਿਗੁਰੂ ਵਾਹਿਗੁਰੂ ਭਾਈ ਸਾਹਿਬ ਜੀ ਪਾਸੋਂ ਇਕਾਗਰਤਾ ਬਣਾ ਕੇ ਗੁਰਮਤ ਦੀਆਂ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਜੀ, ਸਤਨਾਮ ਸ਼੍ਰੀ ਵਾਹਿਗੁਰੂ, ਦੀਨ ਗਵਾਇਆ ਦੁਨੀ ਸਿਓ, ਦੁਨੀ ਨ ਚਲੀ ਸਾ, ਪਾਏ ਕੁਹਾੜਾ ਮਾਰਿਆ, ਗਾਫਲ ਆਪਣੇ ਹਾ ਨਾਨਕ, ਦੁਨੀਆ ਕੈਸੀ ਹੋਈ, ਸਾਲਕ ਮਿਤ ਨਾ ਰਹੇ ਕੋਈ, ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ, ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਆਓ ਰਲ ਮਿਲ ਕੇ ਕੁਝ ਸਮਾਂ ਹਾਜ਼ਰੀ ਭਰੀਏ, ਇਕਾਗਰਤਾ ਬਣਾ ਕੇ ਰੱਖਿਓ। ਬਹੁਤੀ ਜ਼ਿਆਦਾ ਸੰਗਤ ਨਹੀਂ, ਆਪਣੇ ਲਈ ਤੇ ਟਕਾ ਬਣਾਉਣਾ ਬੜਾ ਸੌਖਾ ਹੈ। ਜੇ ਕੋਈ ਬੱਚਾ ਥੋੜਾ ਸ਼ੋਰ ਕਰੇ ਤੇ ਫਿਰ ਸਾਹਮਣੇ ਵੀ ਬੈਠਿਆ ਜਾ ਸਕਦਾ ਹੈ, ਰੌਲੇ ਤਾਂ ਸੰਕੋਚ ਰੱਖਣਾ। ਦੇਸ਼ ਵਿਦੇਸ਼ ਵਿੱਚ ਕਈ ਬੜੀ ਤਾਂਗ ਨਾਲ ਪ੍ਰੋਗਰਾਮ ਉਡੀਕਦੇ ਵੀ ਤੇ ਸੁਣਦੇ। ਕੱਲ ਵੀ ਮੈਂ ਕਿਹਾ ਸੀ, ਜਿੱਥੇ ਯੂਟਿਊਬ ਚੈਨਲ ਉੱਤੇ ਚੱਲਦਾ ਹੈ ਉੱਥੇ ਨਾਲ ਦਮਦਮਾ ਟੀਵੀ ਪੂਰੀ ਮਾਲਵਾ ਬੈਲਟ ਦੇ ਵਿੱਚ ਲਾਈਵ ਟੈਲੀਕਾਸਟ ਕਰਦਾ, ਸਾਰੇ ਦੀਵਾਨ ਜਿੰਨੇ ਲੱਗਦੇ ਘਰਾਂ 'ਚ ਬੈਠ ਕੇ ਸੰਗਤ ਫਾਸਟ ਵੇ ਚੈਨਲ ਦੇ ਉੱਤੇ ਵੀ ਲਾਹਾ ਲੈਂਦੀ ਹੈ। ਸੋ ਇਸ ਕਰਕੇ ਤਾਂ ਕਹੀਦਾ ਵੀ ਆਪਾਂ ਥੋੜੇ ਜਿਹੇ ਨਹੀਂ ਹੁੰਦੇ, ਕਈ ਹਜ਼ਾਰਾਂ ਘਰਾਂ 'ਚ ਬਹਿ ਕੇ ਵੀ ਪ੍ਰੋਗਰਾਮ ਸੁਣਦੇ ਆ। ਇਸ ਕਰਕੇ ਟਕਾ ਬਣਿਆ ਰਹਿੰਦਾ ਹੈ। ਉਹ ਫਿਰ ਕਈ ਹੁਣ ਅਮਰੀਕਾ ਦੇ ਵਿੱਚ ਉੱਠ ਕੇ ਖੁੱਲ੍ਹ ਕੇ ਟੀਵੀ ਚਲਾ ਕੇ ਚੌਂਕੜਾ ਲਾ ਕੇ ਥੱਲੇ ਬਹਿ ਕੇ ਇੱਦਾਂ ਦੀਵਾਨ ਸੁਣਦੇ ਜਿਵੇਂ ਅਸੀਂ ਦੀਵਾਨ 'ਚ ਹੀ ਬੈਠੇ ਹੋਈਏ, ਬੜੀ ਫੀਲ ਨਾਲ, ਬੜੇ ਇੰਟਰਸਟ ਨਾਲ। ਬਾਕੀ ਕੁਦਰਤੀ ਗੱਲ ਹੈ ਕਿ ਇਹ ਦਿਨ ਇੱਦਾਂ ਦੇ ਹੈ, ਇਹ ਸਮਾਂ ਇੱਦਾਂ ਦਾ ਹੈ। ਸਾਨੂੰ ਲੱਗਦਾ ਹੈ ਕਿ ਜਿਵੇਂ ਅਸੀਂ ਕਲਗੀਧਰ ਜੀ ਦੇ ਨਾਲ ਨਾਲ ਹੀ ਤੁਰਦੇ ਹਾਂ, ਮਹਿਸੂਸ ਕਰਦੇ ਹਾਂ, ਫੀਲ ਕਰਦੇ ਹਾਂ। ਪਾਤਸ਼ਾਹ ਇੱਕੋ ਹੀ ਹੈ, ਹਰ ਬੰਦੇ ਦਾ ਵੇਖਣ ਦਾ ਨਜ਼ਰੀਆ ਵੱਖਰਾ ਵੱਖਰਾ। ਕਈ ਕਲਗੀਧਰ ਜੀ ਨੂੰ ਕਰਾਮਾਤੀ ਵੇਖਦੇ ਨੇ, ਕੋਈ ਕਲਗੀਧਰ ਜੀ ਨੂੰ ਇਨਕਲਾਬੀ ਵੇਖਦੇ ਨੇ। ਆਪਣਾ ਆਪਣਾ ਵੇਖਣ ਦਾ ਨਜ਼ਰੀਆ ਹੈ, ਆਪਣੀ ਆਪਣੀ ਸਭ ਦੀ ਸ਼ਰਧਾ ਹੈ, ਆਪਣੀ ਆਪਣੀ ਹਰ ਬੰਦੇ ਦੀ ਭਾਵਨਾ ਹੈ। ਹਰ ਬੰਦੇ ਦੇ ਦਿਮਾਗ ਵਿੱਚ ਵੱਖਰੀ ਵੱਖਰੀ ਪਿਕਚਰ ਹੁੰਦੀ ਹੈ। ਜਦੋਂ ਨਜ਼ਰੀਆ ਬਦਲ ਜਾਂਦਾ ਹੈ, ਬੰਦਾ ਵੀ ਉਹੀ ਹੁੰਦਾ, ਵੇਖਣ ਵਾਲਾ ਵੀ ਉਹੀ ਹੁੰਦਾ, ਵੇਖਣ ਵਾਲੇ ਦੀ ਨਜ਼ਰ ਵੀ ਉਹੀ ਹੁੰਦੀ ਹੈ, ਪਰ ਨਜ਼ਰੀਆ ਬਦਲ ਜਾਂਦਾ ਹੈ। ਮੈਂ ਇਹ ਐਗਜ਼ੈਂਪਲ ਬਹੁਤ ਵਾਰ ਦਿੱਤੀ ਹੈ। ਵਿਦੇਸ਼ਾਂ ਦੇ ਵਿੱਚ ਕੁੱਤੇ ਨੂੰ ਹੋਰ ਨਜ਼ਰੀਏ ਨਾਲ ਵੇਖਿਆ ਜਾਂਦਾ ਹੈ। ਉੱਥੇ ਕੁੱਤਾ ਰਾਖੀ ਕਰਨ ਵਾਲਾ ਨਹੀਂ, ਉਹਨਾਂ ਦੇ ਦੇਸ਼ਾਂ ਵਿੱਚ ਕੁੱਤਾ ਇੱਕ ਘਰ ਦਾ ਮੈਂਬਰ ਹੁੰਦਾ ਹੈ, ਘਰ ਦਾ ਜੀ ਹੁੰਦਾ ਹੈ। ਉਹ ਰੱਖੇ ਹੋਏ ਡੌਗੀ ਨੂੰ ਆਪਣੇ ਘਰ ਦਾ ਮੈਂਬਰ ਸਮਝਦੇ ਹਨ। ਸਾਡੇ ਡੌਗੀ ਨੂੰ, ਕੁੱਤੇ ਨੂੰ ਰਾਖੀ ਕਰਨ ਵਾਲਾ ਸਮਝਦੇ ਹੈ, ਪਰੇ ਰੱਖਦੇ ਆ, ਦੂਰ ਰੱਖਦੇ ਆ, ਉਹ ਉਹਨੂੰ ਮੈਂਬਰ ਸਮਝ ਕੇ ਘਰ ਦਾ ਰੱਖਦੇ ਆ। ਕੁੱਤਾ ਕੁੱਤਾ ਹੀ ਹੁੰਦਾ, ਚਾਹੇ ਉਹ ਅਮਰੀਕਾ ਚ ਹੋਵੇ, ਚਾਹੇ ਇੰਗਲੈਂਡ ਚ ਹੋਵੇ, ਚਾਹੇ ਇੰਡੀਆ ਚ ਹੋਵੇ, ਪਰ ਕੁੱਤੇ ਨੂੰ ਵੇਖਣ ਦਾ ਨਜ਼ਰੀਆ ਲੋਕਾਂ ਦਾ ਵੱਖੋ ਵੱਖਰਾ। ਆਪਣੇ ਵੀ ਕਈ ਵੇਖਿਆ ਮੈਂਬਰ ਸਮਝਦੇ ਕੁੱਤਿਆਂ ਘਰਾਂ ਚ ਇੱਦਾਂ ਰੱਖਦੇ, ਜਿਵੇਂ ਬੱਚਿਆਂ ਦੀਆਂ ਗੱਲਾਂ ਕਰੀ ਦੀਆਂ ਲੋਕੀ ਕੁੱਤਿਆਂ ਦੀਆਂ ਇੱਦਾਂ ਗੱਲਾਂ ਕਰਦੇ, ਨਿਆਣੇ ਦੀ ਜਿੱਦਾਂ ਤੁਸੀਂ ਗੱਲਾਂ ਕਰਦੇ ਆ, ਇੱਦਾਂ ਲੋਕ ਡੋਗੀ ਦੀ ਗੱਲ ਕਰਦੇ, ਇੰਨਾ ਪਿਆਰ ਕਰਦੇ ਕਈ। ਸੋ ਇੱਕੋ ਹੀ ਚੀਜ਼ ਹੈ, ਪਰ ਹਰ ਬੰਦੇ ਦਾ ਉਹਨੂੰ ਵੇਖਣ ਦਾ ਨਜ਼ਰੀਆ ਵੱਖਰਾ। ਇਸੇ ਤਰ੍ਹਾਂ ਇਤਿਹਾਸ ਹੈ, ਇਸੇ ਤਰ੍ਹਾਂ ਸਾਡੇ ਪਾਤਸ਼ਾਹ ਨੇ, ਇਸੇ ਤਰ੍ਹਾਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਹਨ। ਹਰ ਬੰਦੇ ਦੀ ਨਜ਼ਰ ਇੱਕੋ ਜਿਹੀ ਹੋਈ ਹੈ, ਪਰ ਵੇਖਣ ਦਾ ਨਜ਼ਰੀਆ ਵੱਖਰਾ ਵੱਖਰਾ। ਜਿਹਦਾ ਨਜ਼ਰੀਆ ਵਧੀਆ ਹੈ ਉਹਨੂੰ ਪਾਤਸ਼ਾਹ ਬੜਾ ਵਧੀਆ ਦਿਸਦਾ, ਜਿਹਦਾ ਨਜ਼ਰੀਆ ਹੀ ਮਾੜਾ ਹੁੰਦਾ ਉਹਨੂੰ ਦਿਸਦਾ ਵੀ ਉਦਾਂ ਹੀ। ਇੱਕ ਕਮਲੇ ਨੇ ਨਜ਼ਰੀਆ ਇਹ ਬਣਾਇਆ ਵੀ ਮਹਾਰਾਜ ਮੈਨੂੰ ਦਾਤਾਂ ਹੀ ਦਿੰਦੇ ਆ, ਉਹ ਤੇ ਭਾਈ ਗੁੱਗੇ ਵਾਲੇ ਵੀ ਬਣਾਈ ਬੈਠੇ ਆ ਨਜ਼ਰੀਆ, ਉਹ ਤੇ ਦੇਵੀਆਂ ਵਾਲੇ ਵੀ, ਅੱਜ ਸ਼ਨੀਵਾਰ ਨਹੀਂ ਸੀ, ਸ਼ਰਾਬ ਚੜ੍ਹਾਉਣ ਵਾਸਤੇ ਵੀ ਜਾਂਦੇ ਆ, ਦੇਵੀ ਮਾਤਾ ਦੇ ਸ਼ਰਾਬ ਵੀ ਚੜ੍ਹਾਉਣਗੇ, ਕਹਿਣਗੇ ਮਾਤਾ ਜੀ ਨੇ ਕਿਰਪਾ ਕਰਨੀ ਹੈ, ਮੇਰੇ ਤੇ ਬਖਸ਼ਿਸ਼ ਕਰਨੀ ਹੈ। ਇਹ ਨਜ਼ਰੀਆ ਤੇ ਉਹਨਾਂ ਦਾ ਵੀ ਹੈਗਾ, ਤੂੰ ਤੇ ਸਗੋਂ ਉੱਪਰ ਨਹੀਂ ਗਿਆ, ਸਗੋਂ ਥੱਲੇ ਆਇਆ। ਏਦਾਂ ਦੇ ਨਜ਼ਰੀਏ ਤੇ ਸਾਰਿਆਂ ਦੇ ਉੱਤੇ ਹੀ ਹੈ ਲੋਕਾਂ ਦੇ, ਕਿਸੇ ਦਾ ਕਿਸੇ ਤੇ, ਕਿਸੇ ਦਾ ਕਿਸੇ ਤੇ। ਤੇਰਾ ਨਜ਼ਰੀਆ ਵੱਖਰਾ ਹੋਣਾ ਚਾਹੀਦਾ ਸੀ, ਸਾਡਾ ਨਜ਼ਰੀਆ ਵੱਖਰਾ ਹੋਣਾ ਚਾਹੀਦਾ ਸੀ। ਮੇਰੇ ਪਾਤਸ਼ਾਹ ਮੈਨੂੰ ਅਕਲ ਦਿੰਦੇ ਐ, ਜਦੋਂ ਮੈਂ ਉਹ ਗਿਆਨ ਆਪਣੀ ਜ਼ਿੰਦਗੀ ਚ ਲਾਗੂ ਕਰਦਾ ਫਿਰ ਨਜ਼ਾਰਾ ਆ ਜਾਂਦਾ। ਜੀਵਨੋਂ ਮੈਂ ਜੀਵਨ ਪਾਇਆ, ਫਿਰ ਜੀਵਨ ਪਾ ਲੈਂਦੇ ਅਸੀਂ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮੈਂ ਇਸ ਕਰਕੇ ਪਾਤਸ਼ਾਹ ਨਾਲ ਪਿਆਰ ਨਹੀਂ ਕਰਦਾ ਕਿ ਤੁਸੀਂ ਮੈਨੂੰ ਆਹ ਦਾਤ ਦਿਓ, ਮੈਂ ਇਸ ਕਰਕੇ ਪਿਆਰ ਕਰਦਾ ਮੈਨੂੰ ਤੁਸੀਂ ਅਕਲ ਦੇਤੀ ਹੈ, ਦਾਤ ਮਿਲੇ ਨਾ ਮਿਲੇ ਮੇਰੀ ਮਿਹਨਤ ਮੈਂ ਕਰਾਂ, ਹੋ ਸਕਦਾ ਨਹੀਂ ਵੀ ਕਈ ਵਾਰੀ ਮਿਲਦੀ, ਪਰ ਮੈਨੂੰ ਤੁਸੀਂ ਅਕਲ ਦਿੱਤੀ ਹੈ, ਮੈਂ ਤੁਹਾਡਾ ਧੰਨਵਾਦ ਸਦਾ ਕਰਦਾ ਰਹਾਂਗਾ। ਪਿਆਰਿਓ, ਜੇ ਦਾਤਾਂ ਕਰਕੇ ਧੰਨਵਾਦ ਕਰਦਾ ਨਾ ਤੇ ਕਦੇ ਮਿਲ ਜਾਣੀ ਕਦੇ ਨਹੀਂ ਮਿਲਣੀ, ਇੱਕ ਮਿਲ ਜਾਣੀ ਦੂਜੀ ਨਹੀਂ ਮਿਲਣੀ, ਦੂਜੀ ਮਿਲ ਜੂ ਤੀਜੀ ਨਹੀਂ ਮਿਲਣੀ, ਤੀਜੀ ਮਿਲ ਜੂ ਚੌਥੀ ਨਹੀਂ ਮਿਲਣੀ, ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਰਹਿ ਜਾਣੀ ਹੈ। ਤੇ ਤੇਰੇ ਸ਼ੁਕਰੀਏ ਦੇ ਵਿੱਚ ਵੀ, ਤੇਰੇ ਧੰਨਵਾਦ ਵਿੱਚ ਵੀ ਕਮੀ ਰਹੇਗੀ, ਤੂੰ ਗੁਰੂ ਵਿੱਚ ਵੀ ਕਮੀਆਂ ਕੱਢੀ ਜਾਏਗਾ। ਫਿਰ ਤੂੰ ਕਹੇਗਾ ਮਹਾਰਾਜ ਨੇ ਨਹੀਂ ਕੀਤਾ, ਮਹਾਰਾਜ ਨੇ ਨਹੀਂ ਦਿੱਤਾ। ਇਸ ਕਰਕੇ ਇਹ ਤੇ ਵਿਸ਼ਾ ਹੀ ਨਾ ਰੱਖੋ ਵੀ ਦਾਤਾਂ ਦੇਣਗੇ ਮੈਂ ਧੰਨਵਾਦ ਕਰਾਂਗਾ, ਬਖਸ਼ਿਸ਼ਾਂ ਕਰਦੇ ਨੇ ਮੇਰੇ ਤੇ ਦਾਤਾਂ ਦਿੰਦੇ ਨੇ, ਇਹ ਚੈਪਟਰ ਨੂੰ ਸਾਈਡ ਤੇ ਕਰ ਦਿਓ। ਅਕਲ ਦਿੰਦੇ ਨੇ, ਦਾਤਾਂ ਮਿਲ ਜਾਂਦੀਆਂ ਤਾਂ ਵੀ ਚੜ੍ਹਦੀ ਕਲਾ ਚ, ਨਹੀਂ ਵੀ ਮਿਲਦੀਆਂ ਤਾਂ ਵੀ ਚੜ੍ਹਦੀ ਕਲਾ ਚ, ਇਹਨਾਂ ਦਾ ਅਕਲ ਦੇਣ ਕਰਕੇ ਮੈਂ ਸਦਾ ਹੀ ਧੰਨਵਾਦ ਕਰਦਾ ਰਹਾਂਗਾ। ਇਹ ਨਜ਼ਰੀਆ ਜਿਹੜਾ ਹੈ ਇਹ ਸਦਾ ਹੀ ਧੰਨਵਾਦ ਨਿਕਲਦਾ, ਸ਼ੁਕਰ ਨਿਕਲਦਾ। ਜੇ ਤੁਸੀਂ ਏਦਾਂ ਦੀਆਂ ਚੀਜ਼ਾਂ ਕਰਕੇ ਜੁੜਨਾ ਮਹਾਰਾਜ ਨਾਲ ਵੀ ਮਹਾਰਾਜ ਕਿਰਪਾ ਕਰਨਗੇ ਏਦਾਂ ਹੋ ਜਾਣਾ, ਮੇਰਾ ਕੰਮ ਏਦਾਂ ਬਣ ਜਾਣਾ, ਮੇਰਾ ਕੰਮ ਏਦਾਂ ਬਣ ਜਾਣਾ, ਕਦੇ ਬਣ ਜਾਣਾ ਹੈ ਤੂੰ ਜੁੜ ਜਾਣਾ, ਜਦੋਂ ਨਹੀਂ ਬਣਨਾ ਤੂੰ ਟੁੱਟਣ ਲੱਗ ਜਾਣਾ। ਜੁੜਨ ਲੱਗ ਜਾਏਗਾ, ਦਾਤ ਮਿਲੀ ਜਾਣੀ ਹੈ ਤੂੰ ਜੁੜਿਆ ਰਹਿਣਾ, ਜਿੱਦਣ ਨਾ ਮਿਲੀ ਤੂੰ ਹੋਰ ਲੱਭਣ ਲੱਗ ਪੈਣਾ। ਤਾਂ ਹੀ ਲੋਕੀ ਜੁੜੇ ਹੋਏ ਨੇ ਪਰ ਦਿਲੋਂ ਨਹੀਂ। ਤੇ ਜਿਹੜਾ ਬੰਦਾ ਸਮਝ ਦੇਣ ਕਰਕੇ ਗੁਰੂ ਸਾਹਿਬ ਨਾਲ ਜੁੜਦਾ ਹੈ ਉਹ ਐਸਾ ਜੁੜਦਾ ਫਿਰ ਉਹ ਟੁੱਟਦਾ ਨਹੀਂ, ਕਿਉਂਕਿ ਇਦਾਂ ਦੀ ਸਮਝ ਕੋਈ ਹੋਰ ਸਾਨੂੰ ਦਿੰਦਾ ਹੀ ਨਹੀਂ। ਇਦਾਂ ਦਾ ਪਾਠ ਕੌਣ ਪੜਾਉਂਦਾ, ਇਦਾਂ ਦੀ ਸਮਝ ਕੌਣ ਦਿੰਦਾ, ਇਦਾਂ ਦੀ ਅਕਲ ਕੌਣ ਦਿੰਦਾ ਜਿਹੜੀ ਸਾਡੇ ਪਾਤਸ਼ਾਹ ਨੇ ਸਾਨੂੰ ਦੇਣੀ, ਜਿਹੜੀ ਸਮਝ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਦੇਣੀ ਹੈ। ਇਸ ਕਰਕੇ ਜੇ ਤੁਸੀਂ ਭਰਾਵੋ ਭੈਣੋ ਇਸ ਦ੍ਰਿਸ਼ਟੀ ਨਾਲ ਪਾਤਸ਼ਾਹ ਨੂੰ ਵੇਖੋਗੇ, ਅੱਖਾਂ ਉਹੀ ਰਹਿਣਗੀਆਂ ਪਰ ਦ੍ਰਿਸ਼ਟੀ ਬਦਲ ਜਾਏਗੀ। ਇਸ ਦ੍ਰਿਸ਼ਟੀ ਨਾਲ ਵੇਖੀਏ ਗੁਰੂ ਗ੍ਰੰਥ ਸਾਹਿਬ ਨੂੰ, ਸੱਚਾ ਗਿਆਨ ਸਦਾ ਹੀ ਦਿੰਦੇ ਹੈ। ਇੰਨਾ ਹੌਸਲਾ ਪੁੱਤ ਹੋਇਆ ਉਹਦੇ ਵੀ ਹੌਸਲਾ ਦਿੱਤਾ, ਇੱਥੇ ਆ ਜਾਓ ਭਾਈ ਸਾਹਿਬ ਇੱਥੇ ਆ ਜਾਓ, ਪੁੱਤ ਇੱਧਰ ਸੁਣੋ, ਪੁੱਤ ਹੋਇਆ ਉਦਨ ਵੀ ਹੌਸਲਾ ਦਿੱਤਾ, ਤੇ ਜਿੱਦੇ ਮੇਰਾ ਬਾਪੂ ਮਰਿਆ ਉਦਨ ਵੀ ਮੈਨੂੰ ਮੇਰੇ ਪਾਤਸ਼ਾਹ ਨੇ ਹੌਸਲਾ ਦਿੱਤਾ। ਚੰਗੀਆਂ ਫਸਲਾਂ ਹੋਈਆਂ, ਪ੍ਰਾਪਰਟੀ ਚੰਗੀ ਹੋਈ, ਉਦਨ ਵੀ ਹੌਸਲਾ ਦਿੱਤਾ, ਜਦੋਂ ਮੀਂਹ ਪੈ ਗਿਆ ਮਰ ਵੀ ਗਈ ਫਸਲ ਤਾਂ ਵੀ ਹੌਸਲਾ ਦਿੱਤਾ। ਅਸੀਂ ਸਦਾ ਹੀ ਧੰਨਵਾਦ ਵਿੱਚ ਸ਼ੁਕਰ ਵਿੱਚ ਰਵਾਂਗੇ। ਫਿਰ ਗੁਰਬਾਣੀ ਨੂੰ ਗੁਰਬਾਣੀ ਦੇ ਤਰੀਕੇ ਨਾਲ ਵੇਖੋ, ਪਾਤਸ਼ਾਹ ਨੂੰ ਪਾਤਸ਼ਾਹ ਰਹਿਣ ਦਿਓ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਅਸੀਂ ਆਪਣੇ ਸਤਿਗੁਰੂ ਸੱਚੇ ਗਿਆਨ ਦੇ ਰੂਪ ਵਿੱਚ ਵੇਖੀਏ, ਫਿਰ ਕਦੇ ਮਾਯੂਸ ਨਹੀਂ ਹੋਵੋਗੇ ਵੀ ਮੈਨੂੰ ਇੱਦਾਂ ਕਿਉਂ ਨਹੀਂ ਕੀਤਾ, ਬਾਕੀਆਂ ਤੇ ਹੋ ਗਿਆ ਮੇਰੇ ਤੇ ਕਿਉਂ ਨਹੀਂ ਹੋਇਆ, ਬਾਕੀਆਂ ਦੇ ਮੁੰਡੇ ਹੋ ਗਏ ਮੇਰੇ ਕਿਉਂ ਨਹੀਂ ਹੋਇਆ, ਬਾਕੀਆਂ ਦੇ ਪੋਤੇ ਹੋ ਗਏ ਮੇਰੇ ਕਿਉਂ ਨਹੀਂ ਹੋਇਆ, ਬਾਕੀ ਕੈਨੇਡਾ ਚਲੇ ਗਏ ਮੈਂ ਕਿਉਂ ਨਹੀਂ ਗਿਆ, ਬਾਕੀ ਸੈਟਲ ਹੋ ਗਏ ਮੈਂ ਕਿਉਂ ਨਹੀਂ ਹੋਇਆ, ਬਾਕੀ ਪੀਅਰ ਹੋ ਗਏ ਮੈਂ ਕਿਉਂ ਨਹੀਂ ਹੋਇਆ। ਫਿਰ ਕਿਤੇ ਨਾ ਕਿਤੇ ਗਿਲੇ ਰਹਿਣੇ ਨੇ, ਬਾਕੀਆਂ ਦੀ ਨੂੰਹ ਚੰਗੀ ਹੈ ਮੇਰੀ ਕਿਉਂ ਨਹੀਂ ਆਈ, ਬਾਕੀਆਂ ਦੀ ਸੱਸ ਤੇ ਚੰਗੀ ਮੇਰੀ ਕਿਉਂ ਨਹੀਂ ਚੰਗੀ, ਬਾਕੀਆਂ ਦੀ ਘਰ ਵਾਲੀ ਤੇ ਸਿਆਣੀ ਹੈ ਮੇਰੇ ਵਾਲੀ ਕਿਉਂ ਨਹੀਂ ਮੰਨਦੀ, ਬਾਕੀਆਂ ਦੇ ਘਰ ਵਾਲਾ ਸਿਆਣਾ ਇਹ ਤੇ ਪੰਗਾ ਰਹਿਣਾ ਹੀ ਹੈ ਕੋਈ ਨਾ ਕੋਈ, ਫਿਰ ਤੂੰ ਉਲਾਂਭਾ ਵੀ ਦੇਗਾ। ਫਿਰ ਜੇ ਸਦਾ ਸ਼ੁਕਰ ਵਿੱਚ ਰਹਿਣਾ ਚਾਹੁੰਦੇ ਹੋ ਤੇ ਸਤਿਗੁਰੂ ਮਤਲਬ ਸੱਚਾ ਗਿਆਨ ਸਮਝ ਅਕਲ, ਨਜ਼ਰੀਆ ਬਦਲ ਲਓ, ਧੰਨਵਾਦ ਸਦਾ ਹੀ ਨਿਕਲੇਗਾ। ਖੁਸ਼ ਖੁਸ਼ ਰਹਿਣ ਦੀ ਕਲਾ ਹੈ, ਉਲਾਂਭਾ ਕਦੇ ਆਉਣਾ ਹੀ ਨਹੀਂ, ਉਲਾਂਭੇ ਵਾਲਾ ਕੰਮ ਹੀ ਨਹੀਂ, ਕਦੇ ਨਹੀਂ ਉਲਾਂਭਾ ਦਿਓਗੇ। ਸਾਡੇ ਗੁਰੂ ਗ੍ਰੰਥ ਸਾਹਿਬ ਸਾਨੂੰ ਗਿਆਨ ਦਿੰਦੇ ਹੈ ਜੀ, ਇੱਥੇ ਰੱਖੋ ਅਕਲ ਲਵਾਂਗੇ ਫਿਰ ਅਸੀਂ ਕਮਾਈ ਕਰਾਂਗੇ, ਫਿਰ ਮਿਹਨਤ ਕਰਾਂਗੇ। ਕੋਈ ਖੇਤੀ ਕਰੇਗਾ, ਕੋਈ ਬਿਜ਼ਨਸ ਕਰੇਗਾ, ਕੋਈ ਵਪਾਰ ਕਰੇਗਾ, ਫਿਰ ਅਸੀਂ ਜੋ ਮਰਜ਼ੀ ਕਰਦੇ ਰਹੀਏ, ਪਰ ਮੇਰੇ ਪਾਤਸ਼ਾਹ ਨੇ ਮੈਨੂੰ ਤੋਰਿਆ ਸੀ ਕੰਮ ਕਰਨਾ, ਬਈ ਉਦਮ ਕਰੇਂਦਿਆਂ ਜੀਓ ਤੂੰ ਕਮਾਉਂਦਿਆਂ ਸੁੱਖ ਪੁੰਜ, ਉਦਮ ਕਰਨ ਲੱਗ ਗਏ ਫਿਰ ਅਸੀਂ, ਤੇ ਜੇ ਫਸਲ ਫੁਸਲ ਮਰ ਗਈ ਫਿਰ ਉਦਣ ਵੀ ਅਸੀਂ ਮਹਾਰਾਜ ਦਾ ਬਚਨ ਦੁੱਖ ਸੁੱਖ ਨੂੰ ਸਮ ਕਰ ਮੰਨੋ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਉਦੋਂ ਉਹਨਾਂ ਨੇ ਅਕਲ ਦੇਣੀ ਵੀ ਸੁੱਖ ਦੁੱਖ ਤੇ ਆਉਂਦਾ ਹੀ ਰਹਿੰਦਾ, ਹਮੇਸ਼ਾ ਅਕਲ ਦਿੰਦੇ ਆ ਮੈਨੂੰ, ਹਮੇਸ਼ਾ ਕਾਇਮ ਕਾਇਮ ਰੱਖਦੇ ਆ ਮੇਰੇ ਪਾਤਸ਼ਾਹ, ਮੈਨੂੰ ਚੜ੍ਹਦੀ ਕਲਾ ਚ ਰੱਖਦੇ ਆ। ਪੋਜ਼ਿਟਿਵ, ਅਗਲਾ ਕਹਿੰਦਾ ਬੜਾ ਪੋਜ਼ਿਟਿਵ ਪੋਜ਼ਿਟਿਵ ਰਹਿੰਦਾ, ਉਦੋਂ ਹੱਥ ਕਰਿਆ ਕਰ ਗੁਰੂ ਗ੍ਰੰਥ ਸਾਹਿਬ ਵੱਲ, ਉਦੋਂ ਕਿਹਾ ਕਰ ਇੱਥੋਂ ਸਿੱਖ ਲੈ। ਜੇ ਤੂੰ ਇੱਦਾਂ ਕਹਿਣ ਲੱਗੇਗਾ ਵੀ ਅੱਜ ਮੇਰਾ ਟਰੈਕਟਰ ਆਇਆ ਇਹ 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 ਇਦਾਂ ਹੱਥ ਕਰੇਗਾ, ਫਿਰ ਅਗਲੇ ਨੇ ਕਹਿਣਾ ਤੇਰਾ ਟਰੈਕਟਰ ਕਿਹੜਾ ਹੈ, ਤੂੰ ਕਹਿਣਾ ਮੈਂ ਤੇ ਸਕੌਟ ਲੈ ਕੇ ਆਇਆ, ਦੂਜੇ ਨੇ ਕਹਿਣਾ ਮੈਂ ਫੋਰਡ ਲੈ ਕੇ ਆਇਆ, ਪਰ ਇਹ ਕਿਰਪਾ ਦੇਵੀ ਨੇ ਕੀਤੀ ਹੈ, ਤੇ ਕਿਰਪਾ ਫਿਰ ਕਿਹਦੀ ਵੱਡੀ ਹੈ, ਟਰੈਕਟਰ ਕਿਹੜਾ ਵੱਡਾ ਦੋਨਾਂ ਚ, ਫਿਰ ਫੋਰਡ ਵਾਲਿਆਂ ਦਾ ਵੱਡਾ ਫਿਰ ਕਿਰਪਾ ਵੀ ਵੱਡੀ ਹੋ ਜਾਏਗੀ, ਤੂੰ ਕਹਿਣਾ ਮੋਟਰਸਾਈਕਲ ਦੇ ਦਿੱਤਾ ਕਿਰਪਾ ਕਰਤੀ, ਦੂਜੇ ਨੇ ਕਹਿਣਾ ਮੈਂ ਜਾਣਾ ਦੇਵੀ ਤੇ ਮੈਨੂੰ ਗੱਡੀ ਦਿੱਤੀ, ਫਿਰ ਪੈ ਗਿਆ ਨਾ ਪੰਗਾ ਖੇਡ ਲੈ ਕਿਰਪਾ 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 ਖੇਡੇਗਾ ਫਸ ਜਾਏਗਾ। ਸਿੱਖੋ ਕਿਰਪਾ ਕਿਰਪਾ ਨਾ ਖੇਡਿਓ, ਅਸੀਂ ਕਹਾਂਗੇ ਕਿਰਪਾ ਕੀਤੀ ਹੈ ਗੱਡੀ ਦਿੱਤੀ ਹੈ, ਟਾਟਾ ਬਿਰਲੇ ਵਾਲੇ ਨੇ ਕਹਿਣਾ ਗਣੇਸ਼ ਜੀ ਦੀ ਕਿਰਪਾ ਸਾਡੀ ਸਾਰੀ, ਇਹ ਬਣਾਉਣੇ ਹੀ ਅਸੀਂ ਹਾਂ ਕੰਪਨੀ, ਅਸੀਂ ਇੱਕ ਇੱਕ ਘੰਟੇ ਚ ਕਿੰਨੀਆਂ ਕੱਢ ਦਿੰਦੇ ਹਾਂ, ਫਿਰ ਜਿਹੜਾ ਕੱਢਦਾ ਹੈ ਇੱਕ ਘੰਟੇ ਚ ਐਂ ਗੱਡੀ ਤੇ ਗੱਡੀ ਕੱਢ ਰਹੇ ਨੇ ਟਾਟਾ ਵਾਲੇ ਟੋਇਟਾ ਵਾਲੇ, ਮੰਨ ਲਓ ਟਾਟਾ ਕੰਪਨੀ ਹੈ ਟਾਟਾ ਬਿਰਲਾ ਵਾਲੇ, ਤੇ ਕਿਹਦੇ ਭਗਤ ਹੈ ਦੇਵਤਿਆਂ ਦੇ, ਤੇ ਅਸੀਂ ਜਿਹੜੇ ਗੱਡੀ ਲੈ ਕੇ ਆਏ ਆ ਅਸੀਂ ਕਹਿੰਦੇ ਹਾਂ ਸਤਿਗੁਰੂ ਨੇ ਦਾਤ ਦਿੱਤੀ ਹੈ, ਉਹਨਾਂ ਨੇ ਕਹਿਣਾ ਸਾਨੂੰ ਐਡੀ ਕੰਪਨੀ ਦਿੱਤੀ ਹੈ, ਹੁਣ ਕਿਰਪਾ ਵੱਡੀ ਕਿਹਦੇ ਤੇ ਹੈ ਬੋਲੋ। ਉਹਨਾਂ ਤੇ ਦੇਵਤਾ ਵੱਡਾ ਫਿਰ ਕਿਹੜਾ ਹੋ ਗਿਆ ਜਿਹੜੇ ਕੰਪਨੀ ਦਿੱਤੀ ਹੈ ਜਿਹਨੇ ਜਿਹੜਾ ਗੱਡੀ ਤੇ ਗੱਡੀ ਗੱਡੀ ਤੁਰਿਆ ਹੁੰਦਾ ਐ ਫਸ ਨਹੀਂ ਜਾਵਾਂਗੇ ਇੱਕ ਸੁੱਤੇ ਕਿਰਪਾ ਕਿਰਪਾ ਨਹੀਂ ਖੇਡਣਾ ਜੇ ਖੇਡਣਾ ਹੀ ਹੋਇਆ ਨਾ ਜੇ ਪੰਗਾ ਲੈਣਾ ਹੀ ਹੋਇਆ ਤੇ ਉੱਥੇ ਗੱਲ ਕਰੀ ਸਮਝ ਦੇਖਾ ਕੰਡਿਆਂ ਤੇ ਪੈ ਕੇ ਹੱਸਣਾ ਸਿਖਾਇਆ ਮੇਰੇ ਪਾਤਸ਼ਾਹ ਨੇ ਇਹ ਸਿੱਖਦੇ ਆ ਮੇਰੇ ਗੁਰੂ ਤੋਂ ਏਦਾਂ ਖੇਡੀ ਜੇ ਖੇਡਣਾ ਹੋਇਆ ਉਹ ਚੀਜ਼ ਚ ਨਾ ਫੈ ਜੀ ਬੜਾ ਕਸੂਤਾ ਫਸ ਜਾਏਗਾ ਐਸੇ ਸਵਾਲ ਹੋਣਗੇ ਜਵਾਬ ਨਹੀਂ ਦੇ ਹੋਣਾ ਪੰਗੇ ਚ ਪੈ ਜਾਣਗੇ ਤਾਂ ਕਰਕੇ ਹਮੇਸ਼ਾ ਉਦੋਂ ਹੱਥ ਕਰੀ ਮਹਾਰਾਜ ਵੱਲ ਅਗਲਾ ਕਵੇ ਹੱਸਦਾ ਹੱਸਦਾ ਕਿਉਂ ਰਹਿੰਦਾ ਕਿ ਇੱਥੋਂ ਸਿੱਖਦੇ ਯਾਰ ਤੂੰ ਕਦੇ ਦੁਖੀ ਨਹੀਂ ਹੁੰਦਾ ਕਾਇਮ ਕਿਵੇਂ ਇੱਥੋਂ ਸਿੱਖ ਲੋਕ ਤੇਰੇ ਨਾਲ ਐਂ ਕਰਦੇ ਨੇ ਤੂੰ ਫਿਰ ਵੀ ਕਾਇਮ ਹੈ ਇੱਥੋਂ ਸਿੱਖ ਫਿਰ ਇਸ਼ਾਰਾ ਇੱਧਰ ਨੂੰ ਕਰਨਾ ਜੇ ਕਹੇਗਾ ਗੱਡੀ ਆਈ ਹੈ ਇੱਧਰ ਨੂੰ ਹੱਥ ਕਰ ਦੇਗਾ ਅਗਲੇ ਨੇ ਕਿਸੇ ਹੋਰ ਪਾਸੇ ਹੱਥ ਕਰ ਦੇਣਾ ਫਿਰ ਪੰਗਾ ਪੈ ਜਾ ਕਿਉਂਕਿ ਵੱਡੀਆਂ ਵੱਡੀਆਂ ਕਿਰਪਾ ਉੱਧਰ ਵੀ ਹੈਗੀਆਂ ਭਾਈ ਅਸੀਂ ਤਾਂ ਰੌਲਾ ਪਾਉਂਦੇ ਫਿਰਦੇ ਹਾਂ ਸਾਡਾ ਦੇਸ਼ ਨਹੀਂ ਬਣਦਾ ਦੇਸ਼ ਨਹੀਂ ਬਣਦਾ ਅਗਲੇ ਬਣਾਈ ਬੈਠੇ ਹੈ ਭਾਰਤੀ ਤੇ ਉਹ ਪਾਸਪੋਰਟ ਉਹਨਾਂ ਦਾ ਲੈ ਕੇ ਹੀ ਜਾਂਦੇ ਆ ਜਦੋਂ ਬਾਹਰ ਕੈਨੇਡਾ ਜਾਣਾ ਪੈਂਦਾ ਅਗਲੇ ਬਣਾਈ ਬੈਠੇ ਹੈ ਕਹਿਣਗੇ ਸਾਡੇ ਵਾਲਿਆਂ ਨੇ ਕਿਰਪਾ ਕਰਤੀ ਤੁਹਾਡੇ ਵਾਲਿਆਂ ਤੋਂ ਹੋਈ ਹੀ ਨਹੀਂ ਅਜੇ ਕਹਿਣਗੇ ਨੀ ਗੱਲ ਨੂੰ ਤੁਹਾਡੀਆਂ ਸੁਣੀਆਂ ਹੀ ਨਹੀਂ ਗਈਆਂ ਵੀ ਸਾਡਾ ਘਰ ਬਣ ਜੇ ਸਾਡੇ ਵਾਲਿਆਂ ਨੇ ਬਣਾ ਦਿੱਤਾ ਕਦੋਂ ਦਾ ਇਹ ਤੇ 47 ਚ ਬਣ ਗਿਆ ਸੀ ਇੱਕ ਪਾਕਿਸਤਾਨ ਇੱਕ ਹਿੰਦੁਸਤਾਨ ਮੁਹੰਮਦ ਸਾਹਿਬ ਨੇ ਆਪਣਿਆਂ ਭਗਤਾਂ ਤੇ ਕਰਤੀ ਦੇਵੀ ਦੇਵਤਿਆਂ ਵਿਸ਼ਨੂੰ ਭਗਵਾਨ ਇਹਨਾਂ ਨੇ ਕਰਤੀ ਕਹਿੰਦੇ ਹਿੰਦੁਸਤਾਨੀਆਂ ਤੇ ਇਹਨਾਂ ਨੇ ਕਹਿਣਾ ਨੀ ਕੱਲ੍ਹ ਨੂੰ ਵੀ ਤੁਸੀਂ ਤੇ ਰਹੀ ਗਏ ਬਈ ਕਿਰਪਾ ਕਿਰਪਾ ਨਾ ਖੇਡਿਓ ਬੜਾ ਪੰਗਾ ਪੈ ਜਾਓ ਤੇ ਗੱਲ ਕਰਨੀ ਹੈ ਤੇ ਆਨੰਦ ਦੀ ਗੱਲ ਕਰੋ ਚੜ੍ਹਦੀ ਕਲਾ ਦੀ ਗੱਲ ਕਰੋ ਕਹੇ ਵੇਖੋ ਦੇਸ਼ ਸਾਡਾ ਹੈ ਨਹੀਂ ਪਰ ਖੁਸ਼ ਅਸੀਂ ਪੂਰੇ ਹਾਂ ਏਦਾਂ ਕਿਹਾ ਗੱਡੀ ਭਾਵੇਂ ਮੇਰੇ ਕੋਲ ਹੈ ਨਹੀਂ ਪਰ ਗੱਡੀ ਵਾਲਿਆ ਤੇਰੇ ਤੋਂ ਵੀ ਖੁਸ਼ ਰਹੀਦਾ ਨਹੀਂ ਆ ਕੈਨੇਡਾ ਜਾ ਸਕੇ ਪਰ ਕੈਨੇਡਾ ਵਾਲੇ ਜਾਣ ਵਾਲਿਆਂ ਤੋਂ ਵੀ ਵੱਧ ਅਸੀਂ ਕਾਇਮ ਹਾਂ ਇਹ ਖੇਡ ਖੇਡਿਓ ਫਿਰ ਮੋਰਚਾ ਫਤਿਹ ਹੋਊ ਗੁਰੂ ਗ੍ਰੰਥ ਸਾਹਿਬ ਸੱਚਾ ਗਿਆਨ ਸਮਝ ਅਕਲ ਨੌਲੇਜ ਕਾਮਨ ਸੈਂਸ ਸਾਡੀ ਡਿਵੈਲਪ ਕਰਦੇ ਨੇ ਬਸ ਅਸੀਂ ਤੇ ਚਾਹੁੰਦੇ ਹੀ ਇਹ ਆ ਪਹਿਲੇ ਪਾਤਸ਼ਾਹ ਦਾ ਬਚਨ ਗਿਆਨ ਮਿਲਿਆ ਤੇ ਸੁਖੀ ਰਹਿੰਦੇ ਇੱਕ ਤਿਲ ਪਿਆਰਾ ਵਿਸਰੇ ਇੱਕ ਤਿਲ ਪਿਆਰਾ ਵਿਸਰੇ ਇੱਕ ਤਿਲ ਪਿਆਰਾ ਵਿਸਰੇ ਇੱਕ ਦਿਲ ਪਿਆਰਾ ਵਿਸਰੇ ਇੱਕ ਦਿਲ ਪਿਆਰਾ ਵਿਸਰੇ ਇੱਕ ਦਿਲ ਪਿਆਰਾ ਵਿਸਰੇ ਵੱਡਾ ਮਨਵਾਹੇ ਰੋਗ ਵੱਡਾ ਮਨਵਾਹੇ ਰੋਗ ਵੱਡਾ ਦਿਲ ਪਿਆਰਾ ਵੀ ਵਿਸਰੈ ਇੱਕ ਦਿਲ ਪਿਆਰਾ ਵਿਸਰੈ
ਇੱਕ ਦਿਲ ਪਿਆਰਾ ਵਿਸਰੈ
ਕਿਉਂ ਦਰਗਾਹ ਪੱਤ ਸਾਈ ਹੈ ਜਾਂ ਹਰ ਨਾਮ ਵਸੈ ਮਨਵਾ ਕਿਉਂ ਦਰਗਾਹ ਪੱਤ ਸਾਈ ਹੈ ਜਾਂ ਹਰ ਨਾਮ ਵਸੈ ਮਨਵਾ ਗੁਰ ਮਿਲਿਆ ਸੁਖ ਪਾਈਐ ਅਗਨ ਮਰੇ ਗੁਣਵਾ ਗੁਰ ਮਿਲਿਆ ਦਿਲ ਪਿਆਰਾ ਵਿਸਰੈ ਇੱਕ ਦਿਲ ਪਿਆਰਾ ਵਿਸਰੈ
ਇੱਕ ਦਿਲ ਪਿਆਰਾ ਵਿਸਰੈ
ਸ਼ਬਦ ਜਲਦੀ ਜਲਦੀ ਸਰਵਣ ਕਰ ਲਈਏ ਗੁਰੂ
ਮਨ ਦੇ ਅਹਿਨ ਸੁਹਰ ਗੁਣ ਸਾ ਜਿਨ ਖਿਨ ਪਲ ਨਾਮ ਨਾ ਵਿਸਰੇ ਤੇ ਜਨ ਬਿਰਲੇ ਸੰਸਾਰ ਜੋਤੀ ਜੋਤ ਮਿਲਾਈ ਸੁਰਤੀ ਸੁਰਤ ਸੰਜੋ ਹਿੰਸਾ ਹੋਮੈ ਗਤ ਗਏ ਨਾਹੀ ਸਹਿਸਾ ਸੋ ਗੁਰਮੁਖ ਜਿਸ ਹਰ ਮਨੂ ਵਸੈ ਤਿਸ ਮੇਲੇ ਗੁਰ ਸੰਜੋ ਆਇਆ ਕਾਮਣ ਜੇ ਕਰੀ ਹੋ ਕੇ ਭੋਗਣ ਇਸ ਸਿਉਂ ਨੇ ਨਾ ਕੀ ਜਈ ਜੋ ਦੀ ਸੈ ਚੱਲਣ ਗੁਰਮੁਖ ਨਵੈ ਸੁਹਾਗਣੀ ਪ੍ਰਭ ਸੇਜ ਪਤਾ ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਏ ਅੰਦਰ ਕਮਲ ਪਰਗਾਸਿਆ ਅੰਮ੍ਰਿਤ ਭਰਿਆ ਪਾਏ ਨਾਨਕ ਸਤਿਗੁਰ ਮੀਤ ਕਰ ਸੱਚ ਪਾਵੇ ਦਰਗਾਹ ਜਾਏ ਪਾਵੇ ਦਰਗਾਹ ਜਾਏ
ਵੇਲਾ ਵਾਰੀ ਲੰਘਿਆ ਵੇਲਾ ਵਾਰੀ
ਮੁੜ ਕੇ ਹੱਥ ਨਹੀਂ ਆ, ਮੁੜ ਕੇ ਹੱਥ ਨਹੀਂ ਆ, ਹੱਥ ਨਹੀਂ ਆ, ਮੁੜ ਕੇ ਹੱਥ ਨਹੀਂ ਆ,
ਮੁੜ ਕੇ ਹੱਥ ਨਹੀਂ ਆ, ਮੁੜ ਕੇ ਹੱਥ ਨਹੀਂ ਆ,
ਗੱਜ ਕੇ ਗੱਜ
ਮੁੜ ਕੇ ਹੱਥ ਨਹੀਂ ਆ, ਮੁੜ ਕੇ ਹੱਥ ਨਹੀਂ ਆ,
ਹੱਥ ਨਹੀਂ ਆ, ਜੀ ਮੁੜ ਕੇ ਪੜੋ ਪੜੋ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਜੀ ਕੀ ਫਤਿਹ।
ਭਾਵੇਂ ਆਪਾਂ ਪਹਿਲਾਂ ਇਹ ਪ੍ਰੋਗਰਾਮ ਬਣਾਇਆ ਸੀ ਕਿ ਚਾਰ ਪੰਜ ਦਿਨ ਸੰਗਤ ਇੱਥੇ ਠਹਿਰ ਸਕੇ, ਪਰ ਫਿਰ ਜਿਹੜਾ ਅਜੇ ਲੋਕਡਾਊਨ ਚੱਲ ਰਿਹਾ ਹੈ, ਰਾਤ ਵੇਲੇ ਲੋਕਡਾਊਨ ਹੋ ਜਾਂਦਾ ਹੈ, ਦੂਸਰਾ ਠੰਡ ਜ਼ਿਆਦਾ ਹੈ, ਧੁੰਦ ਵੀ ਪੈ ਰਹੀ ਹੈ, ਇਸ ਕਰਕੇ ਆਪਾਂ ਵੀਡੀਓ ਬਣਾ ਕੇ ਮੈਂ ਇਹ ਬੇਨਤੀ ਕੀਤੀ ਸੀ ਵੀ ਸੰਗਤ ਘਰਾਂ ਵਿੱਚ ਬੈਠ ਕੇ ਹੀ ਪ੍ਰੋਗਰਾਮ ਸੁਣ ਲਵੇ। ਫਿਰ ਪਰਸੋਂ ਜਦੋਂ ਪੰਡਾਲ ਲੱਗਾ ਵੇਖਿਆ, ਮੇਰੇ ਮਨ 'ਚ ਆਇਆ ਵੀ ਚਲੋ ਜਿਹੜੇ ਲੋਕਲ ਸਾਰੇ ਨੇੜੇ ਨੇੜੇ ਵਾਲੇ ਆ ਸਕਦੇ ਹੈ ਤੇ ਆ ਜਾ, ਜਿਹੜੇ ਵੀ ਕੋਈ ਪਿਆਰ ਵਾਲੇ ਵੀਰ ਭੈਣਾਂ ਆਪ ਆਇਓ, ਸਾਰਿਆਂ ਦਾ ਧੰਨਵਾਦ ਸਭ ਨੂੰ ਜੀ ਆਇਆ। ਟਕਾ ਬਣਾ ਕੇ ਕੁਝ ਸਮਾਂ ਆਪਾਂ ਹਾਜ਼ਰੀ ਭਰਨੀ ਹੈ। ਇੱਕ ਤਿਲ ਪਿਆਰਾ ਵਿਸਰੇ ਰੋਗ ਵੱਡਾ ਮਨ ਮਾਹੇ, ਕਹਿੰਦੇ ਵਿਸਰ ਕੇ ਪਰਮਾਤਮਾ ਨੂੰ ਬੰਦਾ ਰੋਗੀ ਹੋ ਜਾਂਦਾ, ਅੰਦਰੇ ਅੰਦਰ ਰੋਗੀ ਰਹਿੰਦਾ। ਕਿਉਂ ਦਰਗਾ ਪੱਤ ਪਾਈਏ ਜਾਂ ਹਰ ਨਾ ਵਸੈ ਮਨ ਮਾਹੇ। ਦਰਗਾਹ ਚ ਕਹਿੰਦੇ ਪੱਤ ਨਹੀਂ, ਇੱਜ਼ਤ ਨਹੀਂ, ਖੁਸ਼ੀ ਨਹੀਂ ਜੇ ਪਰਮਾਤਮਾ ਨਾਲ ਨਾ ਜੁੜਿਆ। ਹੁਣ ਆਪਾਂ ਬੜੀ ਵਾਰੀ ਇਹ ਗੱਲ ਕੀਤੀ ਹੈ ਕਿ ਪਰਮਾਤਮਾ ਰੱਬ ਅਸਲ 'ਚ ਹੈ ਕੀ ਹੈ? ਨਿਜਮ। ਜੇ ਤੁਸੀਂ ਕੈਨੇਡਾ ਜਾਓ ਤੇ ਕੈਨੇਡਾ 'ਚ ਇੱਜ਼ਤ ਚਾਹੁੰਦੇ ਹੋ, ਤੁਹਾਡਾ ਕੋਈ ਚਲਾਨ ਨਾ ਕੱਟੇ, ਤੁਹਾਨੂੰ ਕੋਈ ਕੁਛ ਕਵੇ ਨਾ, ਤੁਹਾਨੂੰ ਪੁਲਿਸ ਨਾ ਫੜੇ, ਤੁਹਾਨੂੰ ਕੋਈ ਉੱਥੇ ਅਰੈਸਟ ਨਾ ਕਰ ਲਵੇ, ਜੇ ਤੁਸੀਂ ਅਸੀਂ ਸਾਰੇ ਇਹ ਚਾਹੁੰਦੇ ਹਾਂ ਕਿ ਅਸੀਂ ਕੈਨੇਡਾ ਜਾਈਏ ਤੇ ਇੱਜ਼ਤ ਨਾਲ ਰਹੀਏ, ਪੱਤ ਨਾਲ ਰਹੀਏ, ਸਾਡੀ ਪੱਤ ਬਣੀ ਰਹੇ, ਫਿਰ ਕੈਨੇਡਾ 'ਚ ਜਾ ਕੇ ਸਭ ਤੋਂ ਪਹਿਲਾਂ ਕੀ ਕਰਨਾ ਪਊ? ਕੈਨੇਡਾ ਦੇ ਕਾਨੂੰਨ ਨੂੰ ਸਮਝਣਾ ਪਊ, ਫਿਰ ਆਪੇ ਹੀ ਪੱਤ ਰਹੂ, ਫਿਰ ਤੇ ਦਰਗਾਹ ਹੀ ਹੈ। ਜੇ ਤੁਸੀਂ ਕੈਨੇਡਾ ਵਿੱਚ ਜਾਓ ਤੇ ਉੱਥੋਂ ਦੇ ਕਾਨੂੰਨ ਨੂੰ ਸਮਝੋ ਨਾ, ਅਮਰੀਕਾ ਜਾਓ ਅਮਰੀਕਾ ਦੇ ਕਾਨੂੰਨ ਨੂੰ ਸਮਝੋ ਨਾ, ਉੱਥੇ ਗੱਡੀਆਂ ਕਿਵੇਂ ਚੱਲਦੀਆਂ, ਉੱਥੋਂ ਦੇ ਰੂਲ ਕੀ ਨੇ, ਉੱਥੇ ਦਾ ਸਿਸਟਮ ਕੀ ਹੈ, ਉਹਨੂੰ ਜੇ ਨਿਯਮਾਂ ਨੂੰ ਜਾਣੋ ਨਾ, ਕੈਨੇਡਾ ਦੇ ਬਣਾਏ ਹੋਏ ਨਿਯਮ, ਕੈਨੇਡਾ ਦੇ ਬਣੇ ਹੋਏ ਲਾਅ, ਐਕਟ ਬਣਾਇਆ ਜਿਹੜਾ ਉਹਨਾਂ ਨੇ, ਕਿੱਦਾਂ ਕੰਟਰੀ ਚੱਲੇਗੀ, ਉਹ ਸਾਰੇ ਕਿੰਨੇ ਐਕਟਸ ਬਣੇ ਹੋਏ ਨੇ, ਕਿੰਨੇ ਕਾਨੂੰਨ ਬਣੇ ਨੇ, ਉਹਨਾਂ ਸਾਰਿਆਂ ਨੂੰ ਸਮਝੀ ਜਾਓ ਤੇ ਕੈਨੇਡਾ 'ਚ ਨਜ਼ਾਰੇ ਲਓ, ਤੁਸੀਂ ਇੱਜ਼ਤ ਨਾਲ ਰਹੋਗੇ, ਅਮਰੀਕਾ ਇੱਜ਼ਤ ਨਾਲ ਰਹੋਗੇ, ਇੰਡੀਆ 'ਚ ਵੀ ਇੱਜ਼ਤ ਨਾਲ ਰਹੋਗੇ। ਪਰ ਜੇ ਕਾਨੂੰਨ ਤੋੜੀ ਜਾਵਾਂਗੇ ਆਪਾਂ, ਫਿਰ ਥੋੜ੍ਹਾ ਇੱਜ਼ਤ ਹੋਣ ਲੱਗੀ ਹੈ। ਇਸੇ ਤਰ੍ਹਾਂ ਜੇ ਕੁਦਰਤ ਦੇ ਵਿੱਚ ਰਹਿਣਾ, ਦਰਗਾਹ ਹੈ ਇੱਥੇ, ਦਰਗਾਹ ਇੱਥੇ ਹੀ ਹੈ, ਅੱਗੇ ਨਹੀਂ ਦਰਗਾਹ, ਦਰਗਾਹ ਦੇ ਵਿੱਚ ਰਹਿ ਰਹੇ ਹਾਂ, ਪਰ ਜੇ ਨਿਯਮਾਂ ਦੇ ਮੁਤਾਬਕ ਚੱਲੀ ਚੱਲੀਏ ਇੱਥੇ ਹੀ ਦਰਗਾਹ ਹੈ, ਤੇ ਜੇ ਨਿਯਮ ਤੋੜ ਕੇ ਰਵਾਂਗੇ ਤੇ ਨਰਕ ਭੋਗਾਂਗੇ, ਦੁਖੀ ਰਵਾਂਗੇ। ਜਿਵੇਂ ਕੈਨੇਡਾ ਜਾਣਾ ਹੈ ਤੇ ਕੈਨੇਡਾ ਦੇ ਨਿਯਮ ਸਮਝੋ, ਤੇ ਧਰਤੀ ਤੇ ਆ ਗਏ ਹਾਂ, ਇੱਥੇ ਜੰਮੇ ਹਾਂ, ਇੱਥੇ ਵੇਖੋ ਇੱਥੋਂ ਦੇ ਨਿਯਮ ਕੀ ਨੇ, ਕੁਦਰਤ ਦਾ ਸੰਵਿਧਾਨ ਕੀ ਹੈ, ਨੈਚੁਰਲ ਐਕਟ ਸਮਝਣਾ ਪੈਣਾ, ਕਾਨੂੰਨ ਸਮਝਣਾ ਪੈਣਾ, ਕੁਦਰਤ ਦਾ ਕਾਨੂੰਨ ਕੀ ਹੈ। ਤੇ ਜਿਹੜਾ ਬੰਦਾ ਸਮਝ ਗਿਆ, ਵੇਖੋ ਕੁਦਰਤ ਦਾ ਕਾਨੂੰਨ ਜਿਹੜਾ ਸਮਝ ਗਿਆ, ਉਹ ਬਚਪਨ ਨੂੰ ਵੀ ਸਮਝ ਗਿਆ। ਜਿਹੜਾ ਬੰਦਾ ਕੁਦਰਤ ਦਾ ਕਾਨੂੰਨ ਸਮਝ ਗਿਆ, ਟਿਕ ਧਿਆਨ ਇੱਧਰ ਰੱਖਿਓ, ਜਿਹੜਾ ਕੁਦਰਤ ਦਾ ਕਾਨੂੰਨ ਸਮਝ ਗਿਆ, ਉਹ ਜਵਾਨੀ ਨੂੰ ਵੀ ਸਮਝ ਗਿਆ, ਜਵਾਨੀ ਦੀ ਐਨਰਜੀ ਨੂੰ ਵੀ ਸਮਝ ਗਿਆ, ਜਿਹੜਾ ਕੁਦਰਤ ਦਾ ਕਾਨੂੰਨ ਸਮਝ ਗਿਆ, ਉਹ ਬੁਢੇਪੇ ਨੂੰ ਵੀ ਸਮਝ ਗਿਆ, ਉਹ ਝੁਰੜੀਆਂ ਨੂੰ ਵੀ ਸਮਝ ਗਿਆ, ਉਹ ਦਾੜੀ ਕਾਲੀ ਨੂੰ ਵੀ ਸਮਝਦਾ ਸੀ, ਹੁਣ ਚਿੱਟੀ ਹੋ ਗਈ, ਹੁਣ ਚਿੱਟੀ ਨੂੰ ਵੀ ਸਮਝ ਗਿਆ। ਉਹ ਬੰਦਾ ਮਾਤਾ ਦੇ ਮਰਨੇ ਨੂੰ ਵੀ ਸਮਝ ਗਿਆ, ਪਿਤਾ ਦੇ ਜਾਣ ਨੂੰ ਵੀ ਸਮਝ ਗਿਆ, ਉਹ ਬੰਦਾ ਆਪਣੀ ਮੌਤ ਨੂੰ ਵੀ ਸਮਝ ਗਿਆ ਵੀ ਬੁਢੇਪੇ ਤੋਂ ਬਾਅਦ ਹੁਣ ਮੌਤ ਆਉਣੀ ਹੈ। ਉਹ ਸਮਝ ਗਿਆ ਕੁਦਰਤ ਨੂੰ ਸਮਝਣਾ ਸਾਰੇ ਸਿਸਟਮ ਨੂੰ ਸਮਝਣਾ ਹੈ, ਆਪਣੀ ਜ਼ਿੰਦਗੀ ਨੂੰ ਸਮਝਣਾ ਹੈ, ਜੰਮਣ ਮਰਨ ਨੂੰ ਸਮਝਣਾ ਹੈ, ਜ਼ਿੰਦਗੀ ਦੇ ਉਤਰਾਅ ਚੜ੍ਹਾਅ ਨੂੰ ਸਮਝਣਾ ਹੈ, ਜ਼ਿੰਦਗੀ ਵਿੱਚ ਆਏ ਦੁੱਖ ਸੁੱਖ ਨੂੰ ਸਮਝਣਾ ਹੈ, ਰੱਬ ਨੂੰ ਸਮਝਣਾ, ਸਾਰਾ ਕੁਝ ਸਮਝਣਾ, ਹਰ ਚੀਜ਼ ਹੀ ਸਮਝ ਆ ਗਈ। ਉਹਨੂੰ ਤੁਸੀਂ ਰੱਬ ਕਹਿ ਲਓ, ਉਹਨੂੰ ਤੁਸੀਂ ਨਿਜਮ ਕਹਿ ਲਓ, ਉਹਨੂੰ ਤੁਸੀਂ ਨਾਮ ਕਹਿ ਲਓ, ਉਹਨੂੰ ਤੁਸੀਂ ਕੁਦਰਤ ਕਹਿ ਲਓ, ਉਹਨੂੰ ਸ਼ਕਤੀ ਕਹਿ ਲਓ, ਜਿਹੜਾ ਨਾਂ ਦੇਣਾ ਦੇ ਲਓ, ਪਰ ਦਰਗਾਹ ਵਰਗੀ ਫੀਲਿੰਗ ਆਏਗੀ ਜੇ ਸਮਝ ਕੇ ਚੱਲਾਂਗੇ ਕੁਦਰਤ ਦੇ ਨਿਜਮਾਂ ਨੂੰ, ਤੇ ਜੇ ਨਹੀਂ ਸਮਝ ਕੇ ਚੱਲਾਂਗੇ ਤੇ ਫਿਰ ਭਾਈ ਔਖੇ ਹੋਵਾਂਗੇ, ਫਿਰ ਤੰਗ ਹੋਵਾਂਗੇ, ਤੇ ਲੋਕ ਤੰਗ ਹੋ ਰਹੇ ਆ। ਸਾਡਾ ਸਭ ਤੋਂ ਵੱਧ ਦੁਖੀ ਰਹਿਣ ਦਾ ਕਾਰਨ ਹੈ ਜਿਹੜਾ ਕੁਦਰਤ ਦੇ ਨਿਜਮਾਂ ਨੂੰ ਨਾ ਸਮਝਣਾ ਹੈ। ਮੇਰਾ ਬੱਚਾ ਵਿਗੜ ਗਿਆ, ਮੇਰਾ ਪੁੱਤ ਗਲਤੀਆਂ ਕਰ ਰਿਹਾ ਹੈ, ਮੇਰੀ ਧੀ ਗਲਤੀਆਂ ਕਰ ਰਹੀ ਹੈ, ਇਹ ਸਾਰਾ ਕੁਝ ਤਾਂ ਹੈ ਅਸੀਂ ਨਿਜਮ ਨਹੀਂ ਸਮਝ ਪਾ ਰਹੇ। ਇਹ ਕੁਦਰਤ ਦਾ ਕਾਨੂੰਨ ਹੈ, ਇੱਕ ਨਿਜਮ ਹੈ। ਉੱਥੇ ਫਿਰ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ, ਉਹ ਫਲਾਣੇ ਨਾਲ ਅਟੈਚ ਹੋ ਗਿਆ, ਮੇਰੇ ਨਾਲ ਨਹੀਂ ਰਿਹਾ, ਫਲਾਣੇ ਨਾਲ ਅਟੈਚ ਹੋ ਗਿਆ, ਫਲਾਣੀ ਨਾਲ ਅਟੈਚ ਹੋ ਗਿਆ, ਪਰ ਅਸੀਂ ਕਹਿੰਦੇ ਹਾਂ ਅਟੈਚ ਤੇ ਹੋਵੇ ਪਰ ਮੇਰੇ ਸਲਾਹ ਨਾਲ ਹੋਵੇ, ਅਟੈਚ ਉਹਨੇ ਹੋਣਾ ਹੀ ਹੈ ਪਰ ਮੇਰੇ ਕਹੇ ਤੇ ਹੋ ਜਾਵੇ, ਮੇਰੇ ਮੇਰੇ ਤੋਂ ਪੁੱਛ ਕੇ ਹੋ ਜਾਵੇ, ਹੋਣਾ ਅਟੈਚ ਹੀ ਆ ਉਹਨੇ। ਇਹ ਨੈਚੁਰਲ ਹੈਗਾ ਕਿ ਨਹੀਂ? ਬੱਚੇ ਨੇ, ਸਾਡੀ ਧੀ ਨੇ, ਸਾਡੇ ਪੁੱਤ ਨੇ, ਕਿਸੇ ਨਾ ਕਿਸੇ ਨਾਲ ਤੇ ਜੁੜਨਾ ਹੀ ਹੈ ਕਿ ਨਹੀਂ ਜੁੜਨਾ? ਇਹ ਕੁਦਰਤੀ ਹੈ ਕਿ ਨਹੀਂ? ਨਹੀਂ ਜੁੜਨਗੇ ਤੇ ਪਰੇਸ਼ਾਨ ਹੋ ਜਾਣਗੇ, ਜੁੜਨਾ ਤੇ ਹੈਗਾ ਹੀ ਹੈ, ਪਰ ਅਸੀਂ ਕਹਿੰਦੇ ਜੁੜਨ ਜ਼ਰੂਰ ਪਰ ਪਰਮਿਸ਼ਨ ਲੈ ਕੇ ਜੁੜ ਲੈਣ, ਮੈਨੂੰ ਪੁੱਛ ਕੇ ਹੋ ਜੇ ਸਾਰਾ ਕੁਝ, ਫਿਰ ਕੋਈ ਖਤਰਾ ਨਹੀਂ, ਤੇ ਜੇ ਨਾ ਪੁੱਛੇ ਫਿਰ ਹੋ ਜੇ, ਫਿਰ ਖਤਰਾ, ਫਿਰ ਦੁਖੀ, ਫਿਰ ਸਾਨੂੰ ਪੰਗਾ ਪੈ ਜਾਣਾ, ਫਿਰ ਜੱਪ ਛੱਡ ਜਾਣਾ। ਪਰ ਜੇ ਅਸੀਂ ਇਹ ਸਮਝ ਲਈਏ ਵੀ ਇਹ ਹੈ ਹੀ ਨੈਚੁਰਲ ਹੈ, ਇਹ ਕੁਦਰਤੀ ਹੈ, ਮੈਂ ਹੀ ਵਿੱਚ ਫਸਿਆ ਹੋਇਆ ਸੀ, ਚਲੋ ਛੱਡੋ ਕੋਈ ਗੱਲ ਨਹੀਂ, ਜੁੜ ਗਿਆ ਤੇ ਕੋਈ ਨਹੀਂ। ਆਪਣੇ ਆਪ ਨੂੰ ਜੇ ਬੰਦਾ ਥੋੜਾ ਜਿਹਾ ਇੱਥੇ ਆਪਣੇ ਮਾਇੰਡ ਨੂੰ ਸਮਝਾ ਲਵੇ, ਸੈੱਟ ਕਰ ਲਵੇ, ਮਾਇੰਡ ਸੈੱਟ ਕਰ ਲਵੇ, ਤੇ ਜ਼ਿੰਦਗੀ ਸੌਖੀ ਹੋ ਜਾਏ। ਜਿਹੜੀ ਇਰੀਟੇਟ ਹੋ ਰਹੇ ਹਾਂ, ਜਿਹੜੇ ਦੁਖੀ ਹੋ ਰਹੇ ਹਾਂ, ਪਰੇਸ਼ਾਨ ਰਹਿੰਦੇ ਹਾਂ, ਉਹ ਠੀਕ ਹੋ ਜਾਏ ਸਾਰਾ, ਅੰਦਰ ਦੇ ਜਿਹੜੇ ਉਬਾਲੇ ਆਉਂਦੇ ਆ ਸੌਖੇ ਹੋ ਜਾਣਗੇ। ਬਣਾਇਆ ਹੋਇਆ ਦਿਮਾਗ ਵਿੱਚ, ਤਾਂ ਹੀ ਮੈਂ ਹਮੇਸ਼ਾ ਗੱਲ ਕੀਤੀ ਹੈ ਵੀ ਆਸਾਂ ਓਨੀਆਂ ਕੀ ਰੱਖੋ ਜਿੰਨੀਆਂ ਕੁ ਪੂਰੀਆਂ ਹੋ ਜਾਣ। ਅਸੀਂ ਬੱਚਿਆਂ ਵੱਲ ਵੇਖ ਰਹੇ ਹਾਂ, ਪਰਿਵਾਰਾਂ ਵੱਲ ਵੇਖ ਰਹੇ ਹਾਂ, ਐਡੀਆਂ ਆਸਾਂ ਲਾਈਆਂ, ਮੈਨੂੰ ਤੇ ਨਹੀਂ ਛੱਡ ਕੇ ਜਾਂਦੇ, ਮੇਰੇ ਨਾਲ ਤੇ ਨਹੀਂ ਐਂ ਹੁੰਦੀ, ਮੇਰੇ ਨਾਲ ਤੇ ਨਹੀਂ ਐਂ ਕਰੂ, ਪਰ ਉਹ ਕਰ ਦਿੰਦਾ ਬਾਅਦ ਚ, ਫਿਰ ਦੁਖੀ ਹੁੰਦਾ ਮਨ। ਤਾਂ ਕਰਕੇ ਐਗਰੀਮੈਂਟ ਕੀਤਾ ਕਿਸੇ ਨੇ, ਬੱਚੇ ਨੇ ਤੁਹਾਡੇ ਨਾਲ ਐਗਰੀਮੈਂਟ ਕਰਕੇ ਆਇਆ ਕੋਈ ਨਿਆਣਾ ਵੀ ਮੈਂ ਤੇਰੀ ਸੇਵਾ ਕਰੂੰ ਜਿਵੇਂ ਤੂੰ ਕਹੇਗਾ? ਕਿਸੇ ਬੱਚੇ ਨੇ ਐਗਰੀਮੈਂਟ ਕੀਤਾ ਸੀ ਜੰਮਣ ਤੋਂ ਪਹਿਲਾਂ? ਬੱਚੇ ਦਾ ਜਨਮ ਲੈਣ ਦਾ ਫੈਸਲਾ ਸੀ ਕਿ ਤੁਹਾਡਾ ਪੈਦਾ ਕਰਨ ਦਾ ਫੈਸਲਾ ਸੀ? ਪੈਦਾ ਕਰਨ ਦਾ ਫੈਸਲਾ ਸੀ। ਜਿਸ ਬੰਦੇ ਨੇ ਡਿਸੀਜਨ ਲਿਆ, ਜ਼ਿੰਮੇਵਾਰੀ ਉਹਦੀ ਬਣਦੀ ਹੈ। ਨਿਆਣਾ ਜੰਮਣ ਦਾ ਡਿਸੀਜਨ ਜਿਨ੍ਹਾਂ ਨੇ ਲਿਆ, 18 ਸਾਲ ਪਾਲਣ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ। ਹਾਂ, ਬੱਚਾ ਪੈਦਾ ਹੋ ਕੇ ਤੁਹਾਡੀ ਕੇਅਰ ਕਰੇ, ਇਹ ਤੇ ਬੋਨਸ ਹੈ। ਬੱਚਾ 18 ਸਾਲ ਤੋਂ ਬਾਅਦ ਤੁਹਾਡੇ ਨਾਲ ਪਿਆਰ ਕਰੇ, ਤੁਹਾਡੇ ਮਗਰ ਫੇਰੇ, ਕਵੇ ਮੈਂ ਤੇਰੀ ਕੇਅਰ ਕਰਨੀ ਹੈ, ਇਹ ਤੇ ਬੋਨਸ ਹੈ। ਪਰ ਸਾਡਾ ਫਰਜ਼ ਬਣਦਾ ਜ਼ਰੂਰ ਵੀ ਜੇ ਪੈਦਾ ਕੀਤਾ ਹੈ, ਫੈਸਲਾ ਸਾਡਾ ਹੈ, ਤੇ ਅਸੀਂ ਹੁਣ ਉਹਦੀ ਜ਼ਿੰਮੇਵਾਰੀ ਨਿਭਾਉਣੀ ਹੈ। ਤੇ ਏਦਾਂ ਮੰਨ ਕੇ ਚੱਲ ਦੋ ਵੀ ਮੇਰਾ ਇੱਕ ਫਰਜ਼ ਹੈ, ਮੈਂ ਨਿਭਾਉਣਾ ਹੈ, ਇਹ ਬੱਚਾ ਮੇਰਾ ਹੈ, ਮੈਂ 18 ਸਾਲ ਲਈ, 20 ਸਾਲ ਲਈ ਇਹਨੂੰ ਪਾਲਣਾ, ਇਹਨੂੰ ਸੰਭਾਲਣਾ, ਬਸ ਚਾਹ ਨਾਲ ਪਾਲੀ ਜਾਈਏ। ਜ਼ਰੂਰੀ ਨਹੀਂ ਇਹ ਕੱਲ ਨੂੰ ਮੇਰੇ ਕੋਲ ਰਵੇ, ਜ਼ਰੂਰੀ ਨਹੀਂ ਮੇਰੀ ਸੇਵਾ ਕਰੇ, ਅੱਜ ਦਾ ਸਮਾਂ ਇਦਾਂ ਦਾ। ਫਿਰ ਤੁਹਾਡਾ ਨਾ ਸੈੱਟ ਰਹਿਣਾ ਦਿਮਾਗ, ਅਸੀਂ ਸੋਚਿਆ ਇਹ ਹੈ ਮੇਰਾ ਪੁੱਤ ਤੇ ਮੈਨੂੰ ਹੱਥਾਂ ਤੇ ਚੱਕੀ ਫਿਰੂ, ਇਹ ਤੇ ਮੇਰੇ ਬਿਨਾਂ ਸਾਹ ਵੀ ਨਹੀਂ ਲਊ। ਜਦੋਂ ਨਿੱਕਾ ਜਿਹਾ ਹੁੰਦਾ ਸਾਨੂੰ ਐਂ ਲੱਗਦਾ ਹੁੰਦਾ ਹੈ, ਬੱਚਿਆਂ ਨੂੰ ਵੇਖ ਕੇ ਸਾਨੂੰ ਐਂ ਲੱਗਦਾ ਹੈ, ਪਰ ਇੱਕ ਸਮਾਂ ਆਉਂਦਾ ਭਾਈ, ਟਾਈਮ ਬਦਲਦਾ, ਸਮਾਂ ਬਦਲਦਾ, ਇੱਥੇ ਕਿੰਨੇ ਬੰਦੇ ਬੈਠੇ ਆ, ਕਈ ਵਾਰੀ ਦਾਦੀ ਬਜ਼ੁਰਗ ਕਵੇ ਮੈਨੂੰ ਵੀ ਲੈ ਜਾਓ, ਇਹ ਕਹਿਣਗੇ ਬੇਬੇ ਤੂੰ ਕਿੱਥੇ ਔਖੀ ਹੁੰਦੀ ਫਿਰੇਗੀ, ਅਸਲ ਚ ਔਖੀ ਹੁੰਦੀ ਦਾ ਘੱਟ ਚਿੰਤਾ, ਆਪ ਨੂੰ ਪਤਾ ਮੈਂ ਵੀ ਔਖਾ ਹੋਊ, ਮੈਨੂੰ ਤੁਰਨਾ ਵੀ ਸਲੋ ਸਲੋ ਪੈਣਾ, ਬਾਂਹ ਫੜ ਕੇ ਤੁਰਨਾ ਪੈਣਾ, ਕਿੱਥੇ ਸਾਂਭਦੇ ਫਿਰਾਂਗੇ, ਬਹੁਤ ਬੰਦੇ ਅਸੀਂ ਇੱਦਾਂ ਦੇ ਆ। ਇਸ ਕਰਕੇ ਨੀ ਵੀ ਤੂੰ ਔਖੀ ਹੋਏਗੀ, ਇਸ ਕਰਕੇ ਵੀ ਮੈਂ ਔਖਾ ਹੋਊ, ਕਿੱਥੇ ਮੈਂ ਤੇ ਮੇਲੇ ਚ ਹੁਣ ਅਗਲਾ ਫਤਿਹਗੜ੍ਹ ਸਾਹਿਬ ਕਹਿਣਾ, ਮਾਂ ਕਵੇ ਮੈਨੂੰ ਵੀ ਲੈ ਚੱਲ, ਬੀਬੀ ਕਵੇ ਮੈਨੂੰ ਮੱਥਾ ਟਿਕਾ ਲਿਆ, ਤੇ ਬੱਚਾ ਕਹਿੰਦਾ ਮੈਂ ਮਰਜ਼ੀ ਨਾਲ ਫਿਰਨਾ, ਮੌਜਾਂ ਕਰਨੀਆਂ ਨੇ, ਉੱਥੇ ਘੁੰਮਾਂ ਫਿਰਾਂਗੇ, ਇਹਨੂੰ ਕਿੱਥੇ ਲਈ ਫਿਰੂ ਬੇਬੇ ਨੂੰ ਮੈਂ ਵਿੱਚ, ਤੇ ਬੇਬੀ ਬੀਬੀ ਤੂੰ ਤੇ ਔਖੀ ਹੋਏਗੀ, ਅਸਲ ਦੱਸ ਪਤਾ ਵੀ ਮੈਂ ਔਖਾ ਹੋਊਂਗਾ, ਪ੍ਰੋਬਲਮਾਂ ਤੇ ਆਪਣੀਆਂ ਹੈ। ਤਾਂ ਕਰਕੇ ਜ਼ਰੂਰੀ ਨਹੀਂ, ਇਹ ਮੰਨ ਕੇ ਚੱਲਿਆ ਕਰੋ ਵੀ ਜ਼ਰੂਰੀ ਨਹੀਂ ਭਾਈ ਸਾਂਭ ਰਹੇ ਹਾਂ, ਸੇਵਾ ਕਰ ਰਹੇ ਹਾਂ, ਪਾਲ ਰਹੇ ਹਾਂ, ਪਤਾ ਨਹੀਂ ਕੱਲ੍ਹ ਨੂੰ ਕਿੱਦਾਂ ਦਾ ਟਾਈਮ ਆਊ, ਓਨੇ ਹੀ ਸੌਖੇ ਰਹੋ, ਲਾ ਕੇ ਰੱਖਿਓ ਬੋਝ। ਤੇ ਕਿੰਨੀ ਵਾਰ ਮੈਂ ਗੱਲ ਕੀਤੀ, ਵੱਡੀਆਂ ਵੱਡੀਆਂ ਗੱਲਾਂ ਕਦੇ ਨਹੀਂ ਕਰਨੀਆਂ, ਮੇਰਾ ਬੱਚਾ ਤੇ ਹੈ, ਮੇਰਾ ਬੱਚਾ ਤੇ ਹੈ, ਬੱਚਿਆਂ ਵਰਗਾ ਬੱਚਾ ਭਾਈ, ਅੱਜ ਠੀਕ ਹੈ ਕੱਲ੍ਹ ਦਾ ਕੋਈ ਭਰੋਸਾ ਨਹੀਂ, ਕੱਲ੍ਹ ਨੂੰ ਨਹੀਂ ਕੋਈ ਪਤਾ, ਅੱਜ ਠੀਕ, ਅੱਜ ਸਾਡਾ ਬੱਚਾ ਪਿਆਰਾ ਹੈ, ਪੜ੍ਹ ਰਿਹਾ, ਪੜ੍ਹਾ ਰਹੇ ਹਾਂ, ਪਰ ਕੱਲ੍ਹ ਦਾ ਕੋਈ ਪਤਾ ਨਹੀਂ, ਨਿਆਣਿਆਂ ਵਰਗਾ ਨਿਆਣਾ ਜ਼ਮਾਨੇ ਦਾ ਤੇ ਭਾਈ ਪਤਾ ਹੀ ਹੈ। ਇੱਥੇ ਕੁ ਰੱਖਿਓ, ਵੱਡੀ ਸਟੇਟਮੈਂਟ ਨਹੀਂ ਦੇਣੀ, ਤੁਹਾਨੂੰ ਤੰਗ ਸਟੇਟਮੈਂਟਾਂ ਨੇ ਕਰਨਾ, ਵੱਡੀਆਂ ਵੱਡੀਆਂ ਫੜਾਂ ਮਾਰ ਦਿੰਦੇ, ਮੁੜ ਕੇ ਪੂਰੀਆਂ ਨਹੀਂ ਹੁੰਦੀਆਂ, ਫਿਰ ਅਸੀਂ ਟੈਨਸ਼ਨ 'ਚ ਪਏ ਰਹਿੰਦੇ ਹਾਂ ਵੀ ਲੋਕੀ ਕੀ ਕਹਿਣਗੇ, ਗੁਆਂਢੀ ਕੀ ਕਹਿਣਗੇ, ਰਿਸ਼ਤੇਦਾਰ ਤੇ ਕਹਿਣਗੇ ਤੂੰ ਤੇ ਗੱਲਾਂ ਹੀ ਬੜੀਆਂ ਕਰਦਾ ਸੀ, ਮੇਰੇ ਪੁੱਤ ਵਰਗਾ ਪੁੱਤ ਨਹੀਂ, ਮੇਰੀ ਧੀ ਵਰਗੀ ਧੀ ਨਹੀਂ, ਹੁਣ ਫਿਰ ਸ਼ਰਮ ਮਾਰੀ ਜਾਂਦੀ ਹੈ। ਤਾਂ ਕਰਕੇ ਓਨੀ ਕੁ ਗੱਲ ਕਰੀਏ, ਓਨੀ ਸਟੇਟਮੈਂਟ ਦਈਏ, ਅਸੀਂ ਸੌਖੇ ਰਹੀਏ, ਮਾਈਂਡ ਸੈੱਟ ਕਰਕੇ ਰੱਖੋ। ਜਿਹੜੇ ਰਾਹ ਤੇ ਪਾਤਸ਼ਾਹ ਤੁਰੇ ਹੋਏ ਨਾ, ਕਲਗੀਆਂ ਵਾਲੇ ਲੋ ਇਤਿਹਾਸ ਦੀ ਗੱਲ ਕਰਦੇ ਹੁਣ, ਪਾਤਸ਼ਾਹ ਜਿਹੜੇ ਰਾਹ ਤੇ ਤੁਰੇ ਐ, ਜਿੱਤੇ ਅਜੀਤ ਸਿੰਘ ਹੱਥ ਤੇ ਧਰਿਆ ਹੋਣਾ ਨਾ ਐ ਵੀ ਲਓ ਜੀ ਪੁੱਤ ਹੋਇਆ ਹੈ, ਤੇ ਮਹਾਰਾਜ ਨੇ ਅਜੀਤ ਸਿੰਘ ਨਾਂ ਰੱਖਿਆ ਹੋਣਾ ਹੈ, ਉਦੋਂ ਹੀ ਸੋਚ ਲਿਆ ਹੋਣਾ ਹੈ ਵੀ ਜਿਹੜੇ ਰਾਹ ਤੇ ਤੁਰਿਆ ਹੋਇਆ, ਪਤਾ ਨਹੀਂ ਪੁੱਤਰੋ ਜਵਾਨ ਹੋਵੋਗੇ ਕਿ ਨਹੀਂ ਹੋਵੋਗੇ, ਕੋਈ ਪਤਾ ਨਹੀਂ, ਪਹਿਲੇ ਦਿਨ ਹੀ ਸੋਚ ਲਿਆ ਹੋਣਾ, ਇਹ ਹੱਥ ਤੇ ਰੱਖਣਾ। ਜੋਰਾਵਰ ਸਿੰਘ ਜੁਝਾਰ ਸਿੰਘ ਵੇਲੇ ਵੀ, ਜੋਰਾਵਰ ਸਿੰਘ ਵੇਲੇ ਵੀ, ਫਤਿਹ ਸਿੰਘ ਵੇਲੇ ਵੀ, ਕਿਉਂਕਿ ਪਾਤਸ਼ਾਹ ਨੂੰ ਪਤਾ ਵੀ ਇਹ ਤੇ ਅੱਜ ਆਇਆ, ਮੈਂ ਆਪਣੇ ਹੱਥਾਂ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਕੱਲਾ ਸੀਸ ਚੱਕਿਆ ਸੀ, ਇੱਕ ਟਾਈਮ ਇਦਾਂ ਦਾ ਆਇਆ ਸੀ ਮੇਰੇ ਪਿਤਾ ਦਾ ਕੱਲਾ ਹੀ ਸੀਸ ਆ ਗਿਆ, ਵੇਖੋ ਧੜ ਨਹੀਂ ਆਇਆ, ਕੱਲਾ ਹੀ ਸੀਸ ਆਇਆ ਸੀ, ਇਹ ਤੇ ਕਿੱਡਾ ਮਾਈਂਡ ਸੈੱਟ ਕੀਤਾ ਹੋਏਗਾ, ਕਿੱਡੀ ਤਿਆਰੀ ਸੀ, ਜਿਹੜੇ ਰਾਹ ਤੇ ਤੁਰਿਆ, ਜੇ ਮੇਰੇ ਪਿਤਾ ਦਾ ਸੀਸ ਆਇਆ ਹੈ ਤੇ ਕੱਲ ਨੂੰ ਮੇਰੇ ਬੱਚਿਆਂ ਦੇ ਸੀਸ ਵੀ ਆ ਸਕਦੇ ਨੇ, ਕਿਉਂਕਿ ਮੈਂ ਕਿਹੜਾ ਸਮਝੌਤਾ ਕਰ ਲਿਆ, ਪਿਤਾ ਦੇ ਸੀਸ ਆਉਣ ਤੋਂ ਬਾਅਦ ਜੇ ਮੈਂ ਸਮਝੌਤਾ ਕਰ ਲੈਂਦਾ, ਸਰਕਾਰੀ ਬੋਲੀ ਬੋਲਦਾ, ਪੁਜਾਰੀਆਂ ਦੀ ਬੋਲੀ ਬੋਲਦਾ, ਫਿਰ ਕੋਈ ਟੈਨਸ਼ਨ ਨਹੀਂ ਸੀ, ਫਿਰ ਸਾਰੇ ਸਮਝੌਤੇ ਹੋ ਜਾਂਦੇ, ਫਿਰ ਮੇਰੇ ਪੁੱਤ ਅਜੀਤ ਸਿੰਘ, ਜੋਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ 100-100 ਸਾਲ ਤੱਕ ਉਮਰਾਂ ਭੋਗਣਗੇ, ਬੁੱਢੇ ਹੋ ਕੇ ਦੁਨੀਆਂ 'ਚੋਂ ਜਾਣਗੇ, ਫਿਰ ਪਾਤਸ਼ਾਹ ਨੇ ਐ ਸੋਚਣਾ ਸੀ, ਪਰ ਉਹਨਾਂ ਨੂੰ ਪਤਾ ਹੈ ਵੀ ਉਦਣ ਵੀ ਸਮਝੌਤਾ ਨਹੀਂ ਸੀ, ਤੜ ਉਦੇ ਵੀ ਉਹੀ ਸੀ, ਫੈਸਲੇ ਗੁਰੂ ਤੇਗ ਬਹਾਦਰ ਸਾਹਿਬ ਦੇ ਵੇਲੇ ਵੀ ਉਹੀ ਸੀ, ਤੇ ਜਿੱਦੇ ਮੇਰੇ ਪੁੱਤ ਜੰਮੇ ਨੇ ਫੈਸਲੇ ਅੱਜ ਵੀ ਉਹੀ ਨੇ, ਤੇ ਪਹਿਲਾਂ ਹੀ ਤਿਆਰੀ ਹੋਊ ਵੀ ਜੋ ਅੱਜ ਹੈਗਾ ਆ ਪੁੱਤ ਆਇਆ, ਜ਼ਰੂਰੀ ਨਹੀਂ ਇਹ ਜਵਾਨ ਹੋਵੇ, ਜ਼ਰੂਰੀ ਨਹੀਂ ਇਹ ਵਿਆਹਿਆ ਵੀ ਜਾਵੇ, ਜ਼ਰੂਰੀ ਨਹੀਂ। ਤੇ ਮੈਂ ਤੁਹਾਨੂੰ ਕਿਹਾ ਨਹੀਂ ਕਿ ਜੇ ਤੁਸੀਂ ਸੱਚ ਦੇ ਮਾਰਗ ਤੇ ਤੁਰਨਾ, ਫਿਰ ਸੋਚ ਲਓ ਵੀ ਜ਼ਰੂਰੀ ਨਹੀਂ ਬੁੱਢੇ ਹੋਵਾਂਗੇ, ਫਿਰ ਅਟੈਕ ਹੋ ਸਕਦਾ ਹੈ, ਹਮਲਾ ਹੋ ਸਕਦਾ ਹੈ, ਕੁਛ ਵੀ ਹੋ ਸਕਦਾ। ਮੈਂ ਕੱਲ ਪੁੱਛਿਆ ਸੀ ਵੀ ਸ਼੍ਰੀ ਚੰਦ ਤੇ ਹਮਲਾ ਹੋਇਆ ਕੋਈ, ਤੇ ਗੁਰੂ ਨਾਨਕ ਦੇ ਕਿੰਨੇ ਕੁ ਹੋਏ, ਅਟੈਕ ਹੋਏਗਾ ਹੀ ਕਿਉਂ, ਕਿਸੇ ਨੇ ਪਿਰਥੀ ਚੰਦ ਤੇ ਅਟੈਕ ਹੋਇਆ ਵੇਖਿਆ, ਖਤਰਾ ਕਾਹਦਾ, ਕੋਈ ਖਤਰਾ, ਖਤਰਾ ਹੀ ਨਹੀਂ ਕੋਈ। ਤਾਂ ਕਰਕੇ ਆਪਾਂ ਗੱਲ ਕੀਤੀ ਵੀ ਸੀ, ਸੋਚ ਸਮਝ ਕੇ ਭਰਿਓ ਹਮੀ ਨਾਨਕ ਦੀ, ਸੋਚ ਸਮਝ ਕੇ ਭਰਿਓ ਹਮੀ ਨਾਨਕ ਦੀ, ਸੋਚ ਸਮਝ ਕੇ ਭਰਿਓ ਹਮੀ ਨਾਨਕ ਦੀ, ਸੋਚ ਸਮਝ ਕੇ ਭਰਿਓ ਹਮੀ ਨਾਨਕ ਦੀ। ਤੱਤੀ ਤਵੀ ਨਾ ਵੇਖੇ ਬੰਦਾ ਸੱਚਾਏ, ਉਹ ਤੱਤੀ ਤਵੀ ਨਾ ਵੇਖੇ ਬੰਦਾ ਸੱਚਾਏ,
ਤੱਤੀ ਤਵੀ ਨਾ ਵੇਖੇ ਬੰਦਾ ਸੱਚਾਏ,
ਤੱਤੀ
ਤਵੀ ਨਾ ਵੇਖੇ ਬੰਦਾ ਸੱਚਾਏ,
ਓ ਤੱਤੀ ਤਵੀ ਨਾ ਵੇਖੇ ਬੰਦਾ ਸੱਚਾਏ, ਉਬਲੀ ਦੇਗ ਨਾ ਵੇਖੇ ਬੰਦਾ ਸੱਚਾਏ,
ਤੱਤੀ ਤਵੀ ਨਾ ਵੇਖੇ ਬੰਦਾ
ਸੱਚਾਏ, ਉਬਲੀ
ਦੇਗ ਨਾ ਵੇਖੇ ਬੰਦਾ ਸੱਚਾਏ,
ਸੋਚ ਸਮਝ ਕੇ ਭਰਿਓ ਹਾਮੀ ਬਾਬੇ ਦੀ, ਸੋਚ ਸਮਝ ਕੇ ਭਰਿਓ ਹਾਮੀ ਬਾਬੇ ਦੀ, ਸੋਚ ਸਮਝ ਕੇ ਭਰਿਓ ਹਾਮੀ
ਬਾਬੇ ਦੀ,
ਸੋਚ ਸਮਝ ਕੇ ਭਰਿਓ
ਹਾਮੀ ਬਾਬੇ ਦੀ।
ਅੱਜ ਕੱਲ੍ਹ ਤੇ ਨਾ ਬੰਦਾ ਕਮੈਂਟ ਕਰ ਦੇਵੇ ਚਾਰ ਤੇ ਇਹਦੇ ਤੋਂ ਹੀ ਕਾਲਾ ਪੈ ਜਾਂਦਾ ਵੀ ਗਲਤ ਕਰਦਾ ਹੈ, ਮੈਂ ਪੋਸਟ ਪਾਤੀ ਗਲਤ ਕਮੈਂਟ ਕਰਦਾ ਹੈ। ਅੱਜ ਤੇ ਬੰਦਾ ਖੁੱਲ ਕੇ ਫੇਸਬੁੱਕ ਦੇ ਉੱਤੇ ਪੋਸਟ ਸ਼ੇਅਰ ਕਰਨ ਤੋਂ ਡਰਦਾ ਵੀ ਲੋਕੀ ਐ ਨਾ ਕਹਿ ਦੇਣ, ਐ ਨਾ ਕਹਿ ਦੇਣ, ਐ ਨਾ ਕਹਿ ਦੇਣ, ਲੱਤਾਂ ਭਾਰ ਝੱਲ ਸਕਦੀਆਂ ਹੋਣਗੀਆਂ ਤਾਂ ਪਾਈ। ਜੇ ਤੁਸੀਂ ਤੁਰਨਾ ਚਾਹੁੰਦੇ ਹੈ ਫਿਰ ਸੋਚ ਕੇ ਤਰਿਓ, ਤੇ ਚੇਤਾ ਰੱਖਿਓ ਸੋਚ ਸਮਝ ਕੇ ਨਾਲ ਤੁਰਿਆ ਹੋਵੇਗਾ ਫਿਰ ਤੱਤੀ ਤਵੀ ਦਾ ਦੁੱਖ ਨਹੀਂ ਲੱਗਣਾ। ਸੋਚ ਸਮਝ ਕੇ ਤੁਰਿਆ ਹੋਵੇਗਾ, ਬੱਚੇ ਜਾਣਗੇ ਫਿਰ ਪ੍ਰੋਬਲਮ ਨਹੀਂ ਆਉਣੀ, ਫਿਰ ਤੇ ਬੋਨਸ ਹੋਣਾ। ਕਲਗੀਆਂ ਵਾਲਾ ਪਾਤਸ਼ਾਹ ਕਹਿੰਦਾ ਹੋਣਾ, ਮਹਾਰਾਜ ਨੇ ਕਿਹਾ ਹੋਣਾ ਮੇਰੇ ਲਈ ਤੇ ਬੋਨਸ ਹੈ, ਅਜੀਤ ਸਿੰਘ ਨੂੰ ਮੈਂ ਜਵਾਨ ਵੀ ਵੇਖ ਲਿਆ, ਇਹ ਤੇ ਇੱਡਾ ਹੋ ਗਿਆ, ਇਹਦੇ ਤੇ ਦਾੜੀ ਫੁੱਟ ਪਈ ਬਈ, ਇਹਦੇ ਤੇ ਮਸ਼ਹਿਰੇ ਆ ਰਹੇ, ਇਹ ਤੇ ਮੇਰੇ ਤੋਂ ਉੱਚਾ ਕੱਦ ਕਰ ਗਿਆ। ਜਦੋਂ ਮਹਾਰਾਜ ਐ ਖੜਦੇ, ਮਹਾਰਾਜ ਦੱਸਦੇ ਆ ਇਤਿਹਾਸਕਾਰ ਵੀ ਐ, ਕਲਗੀਆਂ ਵਾਲੇ ਤੋਂ ਉੱਪਰ ਦੀ ਕੱਦ ਜਾਂਦਾ ਸੀ, ਐ ਦਗ ਦਗ ਕਰਦਾ ਚਿਹਰਾ, ਚਾਰਾਂ ਦੀ ਨੁਹਾਰ ਮਹਾਰਾਜ ਵਰਗੀ ਸੀ, ਨੱਕ ਨੈਣ ਨਕਸ਼ੈ ਕਲਗੀਆਂ ਵਾਲੇ ਪਾਤਸ਼ਾਹ ਵਰਗੇ ਸਾਰੇ ਚਾਰੇ। ਤੇ ਮਹਾਰਾਜ ਐ ਵੇਖ ਕੇ ਕਲਗੀਆਂ ਵਾਲੇ ਕਹਿੰਦੇ ਨੀ ਹੋਣੇ ਵੀ ਮੈਂ ਤੇ ਸੋਚਿਆ ਸੀ ਇਹ ਜਵਾਨ ਨੀ ਹੋਣਾ, ਇਹ ਤੇ ਹੋ ਗਿਆ ਜਵਾਨ, ਮੈਂ ਤੈਨੂੰ ਤਕੜਾ ਵੇਖ ਲਿਆ ਜਵਾਨ ਵੀ ਵੇਖ ਲਿਆ। ਮਹਾਰਾਜ ਕਹਿੰਦੇ ਨੀ ਹੋਣੇ, ਸੋਚਿਆ ਤੇ ਸੀ ਪਲਣਾ ਹੀ ਨਹੀਂ, ਇਹ ਤੇ ਕੀ ਪਤਾ ਕਦੋਂ ਚੜ ਕੇ ਆ ਜਾਣਾ ਅਗਲਿਆਂ ਨੇ, ਕਦੋਂ ਕੋਈ ਚੜ ਕੇ ਆਵੇ, ਕਦੋਂ ਆਨੰਦਪੁਰ ਢਾ ਜਾਏ, ਕਦੋਂ ਮੇਰੇ ਬੱਚੇ ਸ਼ਹੀਦ ਕਰ ਜਾਏ, ਤਿਆਰੀ ਇਹਦੀ ਕੀਤੀ ਹੋਈ ਹੈ, ਇਹ ਤੇ ਸੋਚਿਆ ਹੀ ਨਹੀਂ ਸੀ ਵੀ ਏਡੇ ਏਡੇ ਹੋ ਜਾਣਗੇ। ਤਾਂ ਕਰਕੇ ਸੋਚ ਕੇ ਰੱਖੀਦਾ, ਹਰ ਚੀਜ਼ ਲਈ ਰੈਡੀ ਹੋ ਕੇ ਰਹੀਦਾ, ਤਿਆਰ ਰਹੀਦਾ, ਜੇ ਤੁਰਨਾ ਹੈ ਪੰਗਾ ਲੈਣਾ ਫਿਰ ਭਾਈ ਇਹੀ ਆਉਣਾ। ਫਿਰ ਇਸ ਰਾਹ ਦੇ ਉੱਤੇ ਕੰਡੇ ਵੀ ਆਉਣੇ ਨੇ, ਬੜੀਆਂ ਬੜੀਆਂ ਮੁਸੀਬਤਾਂ ਵੀ ਆਉਣੀਆਂ ਨੇ, ਦੁੱਖ ਵੀ ਆਉਣੇ ਨੇ, ਤਕਲੀਫਾਂ ਵੀ ਆਉਣੀਆਂ ਨੇ। ਮਰਜ਼ੀ ਤੁਹਾਡੀ ਸਾਡੀ ਹੈ ਕਿ ਅਸੀਂ ਕਿਹੜੇ ਰਾਹ ਤੇ ਤੁਰਨਾ, ਜਿਵੇਂ ਮਰਜ਼ੀ ਤੁਰ ਲਓ, ਜਿਹੜਾ ਮਰਜ਼ੀ ਰਾਹ ਚੁਣ ਲਓ, ਸਾਡੀ ਮਰਜ਼ੀ। ਸੋ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੱਲ ਆਪਾਂ ਗੱਲ ਕੀਤੀ ਜਿਹੜੀ, ਜੀ ਕਰੇ ਇੱਥੇ ਕੁਝ ਪਿਆਰ ਜਤਲਾ ਦਿਆਂ, ਪੱਗ ਲਾ ਕੇ ਸਿਰ ਦੀ ਤੋਂ ਟੁੱਟ ਕੇ ਬਣਾ ਦਿਆਂ, ਨਭਾਈ ਦੀ ਅਖੀਰੀ ਉਹ ਰਸਮ ਨਿਭਾ ਦਿਆਂ, ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ, ਲੱਖਾਂ ਹੀ ਗਰੀਬ ਮਾਪੇ ਇਸ ਜੱਗ ਉੱਤੇ ਪਏ ਨੇ ਕੱਫਣੋਂ ਬਗੈਰ, ਦੱਸ ਕਿਹਦੇ ਪੁੱਤ ਗਏ, ਲੱਗਾ ਹੋਇਆ ਦਾਤਾ ਦੱਸ ਪਿੱਛੇ ਕਿਹੜੀ ਗੱਲ ਦੇ, ਬੱਚਿਆਂ ਦੀ ਪੀੜ ਤੇ ਪੰਖੇਰੂ ਵੀ ਨਹੀਂ ਚੱਲਦੇ, ਉਹ ਤੇ ਝੱਲਦੇ ਹੀ ਨਹੀਂ, ਪੰਖੇਰੂਆਂ ਨੂੰ ਵੀ ਵੇਖੋ। ਸਾਡੇ ਇੱਥੇ ਡੌਗੀ ਰੱਖੇ ਹੈ, ਅੱਜ ਬੱਚੇ ਦਿੱਤੇ ਉਹਨੇ, ਡਾਕਟਰ ਕੋਲ ਜਾਣਾ ਪੈ ਗਿਆ, ਓਪਰੇਸ਼ਨ ਕਰਵਾਇਆ, ਤੇ ਉਹ ਬੇਹੋਸ਼ ਬੇਹੋਸ਼ ਸੀ ਮਾਂ ਉਹਨਾਂ ਦੀ, ਤੇ ਜਦੋਂ ਨਾ ਬੱਚੇ ਉਹਨਾਂ ਨੇ ਇੱਦਾਂ ਟੋਕਰੀ ਦੇ ਵਿੱਚ ਰੱਖ ਦਿੱਤੇ ਤੇ ਉਹ ਤੋਂ ਤੁਰਿਆ ਨਹੀਂ ਸੀ ਜਾਂਦਾ, ਮੈਂ ਬਾਗ 'ਚ ਖੜਾ ਵੇਖਾਂ ਉਹ ਜਦੋਂ ਡਾਕਟਰ ਕੋਲੋਂ ਲੈ ਕੇ ਆਏ ਇੱਦਾਂ ਉਹ ਤੁਰੇ ਮਾਂ ਬੱਚਿਆਂ ਦੀ, ਉਹ ਤੁਰਿਆ ਨਾ ਜਾਏ ਉੱਤੋਂ, ਕਿਉਂਕਿ ਬੇਹੋਸ਼ ਕਰਕੇ ਬੱਚੇ ਆਪਰੇਸ਼ਨ ਕੀਤਾ, ਵੱਡਾ ਆਪਰੇਸ਼ਨ ਕੀਤਾ ਬੱਚਿਆਂ, ਸਰਜਰੀ ਹੋਈ, ਤੇ ਮੈਂ ਉਹਨੂੰ ਵੇਖਦਾ ਸੀ ਉਹ ਆਪ ਤੋਂ ਨਹੀਂ ਤੁਰਿਆ ਜਾਂਦਾ ਉੱਤੋਂ, ਦੋ ਦਿਨ ਦੀ ਭੁੱਖੀ ਕੱਖ ਨਹੀਂ ਖਾਧਾ, ਦੋ ਦਿਨ ਦੀ ਭੁੱਖੀ ਹੈ ਪਰ ਡੱਬੇ ਦੇ ਵਿੱਚ ਬੱਚੇ ਪਾਏ ਹੋਏ ਸੀ ਪੰਜ ਛੇ ਤੇ ਉਹ ਮੁੜ ਮੁੜ ਕੇ ਉੱਧਰ ਹੀ ਵੇਖੀ ਜਾਏ ਸੁੰਘਦੀ ਤੁਰੀ ਜਾਏ ਉੱਧਰ ਹੀ ਵੇਖੇ ਆਪ ਨਹੀਂ ਸਹੀ ਤੁਰਿਆ ਜਾਂਦਾ ਉਹ ਵੀ ਵੇਖੋ ਕਿੰਨਾ ਮੋਹ ਕਰਦੇ ਆਪਣੇ ਬੱਚਿਆਂ ਦਾ ਚੀਰਿਆ ਪਿਆ ਸਾਰਾ ਸ਼ਰੀਰ ਟਾਂਕੇ ਲੱਗੇ ਪਏ ਆ ਖੂਨ ਵਗੀ ਜਾਂਦਾ ਇੰਨੀ ਠੰਡ ਦੇ ਵਿੱਚ ਐ ਜ਼ਖਮ ਨੰਗੇ ਹੀ ਆ ਹੁਣ ਇਹਨਾਂ ਨੇ ਕਿਹੜਾ ਬੋਲ ਕੇ ਕਹਿ ਦੇਣਾ ਮੇਰੇ ਦਰਦ ਹੁੰਦਾ ਉਹਨੇ ਕਿਹੜਾ ਕਹਿ ਦੇਣਾ ਵੀ ਏਡਾ ਆਪਰੇਸ਼ਨ ਕੀਤਾ ਮੈਨੂੰ ਭਜਾਈ ਫਿਰਦੇ ਤੁਸੀਂ ਉਹਨੇ ਕਿਹੜਾ ਬੋਲ ਪੈਣਾ ਪਰ ਧਿਆਨ ਹੈ ਜਿਹੜਾ ਆਪਣੇ ਬੱਚਿਆਂ 'ਚ ਹੈ ਇੱਕ ਮਿੰਟ ਨਹੀਂ ਸੌਣ ਦਿੰਦੇ ਹੁੰਦੇ 6-7 ਜੇ ਤੁਸੀਂ ਉੱਥੇ ਵੇਖੋਗੇ ਆਲੇ ਦੁਆਲੇ ਇਦਾਂ ਹੀ ਹੁੰਦਾ ਪਰ ਪਿਆਰ ਤੇ ਪਿਆਰ ਆਪਣਾ ਹਿੱਸਾ ਹੈ ਸਰੀਰ ਦਾ ਸਾਡੇ ਵਿੱਚੋਂ ਆਏ ਸਾਡਾ ਹਿੱਸਾ ਨੇ ਤੇ ਜੇ ਪਾਤਸ਼ਾਹ ਨੂੰ ਕਹਿੰਦੇ ਹੋ ਤੇ ਉਹਨਾਂ ਦੇ ਚਾਰੇ ਉਹਨਾਂ ਦੇ ਸਰੀਰ ਦਾ ਹਿੱਸਾ ਨੇ ਗੁਰੂ ਗੋਬਿੰਦ ਸਿੰਘ ਕੋਈ ਨਿਰਮੋਹੀ ਥੋੜਾ ਨੇ ਵੀ ਮੋਹੀ ਨਹੀਂ ਕਰਦੇ ਹੋਣੇ ਪਿਆਰ ਕਰਦੇ ਹੈ ਖਿਡਾਉਂਦੇ ਹੈ ਗੋਦੀ ਚੱਕਦੇ ਹੈ ਚਾਵਾਂ ਨਾਲ ਹੀ ਪਾਲੇ ਹੈ ਪਿਓ ਪੁੱਤ ਦੀ ਅੱਖ ਵਿੱਚ ਅੱਖ ਪਾਉਂਦਾ ਹੈ ਅਜੀਤ ਸਿੰਘ ਜੁਝਾਰ ਸਿੰਘ ਹੁਣਾਂ ਨੂੰ ਐਵੇਂ ਹੀ ਥੋੜਾ ਵੀ ਮਤਲਬ ਕੋਈ ਪਿਆਰ ਹੀ ਨਹੀਂ ਸੀ ਕਰਦੇ ਨਿਰਮੋਹੀ ਥੋੜਾ ਸੀ ਪਿਆਰ ਕਰਦੇ ਸੀ ਤੇ ਜਿੱਦਾਂ ਕੋਈ ਗਿੱਠਾਂ ਨਾਲ ਵੀ ਛਾਤੀਆਂ ਮਿਣਦਾ ਹੁੰਦਾ ਇੱਕ ਕਵਿਤਾ ਪੜ੍ਹਦੇ ਹੁੰਦੇ ਸੀ ਛਾਤੀਆਂ ਕੋਈ ਤੀਰਾਂ ਨਾਲ ਨਾਪਦਾ ਐਵੇਂ ਵੀ ਕੋਈ ਪੁੱਤਾਂ ਪੁੱਤਾਂ ਦੀਆਂ ਛਾਤੀਆਂ ਕੋਈ ਤੀਰਾਂ ਨਾਲ ਵੀ ਨਾਪਦਾ ਵੇਖਿਆ ਅਗਲਾ ਕਈ ਵਾਰੀ ਆਪਣੇ ਬੱਚੇ ਨੂੰ ਕਈ ਵਾਰੀ ਅਸੀਂ ਕਹਿੰਦੇ ਨਹੀਂ ਹੁੰਦੇ ਪਰ ਜਦੋਂ ਨਿਆਣਾ ਜਵਾਨ ਹੁੰਦਾ ਨਾ ਕਈ ਵਾਰੀ ਤੇ ਬੰਦੇ ਦੇ ਦਿਮਾਗ 'ਚ ਆਉਂਦਾ ਵੀ ਕਿੰਨਾ ਸੋਹਣਾ ਨਿਕਲਿਆ ਕਿੱਡਾ ਤਕੜਾ ਪੁੱਤ ਨੂੰ ਵੇਖਦਾ ਜ਼ਰੂਰ ਹੈ ਟੇਢੀ ਟੇਢੀ ਕਹਿਰੀ ਦੀ ਅੱਖ ਨਾਲ ਵੇਖਦਾ ਹੁੰਦਾ ਪਿਓ ਮਾਵਾਂ ਕਈ ਵਾਰੀ ਕਹਿ ਕੂ ਦਿੰਦੀਆਂ ਪਿਓ ਕਹਿੰਦੇ ਘੱਟ ਹੁੰਦੇ ਐ ਕਰਦੇ ਬਥੇਰਾ ਪਿਤਾ ਜਿਹੜੇ ਐ ਉਹ ਇਮੋਸ਼ਨ ਆਪਣੇ ਅੰਦਰ ਦੱਬ ਕੇ ਰੱਖਦੇ ਆ ਬੰਦਾ ਆਪਣੇ ਇਮੋਸ਼ਨ ਦੱਬ ਕੇ ਰੱਖਦਾ ਔਰਤ ਦਾ ਸੁਭਾਅ ਇਮੋਸ਼ਨਲੀ ਹੁੰਦਾ ਹੈ ਜਜ਼ਬਾਤੀ ਹੁੰਦਾ ਹੈ ਇਸ ਕਰਕੇ ਉਹ ਇਜ਼ਹਾਰ ਜ਼ਿਆਦਾ ਕਰ ਦਿੰਦੀ ਹੈ ਇੱਥੇ ਹੁਣ ਗੱਲ ਕਰਾਂਗੇ ਸਾਹਿਬਜ਼ਾਦਿਆਂ ਦੀ ਬੀਬੀਆਂ ਜ਼ਿਆਦਾ ਰੋਣਗੀਆਂ ਬੰਦਿਆਂ ਨਾਲੋਂ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਬੰਦੇ ਨੂੰ ਰੋਣਾ ਨਹੀਂ ਆਉਂਦਾ ਉਹ ਦੱਬ ਲੈਂਦਾ ਜ਼ਰੂਰੀ ਨਹੀਂ ਕਿ ਪਿਓ ਪਿਆਰ ਨਹੀਂ ਕਰਦਾ ਹੁੰਦਾ ਮਾਵਾਂ ਖੁੱਲ੍ਹ ਕੇ ਕਹਿ ਦਿੰਦੀਆਂ ਮੇਰਾ ਪੁੱਤ ਬੜਾ ਫੱਬਦਾ ਹੈ ਤੇ ਪਿਓ ਟੇਢਾ ਟੇਢਾ ਵੇਖਦਾ ਹੁੰਦਾ ਵੀ ਵੱਧ ਵੱਧ ਮੇਰੇ ਤੋਂ ਵੀ ਉੱਚਾ ਕਰ ਗਿਆ ਕੱਦ ਵੇਖਦਾ ਹੁੰਦਾ ਵੀ ਕਿੱਡਾ ਤਕੜਾ ਕਿੱਡੀ ਛਾਤੀ ਹੈ ਤਕੜਾ ਲੱਗਦਾ ਪਰ ਕਈ ਵਾਰੀ ਕਹਿੰਦਾ ਨਹੀਂ ਕਹਿੰਦਾ ਨਹੀਂ ਹੁੰਦਾ ਕਈ ਪਿਆਰ ਤੇ ਕਰਦੇ ਹੀ ਹੁੰਦੇ ਇਸ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹ ਕੀ ਸੀ ਕਵਿਤਾ ਹਾਂ ਇਹ ਪੜੋ ਜਰਾ ਕਵਿਤਾ ਬੜੀ
ਦੇਖਿਆ ਮੈਂ ਹੌਸਲਾ ਅਨੋਖਾ ਇੱਕ ਬਾਪ ਦਾ ਕੋਈ ਇੰਜ ਵੀ ਹੈ ਪੁੱਤਾਂ ਨੂੰ ਸ਼ਹੀਦੀਆਂ ਲਈ ਆਖਦਾ ਦੇਖਿਆ ਮੈਂ ਹੌਸਲਾ ਅਨੋਖਾ ਇੱਕ ਬਾਪ ਦਾ ਕੋਈ ਇੰਜ ਵੀ ਹੈ ਪੁੱਤਾਂ ਨੂੰ ਸ਼ਹੀਦੀਆਂ ਲਈ ਆਖਦਾ
ਕਦੇ ਕੋਈ ਪਿਤਾ ਏਦਾਂ ਕਹਿੰਦਾ ਵੀ ਵੇਖਿਆ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁੱਤਰਾਂ ਨੂੰ ਤੋਰਿਆ ਸੀ ਮਰ ਨੇ ਕਿਹਾ ਦਇਆ ਸਿੰਘਾਂ ਮੋਹ ਵਾਲੇ ਤਿੰਨ ਕੇ ਤਰੋੜ ਦੇ ਜੀਤ ਤੇ ਜਝਾਰ ਦਾ ਖਿਆਲ ਇੱਥੇ ਛੋੜ ਦੇ ਕੌਮ ਦੇ ਸ਼ਹੀਦ ਨਹੀਂ ਉਹ ਕਫਨਾਂ ਨੂੰ ਲੋੜ ਦੇ ਤੂੰ ਇਹਦਾ ਹੀ ਦਿਸ਼ਾਲਾ ਇਹਦੇ ਮੁੱਖ ਉੱਤੇ ਮੋੜ ਦੇ ਦਇਆ ਸਿੰਘਾਂ ਮੋਹ ਦੀਆਂ ਕਿਉਂ ਦਈ ਜਾਂਦਾ ਥੰਮੀਆਂ ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੱਗੀਆਂ, ਏਦਾਂ ਹੀ ਲੰਘ ਗਏ ਸੀ ਕਹਿੰਦੇ, ਕੱਪੜਾ ਨਹੀਂ ਪਾਇਆ, ਕੱਫਣ ਨਹੀਂ ਪਾਇਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਫਿਰ ਆਪਾਂ ਬੜੀ ਵਾਰੀ ਸੁਣਿਆ, ਮੈਂ ਵੀ ਕਈ ਦਫਾ ਇਹ ਇਤਿਹਾਸ ਸੁਣਾਇਆ, ਕਈ ਸਾਲ ਜਦੋਂ ਵੀ ਸਾਹਿਬਜ਼ਾਦਿਆਂ ਦੇ ਦਿਨ ਆਉਂਦੇ ਆ ਤੇ ਆਪਾਂ ਇਸ ਗੱਲ ਦਾ ਜ਼ਿਕਰ ਬਹੁਤ ਵਾਰ ਕੀਤਾ ਹੈ। ਚਮਕੌਰ ਦੀ ਗੜੀ ਤੋਂ ਪਾਤਸ਼ਾਹ ਨਿਕਲੇ ਸੀ ਤੇ ਬੀਬੀ ਸ਼ਰਨ ਕੌਰ ਨੇ ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਕੀਤਾ ਸੀ। ਕਿੱਡੀ ਦ੍ਰਿੜਤਾ ਹੋਣੀ ਹੈ, ਕਿੱਡਾ ਹੌਸਲਾ ਹੋਣਾ, ਕਿੱਦਾਂ ਦੀਆਂ ਘਰ 'ਚ ਗੱਲਾਂ ਬਾਤਾਂ ਹੁੰਦੀਆਂ ਹੋਣਗੀਆਂ। ਆਮ ਹੀ ਇਦਾਂ ਦੀਆਂ ਗੱਲਾਂ ਘਰਾਂ 'ਚ ਹੁੰਦੀਆਂ ਹੋਣਗੀਆਂ, ਜਿਸ ਕਰਕੇ ਬੀਬੀ ਸ਼ਰਨ ਕੌਰ ਨੇ ਜਾ ਕੇ ਲਾਸ਼ਾਂ ਲੱਭਣੀਆਂ ਸ਼ੁਰੂ ਕਰ ਦਿੱਤੀਆਂ। ਲੱਭਦਿਆਂ ਲੱਭਦਿਆਂ ਕਹਿੰਦੇ ਬਾਬਾ ਜੀਤ ਸਿੰਘ, ਬਾਬਾ ਜੁਝਾਰ ਸਿੰਘ ਦਾ ਸਰੀਰ ਵੀ ਲੱਭਾ, 40 ਸਿੰਘ ਲੱਭੇ। ਏਦਾਂ ਲਾਂਗੂ ਲਾ ਲਿਆ ਚਿਖਾ ਚਿਣ ਲਈ, ਜਿਉਂ ਹੀ ਲਾਂਗੂ ਲਾਇਆ ਫਿਰ ਪਤਾ ਲੱਗਿਆ ਸਿਪਾਹੀ ਭੱਜ ਕੇ ਆਏ ਵੀ ਆ ਕੀ ਹੋਇਆ। ਫਿਰ ਬੀਬੀ ਨੂੰ ਪੁੱਛਦੇ ਨੇ ਕੌਣ ਹੈ ਤੂੰ, ਕਹਿੰਦੀ ਗੁਰੂ ਗੋਬਿੰਦ ਸਿੰਘ ਦੀ ਧੀ ਦੀਆਂ ਮੈਂ ਬੱਚੀ ਆ ਉਹਨਾਂ ਦੀ। ਕਹਿੰਦੇ ਫਿਰ ਕਰਦੀ ਕੀ ਹੈ, ਕਹਿੰਦੀ ਸੇਵਾ ਡਿਊਟੀ ਕਰਦੀ ਆ, ਜੇ ਉਹਨਾਂ ਦਾ ਇਹ ਫਰਜ਼ ਹੈ ਤੇ ਸਾਡਾ ਵੀ ਕੋਈ ਨਾ ਕੋਈ ਫਰਜ਼ ਹੈ। ਉਹ ਆਪਣਾ ਫਰਜ਼ ਨਿਭਾ ਗਏ, ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ, ਉਹਨਾਂ ਆਪਣੀ ਡਿਊਟੀ ਕੀਤੀ ਅਸੀਂ ਆਪਣੀ ਕਰਦੇ। ਕਹਿੰਦੇ ਸਾਡਾ ਵੀ ਫਰਜ਼ ਹੈ। ਬਸ ਫਿਰ ਐਸਾ ਫਰਜ਼ ਨਿਭਾਇਆ, ਕਹਿੰਦੇ ਬੀਬੀ ਸ਼ਰਨ ਕੌਰ ਨੂੰ ਸਿਪਾਹੀਆਂ ਨੇ ਕਿਹਾ ਬੀਬੀ ਸਮਾਂ ਹੈਗਾ ਤੇਰੇ ਕੋਲ, ਇੱਧਰ ਸੁਣਿਓ, ਬੀਬੀ ਸਮਾਂ ਹੈਗਾ ਤੇਰੇ ਕੋਲ, ਜੇ ਸਿੱਖੀ ਛੱਡ ਕੇ ਇਸਲਾਮ ਵਿੱਚ ਆ ਜਾਵੇ। ਜਿਹੜਾ ਬੰਦਾ ਇਹ ਹੌਸਲੇ ਵਾਲਾ ਹੁੰਦਾ ਨਾ, ਚਮਕ ਜੀ ਵਾਲਾ ਹੁੰਦਾ, ਅੱਖ ਚੱਕ ਪਾਉਣ ਵਾਲਾ ਹੁੰਦਾ, ਇਹੋ ਜਿਹਾ ਨੂੰ ਬਣਾਉਣ ਦਾ ਦੂਜੇ ਬੰਦੇ ਨੂੰ ਸਵਾਦ ਆਉਂਦਾ ਹੈ। ਜਿਹੜੇ ਮਾਫ ਕਰਨਾ ਮੈਂ ਲਫ਼ਜ਼ ਕਹਿਣ ਲੱਗਿਆ, ਜਿਹੜੇ ਬੰਦੇ ਹੁੰਦੇ ਹੀ ਪਸ਼ੂਆਂ ਵਰਗੇ ਆ ਨਾ, ਉਹਨਾਂ ਦਾ ਫਰਕ ਨਹੀਂ ਪੈਂਦਾ ਵੀ ਉਹ ਕੋਈ ਕਿੱਥੇ ਮੱਥਾ ਟੇਕਦਾ, ਕੋਈ ਕਿੱਥੇ ਮੱਥਾ ਟੇਕਦਾ। ਜੇ ਪੰਜਾਬ ਦੇ ਵਿੱਚ ਕੋਈ ਬੰਦਾ ਇਹ ਆਖੇ, ਹੁਣ ਦੁਨੀਆ ਸਰਸੇ ਵਾਲੇ ਬਾਬੇ ਕੋਲ ਜਾਂਦੀ ਸੀ ਜਾਂ ਹੋਰ ਵੀ ਕਿੰਨੇ ਲੋਕ ਜਾਂਦੇ ਸੀ, ਹੁਣ ਜੇ ਬਾਬਾ ਕਵੇ ਵੀ ਮੇਰੇ ਮਗਰ ਲੱਖ ਬੰਦਾ ਕਰੋੜ ਬੰਦਾ ਲੱਗਾ, ਤੇ ਮੈਂ ਕਈ ਵਾਰੀ ਹੱਸਦਿਆ ਕਹਿਣਾ, ਮੈਂ ਕਹਿਣਾ ਜੇ ਗੁੱਗਾ ਬਾਬਾ ਸੱਪ ਬਾਬਾ ਆ ਜਾਓ, ਕਹੇਗਾ ਤੂੰ ਰਹਿਣ ਦੇ, ਇਹਨਾਂ ਦਾ ਮਾਣ ਕਾਹਦਾ ਕਰਦਾ, ਮੇਰੇ ਨਾਲ ਇਦੂ ਵੀ ਜ਼ਿਆਦਾ ਲੱਗੇ ਹੋਏ ਆ। ਗੁੱਗੇ ਤੇ ਥੋੜੀ ਦੁਨੀਆ ਜਾਂਦੀ, ਪੱਥਰਾਂ ਨੂੰ ਪੂਜਣ ਵਾਲੇ ਥੋੜੇ ਆ, ਜੇ ਪੱਥਰ ਕਹਿਣ ਵੀ ਤੂੰ ਤਾਂ ਜਿਉਂਦਾ ਜਾਗਦਾ, ਮਾਣ ਨਾ ਕਰੇ ਤੇ ਸਾਨੂੰ ਮੱਥਾ ਬਥੇਰੇ ਟੇਕਦੇ ਹੈ। ਸਵਾਦ ਹੁੰਦਾ ਭਾਈ ਜਿਹੜਾ ਸਮਝਦਾਰ ਹੁੰਦਾ ਉਹਨੂੰ ਚੁਕਾ ਕੇ ਵਿਖਾ, ਜਿਹੜਾ ਪਹਿਲਾਂ ਹੀ ਬੁਝਿਆ ਪਿਆ, ਜਿਹਦੀ ਅੱਖ ਪਹਿਲਾਂ ਹੀ ਨੀਵੀਂ ਹੈ ਉਹਦੀ ਕਿਹੜੀ ਗੱਲ ਕਰਦਾ, ਅੱਖ ਉਹਦੀ ਨੀਵੀਂ ਕਰਾ ਕੇ ਵਿਖਾ ਜਿਹੜਾ ਏਦਾਂ ਵੇਖਦਾ, ਜਿਹੜਾ ਇਹ ਅੱਖ ਰੱਖਦਾ ਨਾ ਉਹਦੀ ਅੱਖ ਨੂੰ ਨੀਵੀਂ ਕਰਾ ਕੇ ਵਿਖਾ, ਜਿਹੜਾ ਪਹਿਲਾਂ ਹੀ ਬੰਦ ਕਰੀ ਬੈਠਾ ਉਹਨੂੰ ਕੀ ਕਹਿੰਦਾ, ਉਹਦਾ ਕੀ ਮਾਣ ਕਰਦਾ। ਉਹ ਤੇ ਜਦੋਂ ਤੇਰੇ ਕੋਲ ਆਇਆ ਸੀ ਪਹਿਲਾਂ ਹੀ ਅੱਖ ਨੀਵੀਂ ਕਰਕੇ ਆਇਆ ਸੀ, ਉਹਦੇ ਬੰਦ ਦੀ ਅੱਖਾਂ ਬੰਦ ਵਾਲਾ ਹੀ ਹੈ, ਇਹ ਤੇ ਤੁਰੇ ਹੀ ਫਿਰਦੇ ਹੈ, ਇਹਨੂੰ ਇੱਥੇ ਮੱਥਾ ਟਕਾਲਾ, ਇੱਥੇ ਟਕਾਲਾ, ਇੱਥੇ ਟਕਾਲਾ। ਸਵਾਦ ਤਾਂ ਇੱਕ ਚਮਕ ਵਾਲਾ ਬੰਦਾ ਹੋਵੇ, ਅੱਖ ਚੱਕ ਪਾਉਣ ਵਾਲਾ, ਉਹਨੂੰ ਚੁਕਾ ਕੇ ਵਿਖਾ, ਫਿਰ ਤੇਰੀ ਜਿੱਤ ਮੰਨੀ। ਮਸਲਾ ਮਾਰਨ ਦਾ ਨਹੀਂ ਹੁੰਦਾ, ਮਸਲਾ ਝੁਕਾਉਣ ਦਾ ਹੁੰਦਾ। ਹਰ ਬੰਦਾ ਕਹਿੰਦਾ ਪਾ ਨਹੀਂ, ਅਗਲਾ ਪਾਉਂਦਾ ਨਹੀਂ, ਅਗਲਾ ਮਾਰਨ ਤੱਕ ਚਲੇ ਜਾਂਦਾ, ਪਰ ਉਹ ਹਾਰਦਾ ਹੀ ਨਹੀਂ, ਕਿਉਂਕਿ ਅਗਲਾ ਨੀਵੀਂ ਪਾਉਂਦਾ ਹੀ ਨਹੀਂ, ਅਗਲਾ ਕਹਿੰਦਾ ਕਰ ਲੈ ਜੋ ਕਰਨਾ, ਨੀਵੀਂ ਨਹੀਂ ਪਾ ਸਕਦੇ ਅਸੀਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਹੜਾ ਫੈਸਲਾ ਕੀਤਾ ਨਾ, ਜ਼ਿੰਦਗੀ ਜਿੱਦਾਂ ਜਿਉਣੀ ਹੈ ਐ ਰਹਿਣਾ, ਐ ਜ਼ਿੰਦਗੀ ਜਿਉਣੀ ਹੈ, ਪ੍ਰਵਾਨ ਹੈ ਤਾਂ ਠੀਕ ਹੈ, ਨਹੀਂ ਤੇ ਨਾ ਸੀ, ਆ ਏਦਾਂ ਰਹਿਣਾ ਅਸੀਂ ਤੇ ਉਦਾਂ ਹੀ ਰਹੇ, ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀਵੀ ਹੈ। ਪਿਆਰਿਓ, ਅਸੀਂ ਆ ਕੱਠ ਪੁਤਲੀਆਂ, ਅਸੀਂ ਆ ਦੋਗਲੇ ਲੋਕ, ਅਸੀਂ ਆ ਲੋਕਾਂ ਦੇ ਨਚਾਏ ਨੱਚਣ ਵਾਲੇ ਲੋਕ, ਸਾਡੇ ਰਿਮੋਟ ਲੋਕਾਂ ਦੇ ਹੱਥ 'ਚ ਨੇ। ਕੋਈ ਕੋਈ ਬੰਦਾ ਹੁੰਦਾ ਜਿਹੜਾ ਮਰਜ਼ੀ ਨਾਲ ਜ਼ਿੰਦਗੀ ਜੀਂਦਾ। ਇੱਕ ਗੱਲ ਹੋਰ ਚੇਤਾ ਰੱਖੋ, ਮਰਜ਼ੀ ਨਾਲ ਜ਼ਿੰਦਗੀ, ਖੁਦ ਮੁਖਤਿਆਰੀ ਨਾਲ ਜ਼ਿੰਦਗੀ ਜਿਉਣ ਵਾਲਾ ਜਿਹੜਾ ਇੱਕ ਸਾਲ ਬਥੇਰਾ ਹੈ, ਇੱਕ ਮਹੀਨਾ ਬਥੇਰਾ, ਇੱਕ ਦਿਨ ਬਥੇਰਾ, ਇੱਕ ਘੰਟਾ ਬਥੇਰਾ। ਲੋਕਾਂ ਦੇ ਹਿਸਾਬ ਨਾਲ ਚੱਲਣ ਵਾਲਾ ਭਾਵੇਂ ਤੂੰ 100 ਸਾਲ ਉਮਰ ਭੋਗ ਜਾ, ਉਹਦਾ ਕੋਈ ਕੋਈ ਫਾਇਦਾ ਨਹੀਂ। ਆਪਣੇ ਫੈਸਲੇ ਕਰਕੇ, ਆਪਣੀ ਮਰਜ਼ੀ ਨਾਲ, ਆਪਣੇ ਡਿਸੀਜਨ ਬਣਾ ਕੇ ਜ਼ਿੰਦਗੀ ਜਿਉਣ ਦਾ ਸਵਾਦ ਹੈ ਨਾ ਜਿਹੜਾ, ਉਹ ਬੜਾ ਵੱਖਰਾ ਹੈ। ਇਹਨੂੰ ਖੁਦ ਮੁਖਤਿਆਰੀ ਕਹਿੰਦੇ ਆ, ਜਿਹੜੀ ਪਾਤਸ਼ਾਹ ਸਾਡੇ 'ਚ ਭਰ ਕੇ ਗਏ ਸੀ। ਪਰ ਅਸੀਂ ਦੁਨੀਆ ਦੇ ਚਲਾਏ ਚੱਲਦੇ ਹਾਂ, ਆਪਣੀ ਮਰਜ਼ੀ ਨਾਲ ਇੱਥੇ ਕੋਈ ਨਹੀਂ ਜ਼ਿੰਦਗੀ ਜੀ ਰਿਹਾ। ਅਸੀਂ ਉਦਾਂ ਜੀ ਰਹੇ ਹਾਂ ਜਿੱਦਾਂ ਲੋਕ ਸਾਨੂੰ ਚਾਹੁੰਦੇ ਆ ਵੀ ਇਦਾਂ ਦੀ ਜ਼ਿੰਦਗੀ ਜੀਵੋ। ਲੋਕੀ ਕਹਿੰਦੇ ਆ ਇੱਦਾਂ ਹੱਥ ਜੇ ਜੋੜੀ ਜਾਈਦੀ ਹੈ, ਤਰਲੇ ਜੇ ਕਰੀ ਜਾਈਦਾ, ਆਪਾਂ ਉਦਾਂ ਦੇ ਬਣ ਗਏ। ਅਗਲਾ ਕਹਿੰਦਾ ਚਾਪਲੂਸੀਆਂ ਕਰੀ ਜਾਇਆ ਕਰੋ ਤਾਂ ਆਪਾਂ ਉਦਾਂ ਦੇ ਬਣ ਗਏ, ਗੋਡੀਆਂ ਥਲਾਇਆ ਕਰੋ ਆਪਾਂ ਉਦਾਂ ਦੇ ਬਣ ਗਏ। ਬਸ ਅਸੀਂ ਉਦਾਂ ਉਦਾਂ ਬਣੀ ਗਏ, ਸਾਡੀ ਆਪਣੀ ਤੇ ਕੋਈ ਜ਼ਿੰਦਗੀ ਰਹੀ ਹੋਈ ਨਹੀਂ। ਪਰ ਜਿਹੜੇ ਇਦਾਂ ਫੈਸਲੇ ਕਰ ਲੈਂਦੇ ਆ ਨਾ, ਐ ਰਹਿਣਾ ਹੈ, ਐ ਜ਼ਿੰਦਗੀ ਜੀਣੀ ਹੈ, ਉਹੋ ਜਿਹਾ ਤੇ ਇੱਕ ਦਿਨ ਵੀ ਜੀ ਕੇ ਵੇਖ ਲਓ ਸਵਾਦ ਆ ਜਾਂਦਾ। ਮੈਂ ਜਦੋਂ ਕਿੰਨਾ ਕੁਝ ਬੋਲਦਾ ਵੇਖੋ, ਮੈਂ ਬੋਲਦਾ ਨਾ ਕਿੰਨਾ ਕੁਝ, ਪਰ ਜਦੋਂ ਮੈਂ ਸ਼ੁਰੂ 'ਚ ਨਹੀਂ ਬੋਲਦਾ, ਪਹਿਲੀ ਲਾਈਨ ਬੋਲਦਾ ਵੀ ਜਿੰਨੇ ਨਾਲ ਆਉਣਾ ਆਵੇ, ਜਿੰਨੇ ਨਹੀਂ ਆਉਣਾ ਨਾ ਆਵੇ, ਇਹਦੇ ਵਿੱਚ ਬੜਾ ਸਵਾਦ ਆਉਂਦਾ। ਇਹਦਾ ਸਭ ਤੋਂ ਵੱਧ ਮੈਨੂੰ ਇਹ ਲਾਈਨ ਬੋਲਣ ਦਾ ਸਵਾਦ ਆਉਂਦਾ, ਜਿੰਨੇ ਆਉਣਾ ਆਵੇ, ਜਿੰਨੇ ਨਹੀਂ ਆਉਣਾ ਨਾ ਆਵੇ। ਕਹਿ ਕੇ ਵੇਖੋ, ਐ ਮੰਨਦਾ ਐ ਚੱਲਦਾ, ਜਿੰਨੇ ਆਉਣਾ ਆ, ਜਿੰਨੇ ਆਉਣਾ। ਪਰ ਇਹ ਹੁੰਦਾ ਨਹੀਂ ਜੀ, ਅਸੀਂ ਚਲਾਏ ਚੱਲਦੇ ਹਾਂ ਲੋਕਾਂ ਦੇ। ਤੇ ਚੇਤਾ ਰੱਖੋ, ਉਹਦਾ ਕੋਈ ਸਵਾਦ ਨਹੀਂ ਹੁੰਦਾ ਜ਼ਿੰਦਗੀ ਦਾ। ਸੋ ਜੀਵਿਆ ਜਿਨ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇ ਤੱਕ ਸਿਖਾਏ। ਤਾਂ ਕਰਕੇ ਸਾਨੂੰ ਆਪਣੇ ਫੈਸਲੇ ਜ਼ਿੰਦਗੀ ਜਿਉਣ ਦੇ ਲੈਣੇ ਪੈਣੇ ਆ। ਤੇ ਬੀਬੀ ਸ਼ਰਨ ਕੌਰ ਨੂੰ ਕਹਿੰਦੇ ਆ ਆ ਕਰ ਨੀਵੀਂ ਅੱਖ। ਹੁਣ ਬੀਬੀਆਂ ਤੇ ਅਗਲੇ ਦੇ ਘਰਾਂ 'ਚ ਹੋਰ ਵੀ ਬਥੇਰੀਆਂ, ਔਰਤ ਦੀ ਗੱਲ ਨਹੀਂ, ਪਰ ਉਹਦੀ ਜਿਹੜੀ ਤੜ ਹੈ ਨਾ, ਉਹਦੀ ਇੱਦਾਂ ਅੱਖ ਹੈ ਜਿਹੜੀ ਸਿੱਧੀ, ਪ੍ਰੋਬਲਮ ਉਹਦੀ ਹੈ ਵੀ ਕਰ ਨੀਵੀਂ ਨਹੀਂ ਮੰਨਦੀ। ਬੰਦੇ ਜ਼ਿਆਦਾ ਸੀ, ਚੱਕਿਆ ਬਲਦੀ ਚਿਖਾ ਦੇ ਵਿੱਚ ਹੀ ਸਿੱਟਤਾ ਜਿਉਂਦੀ ਨੂੰ। ਬੀਬੀ ਸ਼ਰਨ ਕੌਰ ਜਿਉਂਦੀ ਨੂੰ ਬਲਦੀ ਚਿਖਾ ਦੇ ਵਿੱਚ ਸਿੱਟਤਾ, ਕਹਿੰਦੇ ਐ ਤੇ ਫਿਰ ਐਂ ਸਹੀ, ਪਰ ਉਹ ਵਿੱਚ ਤੇ ਡਿੱਗ ਗਈ। ਪਰ ਜਿੱਤ ਫਿਰ ਵੀ ਬੀਬੀ ਹੋਈ ਗਈ ਵੀ ਤੁਸੀਂ ਮਨਾ ਥੋੜਾ ਸਕੇ, ਹਰਾ ਥੋੜਾ ਸਕੇ, ਅੱਖ ਨੀਵੀਂ ਨਹੀਂ ਕਰਾ ਸਕੇ, ਮੋਰਚਾ ਫਿਰ ਵੀ ਫਤਿਹ ਕਰ ਗਈ। ਅੱਗ 'ਚ ਹੀ ਸਿੱਟਤਾ ਸਵਾਦ, ਤਾਂ ਸੀ ਨੀਵੀਂ ਪਵਾ ਕੇ ਵਿਖਾਉਂਦੇ, ਸਵਾਦ ਤਾਂ ਸੀ ਆਪਣੀ ਬੋਲੀ ਬੁਲਵਾ ਕੇ ਵਿਖਾਉਂਦੇ। ਅੱਖ ਤੇ ਉੱਥੇ ਹੀ ਹੈ, ਕੋਈ ਫਰਕ ਨਹੀਂ। ਅੱਗ 'ਚ ਸੜਗੀ ਭਾਵੇਂ। ਤਾਂ ਕਰਕੇ ਜਿਹੜੇ ਬੰਦੇ ਇਦਾਂ ਦੇ ਹੁੰਦੇ ਆ ਨਾ, ਉਹ ਚਾਹੁੰਦੇ ਆ ਕਿ ਤੂੰ ਅੱਖ ਨੀਵੀਂ ਕਰ, ਸਾਡੀ ਬੋਲੀ ਬੋਲ। ਲੋਕਾਂ ਨੂੰ ਪ੍ਰੋਬਲਮ ਹੋਰ ਕੋਈ ਨਹੀਂ ਜੀ, ਹਰ ਬੰਦਾ ਆਪਣੀ ਬੋਲੀ ਬੁਲਵਾਉਣੀ ਚਾਹੁੰਦਾ ਹੈ। ਜੇ ਤੁਸੀਂ ਨਹੀਂ ਬੋਲੋਗੇ, ਖੜੇ ਰਹੋ, ਜਿੱਤ ਤੁਹਾਡੀ ਹੈ। ਫਿਰ ਭਾਵੇਂ ਜੀਵਿਓ, ਫਿਰ ਭਾਵੇਂ ਮਰਿਓ, ਫਿਰ ਜਿੱਤ ਤੁਹਾਡੀ ਹੋਈ ਹੈ, ਫਿਰ ਜਿੱਤ ਤੁਹਾਡੀ ਹੈ। ਇੱਕ ਫੈਸਲਾ ਲੈ ਲਓ, ਐ ਜ਼ਿੰਦਗੀ ਜਿਉਣੀ, ਆਹ ਮੇਰਾ ਡਿਸੀਜ਼ਨ। ਤਾਂ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਫਿਰ ਚਮਕੌਰ ਦੀ ਗੜੀ ਚੋਂ ਨਿਕਲੇ ਆ। ਕਈ ਕਹਿੰਦੇ ਆ ਵੀ ਉਹ ਚਿਖਾ ਬੁਝਾ ਦਿੱਤੀ ਗਈ, ਨਹੀਂ ਸੰਸਕਾਰ ਹੋਣ ਦਿੱਤਾ। ਭਾਈ ਰਾਮਾ ਭਾਈ ਤਲੋਕਾ ਦੋ ਉੱਥੇ ਮਹਾਰਾਜ ਦੇ ਸੇਵਾਦਾਰ, ਉਹਨਾਂ ਨੇ ਆ ਕੇ ਦੁਬਾਰਾ ਉਹ ਕਮਲੇ ਜੇ ਬਣ ਕੇ ਵਾਲ ਖਲਾਰ ਲਏ, ਉਹ ਦੁਬਾਰਾ ਜਾ ਕੇ ਇਕੱਠੇ ਕਰਕੇ ਉਹਨਾਂ ਨੇ ਸੰਸਕਾਰ ਕੀਤਾ। ਕਈ ਇਤਿਹਾਸਕਾਰਾਂ ਨੇ ਬੀਬੀ ਸ਼ਰਨ ਕੌਰ ਦੇ ਨਾਲ ਬਾਅਦ ਵਿੱਚ ਦੋ ਸਿੰਘਾਂ ਦਾ ਜ਼ਿਕਰ ਵੀ ਕੀਤਾ। ਚਲੋ ਇਤਿਹਾਸ ਦੇ ਵੱਖਰੇ ਵੱਖਰੇ ਪੱਖ ਹੁੰਦੇ ਆ। ਕਲਗੀਆਂ ਵਾਲੇ ਪਾਤਸ਼ਾਹ ਉੱਥੋਂ ਚੱਲੇ। ਕੱਲ ਮੈਂ ਕਿਹਾ ਸੀ ਨਾ ਵੀ ਸੰਗਤ ਸਿੰਘ ਨੇ ਮਹਾਰਾਜ ਦੇ ਉਹ ਬਾਣਾ ਪਾਇਆ ਸੀ, ਕਲਗੀ ਵੀ ਸਜਾਈ ਸੀ ਤੇ ਤਿਆਰੀ ਵੀ ਕੀਤੀ ਸੀ। ਇਸ ਕਰਕੇ ਨਹੀਂ ਵੀ ਕਲਗੀਆਂ ਵਾਲੇ ਵੱਲ ਨੂੰ ਵਾਂਗੂ ਮੈਂ ਬਣ ਗਿਆ ਤੇ ਹੁਣ ਲੋਕੋ ਮੈਨੂੰ ਵੀ ਮੱਥਾ ਟੇਕੋ। ਸਾਡੇ ਵਰਗੇ ਤੇ ਕਹਿੰਦੇ ਆ ਵੀ ਅਸੀਂ ਮਹਾਰਾਜ ਵਰਗੇ ਬਣ ਗਏ ਤੇ ਹੁਣ ਅਸੀਂ ਵੀ ਮਹਾਰਾਜ ਵਰਗੇ ਹੀ ਆ। ਸੰਗਤ ਸਿੰਘ ਨੇ ਕਲਗੀ ਵੀ ਲਾਈ ਹੈ, ਬਾਣਾ ਵੀ ਪਾਇਆ ਹੈ, ਇਸ ਕਰਕੇ ਪਾਇਆ ਹੈ ਵੀ ਉਹਨਾਂ ਦੇ ਭੁਲੇਖੇ ਮੇਰਾ ਸਿਰ ਲਾ ਲਵੇ ਕੋਈ, ਮਹਾਰਾਜ ਲੰਘ ਜਾਣ ਸਹੀ ਇੱਕ ਵਾਰੀ। ਸੰਗਤ ਸਿੰਘ ਕਹਿੰਦਾ ਕਲਗੀਆਂ ਵਾਲੇ ਲੰਘ ਜਾਣ, ਭਲੇਖਾ ਪਾਉਣ ਵਾਸਤੇ ਮੈਨੂੰ ਕਲਗੀ ਵੀ ਲਾਉਣੀ ਪੈਂਦੀ ਹੈ ਥੋੜੇ ਚਿਰ ਲਈ, ਤੇ ਮੈਂ ਲਾਉਣ ਨੂੰ ਤਿਆਰ ਹਾਂ, ਮੇਰਾ ਪਾਤਸ਼ਾਹ ਲੰਘ ਜਾਏ ਤੇ ਭਲੇਖੇ ਨਾਲ ਮੇਰਾ ਸਿਰ ਵੱਢ ਕੇ ਲੈ ਜਾਣਗੇ, ਕਿਉਂਕਿ ਸ਼ਕਲ ਗੁਰੂ ਗੋਬਿੰਦ ਸਿੰਘ ਨਾਲ ਚਿਹਰਾ ਕਹਿੰਦੇ ਸੰਗਤ ਸਿੰਘ ਦਾ ਮਿਲਦਾ ਸੀ। ਕੱਲ ਆਪਾਂ ਇਹ ਗੱਲ ਕੀਤੀ ਸੀ, ਉੱਥੋਂ ਫਿਰ ਮਹਾਰਾਜ ਚੱਲਦੇ ਚੱਲਦੇ ਆਪਾਂ ਗੱਲ ਕਰਦੇ ਰਹੇ ਹਾਂ ਪਹਿਲਾਂ ਵੀ ਕਿ ਨਾ ਜੋੜਾ ਨਾ ਘੋੜਾ ਨਾ ਬਾਜ ਨਾ ਸਿਰ ਤੇ ਤਾਜ, ਕੱਲੇ ਮਹਾਰਾਜ ਨੰਗੇ ਪੈਰੀ ਪੈਰੀ ਦਿਸੇ ਨਾ ਮਖਮਲੀ ਜੋੜਾ, ਗੱਜ ਕੇ ਪੜਿਓ, ਜਾਮਾ ਲੀਰੋ ਲੀਰ ਹੋ ਗਿਆ, ਪੈਰੀ ਦਿਸੇ ਨਾ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ, ਜਿਸੇ ਨਾਮ ਸਬਲੀ ਜੋੜਾ ਜਾਂ ਬਾਲੀ ਰੋਲੀ, ਪੜਿਆ ਕਰੋ ਪੜਿਆ ਕਰੋ, ਜੋੜਾ ਜਾਂ ਬਾਲੀ ਰੋਲੀ ਵਾਜਾਂ ਵਾਲਾ ਨਹੀਂ ਕਿਸੇ ਨੇ ਬਣ ਜਾਣਾ, ਕਿਸੇ ਨੇ ਬਣ ਜਾਣਾ, ਘਰ ਘਰ ਗੁਰੂ ਜਪਦੇ ਵਾਜਾਂ ਵਾਲਾ ਨਹੀਂ ਕਿਸੇ ਨੇ ਬਣ ਜਾਣਾ, ਘਰ ਘਰ ਗੁਰੂ ਜਪਦੇ ਪੜੋ ਪੜੋ ਘਰ ਘਰ ਗੁਰੂ ਜਪਦੇ ਵਾਜਾਂ ਵਾਲਾ ਨਹੀਂ ਕਿਸੇ ਨੇ ਬਣ ਜਾਣਾ, ਘਰ ਘਰ ਗੁਰੂ ਬਣ ਜਾਣਾ, ਘਰ ਘਰ ਗੁਰੂ ਜਪਦੇ ਚੱਲਿਆ ਵਾਂਗ ਫਕੀਰਾਂ ਮਾਲਕ ਦੁਨੀਆਂ ਦਾ, ਆਓ ਚੱਲਿਆ ਵਾਂਗ ਫਕੀਰਾਂ ਮਾਲਕ ਦੁਨੀਆਂ ਦਾ, ਆਓ ਚੱਲਿਆ ਵਾਂਗ ਫਕੀਰਾਂ ਮਾਲਕ ਦੁਨੀਆਂ ਦਾ, ਤੁਰ ਚੱਲਿਆ ਵਾਂਗ ਫਕੀਰਾਂ, ਤੁਰ ਚੱਲਿਆ ਵਾਂਗ ਫਕੀਰਾਂ, ਗੱਜ ਕੇ ਉਹ ਤੁਰ ਚੱਲਿਆ ਵਾਂਗ ਫਕੀਰਾਂ, ਚੱਲਿਆ ਵਾਂਗ ਫਕੀਰਾਂ, ਤੁਰ ਚੱਲਿਆ ਵਾਂਗ ਫਕੀਰਾਂ, ਤੁਰ ਚੱਲਿਆ ਵਾਂਗ ਫਕੀਰਾਂ, ਚਮਕ ਪਵੇ ਚਮਕੌਰ, ਚਮਕ ਪਵੇ ਚਮਕੌਰ ਗੁਰਾਂ ਦੇ ਲਾਲਾਂ, ਅੱਜ ਵੀ ਚਮਕ ਪਵੇ ਚਮਕੌਰ ਗੁਰਾਂ ਦੇ ਲਾਲਾਂ, ਚਮਕ ਪਵੇ ਚਮਕੌਰ ਗੁਰਾਂ ਦੇ ਲਾਲਾਂ, ਖੜੋ ਖੜੋ ਖੜੋ, ਪਵੇ ਚਮਕੌਰ ਗੁਰਾਂ ਦੇ ਲਾਲਾਂ, ਚਮਕ ਪਵੇ ਚਮਕੌਰ ਗੁਰਾਂ ਦੇ ਲਾਲਾਂ, ਚਮਕ ਪਵੇ ਚਮਕਾਰੇ ਚਮਕਾਰ ਗੁਰਾਂ ਦੇ, ਚਮਕ ਪਵੇ ਚਮਕਾਰ ਗੁਰਾਂ ਦੇ ਲਾਲਾਂ ਦੀ, ਨਾ ਘੋੜਾ ਨਾ ਹੱਥ ਵਿੱਚ ਬਾਜ ਨਾ ਸਿਰ ਤੇ ਤਾਜ। ਸਤਿਗੁਰੂ ਜੀ ਕੱਲੇ ਨੰਗੇ ਪੈਰੀ ਚੱਲੇ ਜਾ ਤੁਰੇ ਜਾ ਰਹੇ ਤੇ ਆਪਾਂ ਬੜੀ ਵਾਰੀ ਪੜਿਆ ਕਿ ਮਹਾਰਾਜ ਚੱਲਦੇ ਚੱਲਦੇ ਬਹਿਲੌਲਪੁਰ ਪਿੰਡ ਗਏ। ਬਹਿਲੌਲਪੁਰ ਪਿੰਡ ਜਦੋਂ ਮਹਾਰਾਜ ਪਹੁੰਚੇ ਤੇ ਉੱਥੇ ਧੁੰਦ ਬੜੀ ਹੈ। ਇੱਕ ਪੰਡਿਤ ਇਸ਼ਨਾਨ ਕਰਨ ਵਾਸਤੇ ਟੋਭੇ ਦੇ ਕੰਢੇ ਆਇਆ ਹੈ। ਪੁਰਾਣੇ ਸਮਿਆਂ ਵਿੱਚ ਟੋਭਿਆਂ ਤੇ ਲੋਕ ਨਹਾਉਂਦੇ ਸੀ, ਪਾਣੀ ਪੀਂਦੇ ਸੀ, ਕੱਪੜੇ ਧੋਂਦੇ ਸੀ, ਪਾਣੀ ਦਾ ਸਾਧਨ ਹੀ ਟੋਭਾ ਹੁੰਦਾ ਸੀ। ਨਲਕੇ ਵਗੈਰਾ ਨਹੀਂ ਸਨ ਲੱਗੇ, ਜਾਂ ਖੂਹ ਸਨ ਤੇ ਜਾਂ ਟੋਭੇ ਸਨ। ਟੋਭੇ ਤੇ ਨਹਾਉਣ ਆਇਆ ਹੈ ਤੇ ਧੁੰਦ ਕਹਿੰਦੇ ਬਹੁਤ ਪਈ ਹੈ। ਬਹੁਤ ਜ਼ਿਆਦਾ ਧੁੰਦ ਹੋਣ ਕਾਰਨ ਉੱਥੇ ਨਜ਼ਰ ਕੁਝ ਆਵੇ ਨਾ। ਚੱਲਦਿਆਂ ਚੱਲਦਿਆਂ ਅੱਗੇ ਪਿੰਡ ਆ ਗਿਆ, ਪਿੰਡ 'ਚ ਟੋਭਾ ਹੈ ਤੇ ਟੋਭੇ ਤੇ ਨਹਾਉਣ ਆਇਆ। ਪੰਡਿਤ ਹੱਥ 'ਚ ਲਾਲਟੈਨ ਫੜੀ ਹੈ ਤੇ ਰਾਮ 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 ਕਰਦਾ ਜਾ ਰਿਹਾ ਤੇ ਉਹ ਪੰਡਿਤ ਰਾਮ ਰਾਮ ਕਰਦਾ ਜਦੋਂ ਜਾਏ ਤੇ ਬੱਚੇ ਦਾ ਮਾੜਾ ਜਿਹਾ ਕਰਨਾ ਪੈਣਾ ਖਿਆਲ, ਬੱਚੇ ਦੀ ਆਵਾਜ਼ ਅੰਦਰ ਤੱਕ ਆਈ ਜਾਂਦੀ ਹੈ। ਉਧਰਲੇ ਪਾਸੇ ਜਾਂ ਫਿਰ ਲੈ ਜਾਣ, ਅੰਦਰ ਤੱਕ ਆਵਾਜ਼ ਵਾਰ ਵਾਰ ਆਉਂਦੀ ਹੈ। ਇੱਧਰ ਸੁਣ, ਕਰ ਲੈਣਗੇ ਆਪਾਂ ਹੁਣ, ਸੁਣ ਲਿਆ ਹੋਣਾ ਉਹਨਾਂ ਨੇ। ਇੱਧਰ ਸੁਣਿਓ ਗੱਲ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪੁੱਛਦੇ ਹੈ, ਉਹ ਰਾਮ ਰਾਮ ਕਰਦਾ, ਰਾਮ 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 ਰਾਮ। ਮਹਾਰਾਜ ਕਹਿੰਦੇ ਹੈ ਰਾਮ ਦੇ ਭਗਤਾ, ਹੱਥ 'ਚ ਲਾਲਟੈਨ ਹੈ ਉਹਦੇ 'ਚ, ਕਿਹੜਾ ਪਿੰਡ ਹੈ ਇਹ? ਤੇ ਅੱਗੋਂ ਕਹਿੰਦਾ ਜੀ ਇਹ ਪਿੰਡ ਬਹਿਲੌਲਪੁਰ ਹੈ। ਤੇ ਗੁਰੂ ਸਾਹਿਬ ਕਹਿਣ ਲੱਗੇ ਬਹਿਲੌਲਪੁਰ ਪਿੰਡ, ਇੱਥੇ ਪੂਰਨ ਮਸੰਦ ਰਹਿੰਦਾ, ਜਾਣਦਾ ਉਹਨੂੰ। ਬਹਿਲੌਲਪੁਰ ਦਾ ਨਾਂ ਲਿਆ ਤੇ ਮਹਾਰਾਜ ਨੂੰ ਚੇਤਾ ਆ ਗਿਆ ਵੀ ਇੱਥੋਂ ਦਾ ਇੱਕ ਬੰਦਾ ਸੰਗਤ ਲੈ ਕੇ ਜਾਂਦਾ ਸਾਡੇ ਕੋਲ, ਸੰਗਤ ਇਕੱਠੀ ਕਰਦਾ ਹੈ, ਦਸਵੰਧ ਇਕੱਠਾ ਕਰਦਾ ਹੈ ਤੇ ਸਾਡੇ ਕੋਲ ਕਿੰਨਿਆਂ ਸਾਲਾਂ ਤੋਂ ਜਾਂਦਾ ਅਨੰਦਪੁਰ ਸਾਹਿਬ। ਪਿੰਡ ਦਾ ਨਾਂ ਲੈਣ ਕਰਕੇ ਚੇਤਾ ਆ ਗਿਆ, ਕਹਿੰਦੇ ਬਹਿਲੌਲਪੁਰ ਪਿੰਡ ਹੈ ਮਹਾਰਾਜ। ਕਹਿੰਦਾ ਜੀ ਇਹ ਬਹਿਲੌਲਪੁਰ ਹੈ ਤੇ ਮਹਾਰਾਜ ਕਹਿੰਦੇ ਆ ਬਈ ਇੱਥੇ ਇੱਕ ਪੂਰਨ ਮਸੰਦ ਰਹਿੰਦਾ, ਜਾਣਦਾ ਉਹਨੂੰ? ਕਹਿੰਦਾ ਹਾਂਜੀ, ਜਿਹੜਾ ਅਨੰਦਪੁਰ ਵਾਲੇ ਗੁਰੂ ਦਾ ਸਿੱਖ ਹੈ। ਮਹਾਰਾਜ ਕਹਿੰਦੇ ਹਾਂ। ਹੁਣ ਸਾਡੇ ਪਿੰਡਾਂ 'ਚ ਪਤਾ ਨਹੀਂ ਹੁੰਦਾ ਵੀ ਫਲਾਣਾ ਬੰਦਾ ਨਾਮ ਧਾਰੀਆਂ ਦੇ ਜਾਂਦਾ ਹੈ, ਫਲਾਣਾ ਸਰਸੇ ਵਾਲੇ ਦੇ ਜਾਂਦਾ ਹੈ, ਫਲਾਣਾ ਬੰਦਾ ਜੀ ਪਰਮੇਸ਼ਰ ਦੁਆਰ ਆਉਂਦਾ, ਉਹਦਾ ਪਤਾ ਹੀ ਹੁੰਦਾ ਪਿੰਡਾਂ ਪੁੰਡਾਂ 'ਚ ਵੀ ਆਹ ਕਿੱਥੇ ਜਾਂਦਾ, ਆਹ ਕਿੱਥੇ ਜਾਂਦਾ, ਪਤਾ ਹੀ ਹੁੰਦਾ ਆਪਣੇ ਏਰੀਏ 'ਚ। ਕਹਿੰਦਾ ਜਿਹੜਾ ਅਨੰਦਪੁਰ ਸਾਹਿਬ ਵਾਲੇ ਗੁਰੂ ਦਾ ਸਿੱਖ ਹੈ? ਮਹਾਰਾਜ ਕਹਿੰਦੇ ਹਾਂ। ਇਹ ਨਹੀਂ ਦੱਸਿਆ ਵੀ ਮੈਂ ਉਹੀ ਹਾਂ? ਕਹਿੰਦਾ ਹਾਂਜੀ ਮੈਂ ਜਾਣਦਾ। ਮਹਾਰਾਜ ਕਹਿੰਦੇ ਤੂੰ ਸਾਨੂੰ ਉਹਨਾਂ ਦੇ ਘਰ ਲੈ ਜਾਏਗਾ, ਤੂੰ ਇਸ਼ਨਾਨ ਕਰ ਲੈ, ਨਹਾ ਧੋ ਲੈ। ਮੈਂ ਤੈਨੂੰ ਤੰਗ ਤੇ ਨਹੀਂ ਕਰਨਾ ਚਾਹੁੰਦਾ, ਪਰ ਜੇ ਮੈਨੂੰ ਉਹਦੇ ਘਰ ਲੈ ਜਾਏ, ਧੁੰਦ ਬੜੀ ਹੈ, ਪਤਾ ਲੱਗਦਾ ਨਹੀਂ ਕੁਛ। ਸਵੇਰ ਸੀ ਕਿਉਂਕਿ ਰਾਤ ਨੂੰ ਮਹਾਰਾਜ ਚਮਕੌਰ ਦੀ ਗੜੀ ਤੋਂ ਅੱਠ ਪੋਹ ਨੂੰ ਨਿਕਲੇ ਸੀ ਤੇ ਸਵੇਰ ਹੋ ਗਈ ਸੀ ਨੌ ਪੋਹ ਦੀ। ਕਹਿੰਦਾ ਮਹਾਰਾਜ ਮੈਂ, ਕਹਿੰਦਾ ਇਸ਼ਨਾਨ ਬਾਅਦ 'ਚ ਹੀ ਕਰ ਲੂੰ, ਪਹਿਲਾਂ ਛੱਡ ਹੀ ਆਉਂਦਾ। ਜਿਵੇਂ ਬੰਦੇ ਨੂੰ ਤਰਸ ਨਹੀਂ ਆ ਜਾਂਦਾ ਹੁੰਦਾ ਵੀ ਉਹ, ਕਿਉਂਕਿ ਲਾਲਟੈਨ ਤੋਂ ਪਤਾ ਲੱਗਦਾ ਨਾ ਵੀ ਚਰਨਾਂ 'ਚ ਤੇ ਕੁਝ ਹੈ ਨਹੀਂ। ਫਿਰ ਚੂਲਾ ਕਹਿ ਲਈਏ ਪਾਟਾ ਹੋਇਆ ਕਈ ਥਾਵਾਂ ਤੋਂ, ਜਿਹੜੀ ਪਜਾਮੀ ਆ ਉਹ ਵੀ ਪਾਟੀ ਪਈ ਹੈ, ਖੂਨ ਲੱਗਿਆ ਪਿਆ ਕਈ ਥਾਵਾਂ ਤੋਂ। ਜਿਵੇਂ ਕੋਈ ਬੰਦਾ ਤਰਸ ਨਹੀਂ ਕਰ ਲੈਂਦਾ ਹੁੰਦਾ, ਚਿਹਰੇ ਤੇ ਮਾਸੂਮੀਅਤ ਵੀ ਬਹੁਤ ਹੈ, ਖੇੜਾ ਖੇੜਾ ਹੈ, ਹੱਥ 'ਚ ਇੱਕ ਤਲਵਾਰ ਫੜੀ ਹੈ ਬਿਨਾਂ ਮਿਆਨੋ, ਨੰਗੀ ਤਲਵਾਰ, ਤੇ ਨਾਲ ਇਹ ਵੀ ਕਹਿੰਦੇ ਨੇ ਵੀ ਤੈਨੂੰ ਮੈਂ ਤੰਗ ਨਹੀਂ ਕਰਨਾ ਚਾਹੁੰਦਾ, ਜੇ ਤੂੰ ਨਹਾਉਣਾ ਤਾਂ ਨਹਾ ਲੈ, ਇਸ਼ਨਾਨ ਕਰ ਲੈ, ਕੋਈ ਨਹੀਂ ਆਪਾਂ ਬਾਅਦ 'ਚ ਚੱਲੇ ਜਾਵਾਂਗੇ। ਉਹਨੂੰ ਫਿਰ ਇਹ ਲੱਗਦਾ ਵੀ ਕੋਈ ਦਰਵੇਸ਼ ਰੂਹ ਹੈ, ਕੋਈ ਚੰਗਾ ਚੰਗੀ ਰੂਹ ਹੈ, ਕੋਈ ਪਿਆਰਾ ਜਿਹਾ ਬੰਦਾ ਹੈ, ਚਰਨ ਲਿਬੜੇ ਪਏ ਆ, ਠੰਡ ਇੰਨੀ ਹੈ, ਕਿਉਂ ਨਾ ਮੈਂ ਭੱਜ ਕੇ ਛੱਡ ਹੀ ਆਵਾਂ, ਨਾ ਫੇਰ ਲਾਂਗਾ। ਕਹਿੰਦੇ ਫਿਰ ਅੱਗੇ ਅੱਗੇ ਲਾਲਟੈਨ ਫੜ ਕੇ ਉਹ ਤੁਰਿਆ ਤੇ ਮਗਰ ਮਗਰ ਗੁਰੂ ਗੋਬਿੰਦ ਸਿੰਘ ਤੁਰੇ ਜਾਂਦੇ, ਰਾਹ ਵਿਖਾਉਂਦਾ ਜਾਂਦਾ ਸਾਰੀ ਦੁਨੀਆਂ ਨੂੰ, ਰਾਹ ਵਿਖਾਉਣ ਵਾਲਾ ਜਿਹੜਾ ਕਲਗੀਆਂ ਵਾਲਾ ਉਹਨੂੰ ਰਾਹ ਵਿਖਾਉਂਦਾ ਜਾਂਦਾ। ਇੱਥੇ ਹੈ ਜੀ ਘਰ ਆ ਜਾਓ। ਘਰ ਗਏ, ਦਰਵਾਜ਼ਾ ਲੱਗਾ ਵੱਡਾ। ਪੂਰਨ ਮਸੰਦ ਪੈਸੇ ਵਾਲਾ ਬੰਦਾ ਹੈ, ਉਸ ਵੇਲੇ ਦੇ ਵਿੱਚ ਅਮੀਰ ਬੰਦਾ। ਉੱਪਰ ਚਬਾਰਿਆਂ ਦੇ ਵਿੱਚ ਆਪ ਰਹਿੰਦਾ, ਥੱਲੇ ਉਹਨੇ ਹਵੇਲੀ ਬਣਾਈ ਹੈ, ਪਸ਼ੂ ਰੱਖੇ ਹੈ। ਵੱਡਾ ਦਰਵਾਜ਼ਾ ਹੈ, ਦਰਵਾਜ਼ਾ ਖੜਕਾਇਆ, ਉਹਦੇ ਨੌਕਰ ਨੇ ਦਰਵਾਜ਼ਾ ਖੋਲਿਆ, ਉਹਦਾ ਨਾਂ ਹੈ ਜਿਉਣਾ। ਪੰਡਿਤ ਕਹਿੰਦਾ ਦਰਵਾਜ਼ਾ ਖੋਲੋ। ਹਾਂਜੀ ਦੱਸੋ। ਕਹਿੰਦੇ ਆ ਤੁਹਾਨੂੰ ਕੋਈ ਮਿਲਣ ਆਇਆ, ਮੈਨੂੰ ਇਹਨੇ ਰਾਹ ਪੁੱਛਿਆ ਸੀ, ਮੈਂ ਚੱਲਿਆ ਸੀ ਨਹਾਉਣ, ਮੈਂ ਕਿਹਾ ਬਾਅਦ 'ਚ ਨਹਾ ਲਾਂਗੇ, ਤੁਹਾਡੇ ਘਰੇ ਛੱਡਣ ਆ ਗਿਆ, ਮੈਂ ਅੰਦਰ ਵਾੜ ਲਿਆ, ਮੇਰਾ ਕੰਮ ਮੁੱਕੇ, ਮੈਂ ਚੱਲਿਆ। ਅੰਦਰ ਵਾੜ ਲਿਆ ਪਾਤਸ਼ਾਹ ਨੂੰ, ਜਿਉਣਾ ਦਰਵਾਜ਼ਾ ਬੰਦ ਕਰ ਲਿਆ ਤੇ ਪੰਡਿਤ ਵਾਪਸ ਮੁੜ ਗਿਆ, ਟੋਬੇ ਵੱਲ ਨਹਾਉਣ ਚੱਲਿਆ ਗਿਆ। ਇਹਨੇ ਵੇਖਿਆ ਵੀ ਕੋਈ ਦਰਵੇਸ਼ ਇਹਦਾ ਚੋਲਾ ਪਾਇਆ ਹੈ, ਪਰ ਪਜਾਮੀ ਪਾਟੀ ਪਈ ਹੈ, ਚਰਨ ਲਿਬੜੇ ਪਏ ਹੈ, ਹੁਣ ਪਛਾਣ ਇਹਨੂੰ ਵੀ ਨਹੀਂ। ਸਿੱਧੀ ਜੀ ਦਸਤਾਰ ਬੰਨੀ ਹੈ, ਢੱਠੀ ਹੈ ਦਸਤਾਰ, ਸਿੱਧੀ ਜਿਹੀ ਹੈ, ਕਲਗੀ ਵੀ ਕੋਈ ਨਹੀਂ, ਕੁਛ ਨਹੀਂ, ਹੱਥ 'ਚ ਤਲਵਾਰ ਹੈ ਤੇ ਖੂਨ ਚੱਲਦਾ ਹੈ। ਪਰ ਇਹਨੇ ਫਟਾਫਟ ਆਪਣੇ ਵਾਲੇ ਜਿਹੜਾ ਇਹਦਾ ਮੰਜਾ ਸੀ, ਜਿੱਥੇ ਸੁੱਤਾ ਸੀ ਡੰਗਰਾਂ ਦੇ ਵਿੱਚ ਹੀ, ਮੱਝਾਂ ਦੇ ਵਿੱਚ ਹੀ, ਪਸ਼ੂਆਂ ਦੇ ਵਿੱਚ ਹੀ, ਉੱਥੇ ਮੰਜੀ ਡਾਹ ਕੇ ਸਾਈਡ ਤੇ ਸੁੱਤਾ ਸੀ, ਉੱਥੇ ਹੀ ਇਹਨੇ ਮਰ ਨੂੰ ਭਾ ਲਿਆ। ਹਾਂਜੀ, ਕਹਿੰਦਾ ਹੁਕਮ ਕਰੋ, ਦੱਸੋ ਜੀ ਕੌਣ ਹੋ ਤੇ ਕੀ ਮੰਗਦੇ ਹੋ, ਕੀ ਚਾਹੁੰਦੇ ਹੋ? ਮਹਾਰਾਜ ਕਹਿੰਦੇ ਐ ਪੂਰਨ ਮਸੰਦ ਦਾ ਘਰ ਹੈ ਨਾ ਇਹ? ਕਹਿੰਦਾ ਹੈ ਜੀ। ਤੇ ਪੂਰਨ ਹੈ ਕਿੱਥੇ? ਕਹਿੰਦੇ ਜੀ ਆਰਾਮ ਕਰਦੇ ਆ ਉੱਤੇ ਚਬਾਰੇ 'ਚ ਆਰਾਮ ਕਰਦੇ। ਤੁਸੀਂ ਦੱਸੋ। ਮਹਾਰਾਜ ਕਹਿੰਦੇ ਬੁਲਾ ਉਹਨੂੰ, ਮੈਂ ਮਿਲਣ ਆਇਆ। ਕਈ ਵਾਰੀ ਉਹਨੇ ਕਿਹਾ ਸੀ ਘਰ ਆਓ ਘਰ ਆਓ, ਮੈਂ ਕਿਹਾ ਚਲੋ ਅੱਜ ਫਿਰ ਆ ਹੀ ਗਏ ਆ, ਜਾਂ ਬੁਲਾ ਫਟਾਫਟ ਕਰ। ਉਹ ਕਹਿੰਦਾ ਹੈ ਬੁਲਾ ਤੇ ਲਵਾਂਗਾ ਜੀ ਮੈਂ, ਪਰ ਮੈਨੂੰ ਦੱਸਣਾ ਤੇ ਪੈਣਾ ਵੀ ਕੌਣ ਆਇਆ, ਮੈਨੂੰ ਇਹ ਦੱਸਣਾ ਤੇ ਪਊ ਨਾ ਵੀ ਕੌਣ ਆਇਆ। ਮੈਂ ਤੁਹਾਨੂੰ ਜਾਣਦਾ ਪਛਾਣਦਾ ਨਹੀਂ, ਤੇ ਮੈਨੂੰ ਹੁਕਮ ਕਰੋ ਮੈਂ ਦੱਸਾਂ ਕੀ ਜਾ ਕੇ ਵੀ ਕੌਣ ਆਇਆ, ਤੁਹਾਡਾ ਨਾਂ ਕੀ ਹੈ, ਹੈ ਕਿੱਥੋਂ? ਮਹਾਰਾਜ ਕਹਿੰਦੇ ਫਿਰ ਦੱਸਣਾ ਪੈਣਾ ਸੀ ਨਾ। ਤੇ ਮਹਾਰਾਜ ਨੇ ਕਿਹਾ ਮੈਂ ਅਨੰਦਪੁਰ ਸਾਹਿਬ ਤੋਂ ਆਇਆ ਤੇ ਮੇਰਾ ਨਾਂ ਹੈ ਗੋਬਿੰਦ ਸਿੰਘ। ਜਦੋਂ ਗੋਬਿੰਦ ਸਿੰਘ ਸੁਣਿਆ ਨਾ, ਇੱਕਦਮ ਠਠੰਬਰ ਗਿਆ, ਕਿਉਂਕਿ ਇਹਦੇ ਸੁਣਿਆ ਮਹਾਰਾਜ ਬਾਰੇ ਬਹੁਤ ਕੁਝ ਸੀ ਵੀ ਕਲਗੀਆਂ ਵਾਲੇ ਇਦਾਂ ਦੇ ਨੇ, ਕਲਗੀਆਂ ਵਾਲੇ ਘਰਾਂ 'ਚ ਗੱਲਾਂ ਹੁੰਦੀਆਂ ਸੀ, ਨੌਕਰ ਸੁਣਦਾ ਹੀ ਹੁੰਦਾ ਸੀ, ਜਦੋਂ ਸਤਸੰਗ ਹੁੰਦਾ ਸੀ ਗੁਰੂ ਸਾਹਿਬ ਦੇ ਪ੍ਰੇਮੀ ਆਉਂਦੇ ਸੀ, ਪਿਆਰ ਕਰਨ ਵਾਲੇ ਆਉਂਦੇ ਸੀ, ਸਿੱਖ ਆਉਂਦੇ ਸੀ, ਉਹਨਾਂ ਤੋਂ ਇੰਨੀ ਵਡਿਆਈ ਸੁਣੀ ਸੀ, ਉਹ ਸਾਹਮਣੇ ਬੈਠੇ ਤੇ ਜਿਉਣਾ ਵੀ ਤਰਸਦਾ ਸੀ ਵੀ ਛੇਤੀ ਛੇਤੀ ਦਰਸ਼ਨ ਕਰਾਂਗਾ, ਕਦੀ ਮੈਨੂੰ ਵੀ ਲੈ ਜੇ ਮੇਰਾ ਮਾਲਕ, ਕਦੇ ਮੈਂ ਵੀ ਆਖਾਂਗਾ ਵੀ ਘਰੇ ਲਿਆਓ, ਕਦੇ ਚਰਨ ਪਵਾਓ, ਜਾਂ ਮੈਨੂੰ ਲੈ ਚਲੋ ਅਨੰਦਪੁਰ, ਕਦੀ ਮੈਂ ਵੀ ਵੇਖਾਂ। ਕਹਿੰਦੇ ਜਿਉਣੇ ਨੇ ਮਨ ਵਿੱਚ ਇੱਕਦਮ ਵੀ ਉਹੀ ਨੇ, ਬੜੀ ਵਾਰੀ ਇਹ ਤੇ ਦਰਸ਼ਨ ਦੀ ਇੱਛਾ ਸੀ ਤੇ ਮਨ ਤੇ ਪਹਿਲਾਂ ਹੀ ਨਿਹਾਲ ਨਿਹਾਲ ਹੋਇਆ ਪਿਆ ਸੀ ਉਹਨਾਂ ਦਾ, ਹਸੂ ਹਸੂ ਕਰਦਾ ਚਿਹਰਾ ਵੇਖ ਕੇ। ਮੈਂ ਬੜੀ ਵਾਰੀ ਗੱਲ ਕੀਤੀ ਹੈ ਨਿਰਦੋਸ਼ ਚਿੱਤ ਹੁੰਦਾ ਨਾ ਜਦੋਂ, ਤੇ ਚਿਹਰੇ ਤੋਂ ਨਿਰਦੋਸ਼ਤਾ ਝਲਕਦੀ ਹੈ। ਬੱਚੇ ਦੇ ਫੇਸ ਨੂੰ ਵੇਖਿਓ, ਕਾਲਾ ਬੱਚਾ ਚੱਕੋ ਕਾਲਾ, ਪਰ ਉਹਦੇ ਚਿਹਰੇ ਨੂੰ ਵੇਖਿਓ ਜਦੋਂ ਮਾਸੂਮੀਅਤ, ਉਹਦਾ ਨਿਰਦੋਸ਼ ਚਿੱਤ ਹੈ ਜਿਹੜਾ ਉਹਦੇ ਚਿਹਰੇ ਤੇ ਝਲਕਦਾ ਹੈ, ਉਹਦਾ ਫੇਸ ਇੰਪ੍ਰੈਸ਼ਨ ਇਦਾਂ ਦਾ ਬਣ ਜਾਂਦਾ, ਉਹਦਾ ਚਿਹਰਾ ਪਿਆਰਾ ਪਿਆਰਾ ਲੱਗਦਾ ਹੈ, ਚਿੱਤ ਨਿਰਦੋਸ਼। ਕੁਰੂਪਤਾ ਜਦੋਂ ਅੰਦਰ ਹੋਵੇ ਉਹ ਕਿਸੇ ਨਾ ਕਿਸੇ ਰੂਪ ਵਿੱਚ ਚਿਹਰੇ ਦੇ ਉੱਤੇ ਵੀ ਝਲਕਣ ਲੱਗ ਪੈਂਦੀ ਹੈ, ਝਲਕਦੀ ਹੈ। ਕਹਿੰਦੇ ਉਹਦਾ ਮਨ ਤੇ ਪਹਿਲਾਂ ਹੀ ਖਿੜਿਆ ਖਿੜਿਆ ਪਿਆ ਸੀ ਇਦਾਂ ਵੇਖ ਕੇ ਦਰਸ਼ਨ ਕਰਕੇ, ਤੇ ਫਿਰ ਉਹਨੇ ਨਾ ਜਦੋਂ ਕਿਹਾ ਗੋਬਿੰਦ ਸਿੰਘ ਤੇ ਅਨੰਦਪੁਰ ਸਾਹਿਬ ਤੋਂ ਐ, ਕਹਿੰਦੇ ਲਿਬੜਿਆਂ ਚਰਨਾਂ ਨੂੰ ਘੁੱਟ ਕੇ ਫੜ ਲਿਆ, ਫਟਾਫਟ ਇੰਨਾ ਸਾਫ਼ ਕਰਦਾ ਹੈ। ਇਹ ਪਿਆਰ ਹੀ ਸੀ ਹੁਣ ਗੁਰੂ ਗੋਬਿੰਦ ਸਿੰਘ ਨੂੰ। ਹੁਣ ਮੈਂ ਕਈ ਵਾਰੀ ਸੋਚਦਾ ਹੁੰਦਾ, ਦਿਮਾਗ 'ਚ ਮੇਰੇ ਕਈ ਤਰ੍ਹਾਂ ਦੇ ਸਵਾਲ ਪੈਦਾ ਵੀ ਹੁੰਦੇ ਰਹਿੰਦੇ ਆ, ਆਪੇ ਖਤਮ ਹੋ ਜਾਂਦੇ ਆ, ਕਈ ਵਾਰੀ ਆਉਂਦਾ ਹੈ ਦਿਮਾਗ 'ਚ ਬਈ ਗੁਰੂ ਗੋਬਿੰਦ ਸਿੰਘ ਨੂੰ ਲੋਕ ਪਿਆਰ ਕਰਦੇ ਆ, ਕਈ ਗਲਵੱਕੜੀ ਵੀ ਪਾ ਲੈਂਦੇ ਹੋਣਗੇ, ਕਈ ਪਰ ਜ਼ਰੂਰੀ ਨਹੀਂ ਹੁੰਦਾ ਅਸੀਂ ਇਦਾਂ ਹੀ ਸੋਚੀਏ ਵੀ ਮੱਥਾ ਹੀ ਟੇਕਣਾ। ਕਈ ਦਫਾ ਨਾ ਇੱਕ ਕਈ ਬੰਦੇ ਨਾ ਹੱਥ ਫੜ ਕੇ ਉਹਨੂੰ ਮੱਥੇ ਨਾਲ ਲਾ ਲੈਂਦੇ, ਤੇ ਕਈ ਵਾਰੀ ਇਦਾਂ ਹੁੰਦਾ ਅਸੀਂ, ਮੈਂ ਵੀ ਮਹਾਂਪੁਰਖਾਂ ਕੋਲ ਰਿਹਾ ਕਿੰਨੇ ਸਾਲ ਮੈਂ ਰਿਹਾ, ਤੇ ਸਾਡੇ ਵਰਗੇ ਬੰਦੇ ਜਿਹੜੇ ਅਸੀਂ ਬੱਚੇ ਸੀ ਜਦੋਂ ਮੈਂ ਨਿੱਕਾ ਜਿਹਾ ਸੀ, ਹੁਣ ਮੈਂ ਇਹ ਨਹੀਂ ਸੀ ਕਰ ਸਕਦਾ ਵੀ ਮੈਂ ਉਹਨਾਂ ਨੂੰ ਵੇਖਦਾ, ਹੁਣ ਉੱਛਲ ਉਛਾਲਾ ਤੇ ਐਂ ਪੈਂਦਾ ਹੁੰਦਾ ਵੀ ਐਂ ਜੱਫੀ ਪਾ ਲਈ ਜਾ, ਦਿਲ ਤੇ ਐਂ ਕਰਦਾ ਹੁੰਦਾ, ਮਨ ਤੇ ਐਂ ਕਰਦਾ ਹੁੰਦਾ, ਪਰ ਹੁਣ ਐਂ ਥੋੜਾ ਹੁਣ ਮਿਲਣਾ ਸੀ, ਹੁਣ ਨਾ ਹੱਥ ਫੜਦੇ ਸੀ ਸਾਡੇ, ਤੇ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਜੇ ਅਸੀਂ ਉਹਨਾਂ ਨੂੰ ਟੱਚ ਕਰ ਦਿੰਦੇ ਹਾਂ ਐ ਲੱਗਦਾ ਸੀ ਜਿਵੇਂ ਮੈਂ ਹੱਥ ਨਾਲ ਹੱਥ ਨਹੀਂ ਮਿਲਾ ਲਿਆ ਹੁੰਦਾ। ਤੁਸੀਂ ਕਈ ਵਾਰੀ ਕਿਸੇ ਬੰਦੇ ਨੂੰ ਹੱਥ ਮਿਲਾਉਂਦੇ ਉਹਦਾ ਹੱਥ ਫੜਦੇ ਆ, ਉਹ ਹੱਥ ਦੀ ਗਰਮੀ ਹੈ, ਇੱਕ ਮਹਿਸੂਸ ਹੁੰਦਾ, ਇੱਕ ਫੀਲਿੰਗ ਹੁੰਦੀ ਹੈ, ਉਹ ਇੱਕ ਫੀਲ ਹੁੰਦਾ ਆ ਟੱਚ ਕਰਦਾ। ਤੇ ਮੈਂ ਇਹ ਨੋਟ ਕਰਦਾ ਹੁੰਦਾ ਸੀ ਵੀ ਗੱਲ ਮੱਥੇ ਦੀ ਨਹੀਂ ਹੁੰਦੀ, ਕਈ ਵਾਰੀ ਆਪਣੇ ਮਨ ਦੀ ਸੰਤੁਸ਼ਟੀ ਦੀ ਵੀ ਹੁੰਦੀ ਹੈ। ਐਂ ਲੱਗਣਾ ਵੀ ਜੇ ਮਿਲੇ ਆ ਤੇ ਐਂ ਨਹੀਂ ਟੇਕਿਆ ਮੱਥਾ ਤੇ ਮਤਲਬ ਮਿਲਿਆ ਹੀ ਨਹੀਂ ਆ, ਐਂ ਲੱਗਦਾ ਹੁੰਦਾ ਵੀ ਮਿਲਿਆ ਹੀ ਤੇ ਗਿਆ ਹੀ, ਐਂ ਲੱਗਦਾ ਹੁੰਦਾ ਸੀ ਆਪਣੇ ਆਪ, ਮਤਲਬ ਮਿਲਿਆ ਤੇ ਗਿਆ ਹੀ ਨਹੀਂ। ਤੇ ਜਦੋਂ ਐਂ ਉਹਨਾਂ ਦੇ ਸਿਰ ਰੱਖ ਕੇ ਮੱਥਾ ਟੇਕਣਾ ਨਾ, ਟੱਚ ਕਰ ਦੇਣਾ, ਤੇ ਐਂ ਲੱਗਦਾ ਹੁੰਦਾ ਸੀ ਵੀ ਸੰਤੁਸ਼ਟੀ ਆ, ਖੁਸ਼ ਹੋ ਗਿਆ, ਮਿਲ ਲਏ, ਐਂ ਲੱਗਦਾ ਹੁੰਦਾ ਸੀ। ਮਤਲਬ ਮੈਂ ਤੁਹਾਨੂੰ ਆਪਣੇ ਮਨ ਦੀ ਵਿਥਿਆ ਦੱਸ ਰਿਹਾ ਵੀ ਐਂ ਫੀਲ ਹੁੰਦਾ ਸੀ। ਹੁਣ ਸਾਡੇ ਸਾਹਮਣੇ ਕਲਗੀਆਂ ਵਾਲੇ ਪਾਤਸ਼ਾਹ ਆ ਜਾਣ, ਅਸੀਂ ਕਹੀਏ ਅਸੀਂ ਤੇ ਹੁਣ ਬੜੇ ਸਮਝਦਾਰ ਹੋ ਗਏ ਆ, ਗੁਰੂ ਸਾਹਿਬ ਵੀ ਸਾਡੇ ਭਰਾ ਹੀ ਆ, ਉਹ ਵੀ ਅੰਮ੍ਰਿਤਧਾਰੀ, ਮੈਂ ਵੀ ਅੰਮ੍ਰਿਤਧਾਰੀ, ਲਓ ਜੀ ਜੱਫੀ ਪਾ ਕੇ ਮਿਲੀਏ। ਐ ਨਹੀਂ ਯਾਰ, ਮੈਨੂੰ ਸਾਹਮਣੇ ਆਉਣਗੇ ਤੇ ਐ ਨਹੀਂ ਲੱਗੂ ਵੀ ਮੱਥਾ ਉਹਨਾਂ ਦੇ ਪੈਰ ਦੇ ਉੱਤੇ ਰੱਖ ਦਿੱਤਾ, ਐ ਨਹੀਂ ਲੱਗੂ। ਉਹਨਾਂ ਦੀ ਤਲੀ ਜਿਹੜੀ, ਉਹਨਾਂ ਦੀ ਤਲੀ ਆਪਣੇ ਮੱਥੇ ਦੇ ਨਾਲ ਲਾ ਲਈ, ਐ ਨਹੀਂ ਲੱਗੂ। ਮੈਨੂੰ ਨਹੀਂ ਪਤਾ ਕੋਈ ਬੰਦਾ ਕਿਵੇਂ ਸੋਚਦਾ, ਪਰ ਇੱਕ ਫੀਲ ਹੁੰਦੀ ਹੈ ਆ ਸਾਡੇ ਮਨ ਦੀ। ਹਾਂ, ਇਹ ਉਹਨਾਂ ਦੀ ਮੌਜ ਹੈ, ਭਾਵੇਂ ਚੱਕ ਕੇ ਗਲਵੱਕੜੀ ਪਾ ਲੈਣ, ਭਾਵੇਂ ਸਿਰ ਤੇ ਹੱਥ ਰੱਖ ਦੇਣ, ਇਹ ਉਹਨਾਂ ਦੀ ਮਰਜ਼ੀ ਹੈ, ਪਰ ਫੀਲ ਬੰਦਾ ਇਦਾਂ ਕਰਦਾ ਹੈ, ਇਹ ਸੱਚਾਈ। ਉਹ ਇੱਕ ਸੰਤੁਸ਼ਟੀ ਹੁੰਦੀ ਸੀ, ਕਹਿੰਦੇ ਜਿਉਣੇ ਨੇ ਐਂ ਫੜ ਲੈ ਚਰਨ, ਜਦੋਂ ਵੀ ਰਿਸਪੈਕਟ ਕਰਨ ਨੂੰ ਕਿਸੇ ਦੀ ਜੀ ਕਰਦਾ ਬੰਦਾ ਆਟੋਮੈਟਿਕ ਪੈਰਾਂ ਵੱਲ ਝੁਕ ਜਾਂਦਾ, ਡਿੱਗ ਜਾਂਦਾ, ਸਰੈਂਡਰ ਕਰ ਦਿੰਦਾ, ਜਿੱਥੇ ਮਨ ਢਹਿ ਪੈਂਦਾ, ਕਈ ਵਾਰੀ ਸਰੀਰ ਵੀ ਆਪ ਮੁਹਾਰੇ ਢਹਿ ਪੈਂਦਾ, ਕਈ ਵਾਰੀ ਸਰੀਰ ਵੀ ਡਿੱਗ ਪੈਂਦਾ, ਉਹ ਬਾਹਰ ਆ ਜਾਂਦੇ ਨੇ ਇਮੋਸ਼ਨ, ਉਹ ਜਜ਼ਬਾਤ ਜਿਹੜੇ ਹੈ ਬਾਹਰ ਆ ਜਾਂਦੇ। ਤਾਂ ਕਰਕੇ ਜਿਉਣੇ ਨੇ ਕਹਿੰਦੇ ਐ ਮਹਾਰਾਜ ਦੇ ਚਰਨ ਘੁੱਟ ਕੇ ਫੜ ਲੈ, ਫਿਰ ਬੜਾ ਹੀ ਰੋਇਆ, ਕਿਉਂਕਿ ਹੁਣ ਮਹਾਰਾਜ ਦਾ ਹਾਲ ਵੇਖ ਕੇ ਤੇ ਧੱਕੇ ਨਾਲ ਹੀ ਰੋਣਾ ਆਈ ਜਾਵੇ ਵੀ ਮਹਾਰਾਜ ਇੱਦਾਂ ਕਿਵੇਂ ਤੁਰੇ ਫਿਰਦੇ, ਉਹ ਵੀ ਇਕੱਲੇ, ਇੰਨੇ ਬੰਦੇ ਨਾਲ ਹੁੰਦੇ ਸੀ, ਅੱਜ ਇਕੱਲੇ ਹੀ, ਕੋਈ ਹੈ ਹੀ ਨਹੀਂ, ਤੇ ਰੋਣਾ ਆਉਣ ਲੱਗ ਪਿਆ। ਫਿਰ ਇੱਦਾਂ ਕਿੰਨਾ ਚਿਰ ਬੈਠਾ ਰਿਹਾ, ਫਟਾਫਟ ਅੱਗ ਬਾਲ ਦਿੱਤੀ, ਸੇਕ ਆਵੇ ਮਾੜਾ ਜਿਹਾ, ਨਿੱਘ ਆਵੇ, ਜਿਹੜੀ ਵੀ ਕੋਈ ਰਜਾਈ, ਕੋਈ ਤਲਾਈ, ਕੋਈ ਕੱਪੜਾ ਪਿਆ, ਫਟਾਫਟ ਨੇੜੇ ਨੇੜੇ ਕੀਤਾ, ਜਿਹਦੇ ਤੇ ਪਿਆ ਸੀ ਉਦਾਂ ਹੀ ਬਸ ਨੇੜੇ ਨੇੜੇ ਬਸਤਰ ਆਲੇ ਦੁਆਲੇ ਲਾ ਦਿੱਤੇ, ਅੱਗ ਬਾਲ ਦਿੱਤੀ, ਫਟਾਫਟ ਲਓ ਮਰ ਹੱਥ ਸੇਕੋ, ਪੈਰ ਸੇਕੋ, ਆਪਣੇ ਕੱਪੜੇ ਦੇ ਨਾਲ, ਆਪਣੇ ਝੱਗੇ ਦੇ ਨਾਲ ਹੀ ਫਟਾਫਟ ਚਰਨ ਸਾਫ਼ ਕਰੀ ਜਾਂਦਾ, ਇੱਦਾਂ ਕੰਡੇ ਕੱਢਦਾ ਮਰ, ਕੰਡੇ ਵੱਜੇ ਪਏ ਆ, ਖੂਨ ਚੱਲੀ ਜਾਂਦਾ। ਮਹਾਰਾਜ ਕਹਿੰਦੇ ਕੋਈ ਨੀ, ਤੂੰ ਜਾ ਸੱਦ ਪੂਰਨ ਨੂੰ ਬੁਲਾ। ਇਹ ਫਿਰ ਬੜੀ ਤੇਜ਼ੀ ਨਾਲ ਚੜਿਆ ਵੀ ਮੈਂ ਭੱਜ ਕੇ ਬੁਲਾ ਲਿਆਉਣਾ, ਐਂ ਫਟਾਫਟ ਜਾਂਦਾ ਤੇ ਜਾ ਕੇ ਆਵਾਜ਼ ਦਿੰਦਾ, ਫਟਾਫਟ ਬੂਹਾ ਖੋਲੋ ਜੀ, ਦਰਵਾਜ਼ਾ ਖੋਲੋ। ਕਹਿੰਦੇ ਪੂਰਨ ਮਸੰਦ ਨੇ ਦਰਵਾਜ਼ਾ ਖੋਲਿਆ। ਹਾਂ ਬਈ ਜਿਉਣਿਆ ਕੀ ਹੋ ਗਿਆ, ਸਵੇਰੇ ਹੀ ਕਾਲ ਪਾਤੀ, ਕੀ ਹੋ ਗਿਆ, ਰੌਲਾ ਪਾਈ ਜਾਂਦਾ। ਕਹਿੰਦਾ ਛੇਤੀ ਥੱਲੇ ਚੱਲੋ। ਕਹਿੰਦਾ ਥੱਲੇ ਹੋਇਆ ਕੀ? ਕਹਿੰਦਾ ਛੇਤੀ ਥੱਲੇ ਚੱਲੋ, ਵੇਖੋ ਤੇ ਸਹੀ ਥੱਲੇ ਗੁਰੂ ਗੋਬਿੰਦ ਸਿੰਘ ਆਏ ਹੋਏ। ਕਹਿੰਦਾ ਕਲਗੀਆਂ ਵਾਲੇ ਪਾਤਸ਼ਾਹ ਥੱਲੇ ਆਏ ਹੋਏ ਆ, ਫਟਾਫਟ ਚੱਲੋ। ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਕੱਲੇ ਹੀ ਹੈ। ਕਹਿੰਦਾ ਕੱਲੇ, ਨਾਲ ਕੋਈ ਸਿੰਘ ਨਹੀਂ? ਕਹਿੰਦੇ ਕੋਈ ਸਿੰਘ ਨਹੀਂ, ਨਾ ਘੋੜਾ ਨਾ ਜੋੜਾ। ਤੁਸੀਂ ਕਹਿੰਦੇ ਕਲਗੀ ਲਾ ਕੇ ਰੱਖਦੇ, ਕਲਗੀ ਵੀ ਨਹੀਂ ਲੱਗੀ, ਉਹ ਤੇ ਕਲਗੀ ਵੀ ਨਹੀਂ ਲੱਗੀ ਸੀ ਇਸਦੇ ਉੱਤੇ। ਏਦਾਂ ਹੀ ਨੰਗੇ ਚਰਨ ਨੇ, ਖੂਨ ਚੱਲੀ ਜਾਂਦਾ, ਪਜਾਮੀ ਪਾਟੀ ਪਈ ਹੈ। ਤੁਸੀਂ ਕਹਿੰਦੇ ਸੀ ਨਾ ਘੇਰਾ ਪਿਆ ਆਨੰਦਪੁਰ ਨੂੰ, ਮੈਨੂੰ ਲੱਗਦਾ ਉਹਨਾਂ ਨੇ ਕਾਰਾ ਕਰ ਦਿੱਤਾ, ਪਤਾ ਨੀ ਕਿੱਥੋਂ ਕਿੱਥੋਂ ਕਿੱਦਾਂ ਆਏ ਹੈ। ਕਹਿੰਦਾ ਛੱਡ ਕੌਣ ਗਿਆ ਸਾਡੇ ਘਰੇ? ਕਹਿੰਦਾ ਫਲਾਣਾ ਪੰਡਿਤ ਆਇਆ ਸੀ, ਉਹ ਛੱਡ ਗਿਆ। ਕਹਿੰਦੇ ਉਹ ਕਹਿੰਦਾ ਯਾਰ ਤੂੰ ਪੁੱਛਿਆ ਤੈਨੂੰ ਆ ਕੇ ਕੀ ਵੀ ਕਿਹਨੂੰ ਮਿਲਣਾ? ਕਹਿੰਦੇ ਇਹੀ ਕਿਹਾ ਜੀ, ਪੂਰਨ ਮਸੰਦ ਨੂੰ ਬੁਲਾ ਤੇ ਮੈਂ ਕਿਹਾ ਮੈਂ ਬੁਲਾਉਣਾ। ਤੂੰ ਫਿਰ ਕੀ ਕਿਹਾ? ਮੈਂ ਕਿਹਾ ਜੀ ਮੈਂ ਬੁਲਾ ਕੇ ਲਿਆਉਣਾ, ਉੱਤੇ ਹੀ ਆਰਾਮ ਕਰਦੇ ਨੇ। ਇੱਕਦਮ ਪੂਰਨ ਮਸੰਦ ਕਹਿੰਦਾ ਉਹ ਕਮਲਿਆ, ਤੈਂ ਐ ਕਹਿ ਦੇਣਾ ਸੀ ਵੀ ਪੂਰਨ ਮਸੰਦ ਤੇ ਘਰੇ ਹੀ ਨਹੀਂ, ਐ ਕਹਿੰਦਾ ਤੂੰ ਇਹ ਕਿਉਂ ਕਹਿਤਾ ਮੈਂ ਇੱਥੇ ਆ? ਤੂੰ ਕਹਿਣਾ ਸੀ ਘਰੇ ਨੀ, ਕਿੱਡੀ ਬਿਪਤਾ ਪਾਤੀ ਤੂੰ ਇਹ ਕਹਿ ਕੇ ਵੀ ਘਰੇ ਹੀ ਹੈ। ਇਹ ਪਿਆਰ ਨਹੀਂ ਸੀ ਕਰਦਾ ਗੁਰੂ ਸਾਹਿਬ ਦੇ ਨਾਂ ਤੇ, ਖਾਂਦਾ ਹੀ ਸੀ। ਸਾਡੇ ਵਾਲੇ ਮਸੰਦ ਵੀ ਇਹੋ ਜਿਹੀ ਹੈ ਕਿ ਨਹੀਂ? ਅੱਜ 300-300 ਸਰੂਪ ਗਾਇਬ ਕਰ ਦਿੰਦੇ ਆ, ਖਾਂਦੇ ਗੁਰੂ ਸਾਹਿਬ ਦੇ ਨਾਂ ਤੇ ਹੀ ਹੈ, ਖਾਂਦੇ ਆ ਨਾ ਪਰ ਪਿਆਰ ਕਰਦੇ ਆ? ਪਿਆਰ ਕਿੱਥੇ ਕਰਦੇ ਆ, ਖਾਂਦੇ ਆ ਮਾਰਦੇ ਨਾਲ। ਇਹ ਪੂਰਨ ਮਸੰਦ ਵੀ ਇਹੋ ਜਿਹਾ ਹੀ ਮਸੰਦ ਸੀ, ਉੱਤੋਂ ਉੱਤੋਂ ਸੀ, ਪਰ ਅੱਜ ਦੁੱਖ ਦੇ ਸਮੇਂ ਵਿੱਚ ਕਹਿੰਦਾ ਜਾ ਕੇ ਕਹਿ ਕਹਿਦੇ ਜਾ ਕੇ ਐਵੇਂ ਭੱਜ ਆ ਗਿਆ ਬਾਰੋ ਬਾਰੀ ਕਿਉਂ ਨਾ ਟਾਲੇ ਤੂੰ ਜਾ ਹੁਣ ਕਹਿਦੇ ਮੁੜ ਜੋ ਹੇਜ ਨਾ ਕਰ ਤੂੰ ਕਰ ਐਵੇਂ ਬਾਲੇ ਤੂੰ ਕਹਿ ਜਾ ਕੇ ਵੀ ਮੁੜ ਜੋ ਬਾਲਾ ਹੇਜ ਜਿਹਾ ਨਾ ਕਰ ਐ ਕਹਿਦੇ ਮੁੜ ਜੋ ਸਾਨੂੰ ਤੁਹਾਡੇ ਦਰਸ਼ਨਾਂ ਦੀ ਲੋੜ ਨਹੀਂ ਜਦੋਂ ਜੀ ਕੀਤਾ ਸਾਡਾ ਗੇੜਾ ਆਣ ਕੇ ਲਾ ਜਾਂਗੇ ਜੇ ਲੋੜ ਹੋਈ ਦਰਸ਼ਨ ਦੀ ਆਪੇ ਆਨੰਦਪੁਰ ਆ ਜਾਂਗੇ ਏਦਾਂ ਕਹਿੰਦਾ ਕਹਿੰਦਾ ਜੇ ਦਰਸ਼ਨ ਕਰਨੇ ਹੋਣਗੇ ਆਪੇ ਆਨੰਦਪੁਰ ਆ ਜਾਂਗੇ ਹੁਣ ਸਾਡੇ ਘਰੋਂ ਜਾਓ ਮਗਰ ਤੁਹਾਡੇ ਫੌਜਾਂ ਲੱਗੀਆਂ ਸਾਡੇ ਤੇ ਵਿਪਤਾ ਬਣ ਜਾਏਗੀ ਜਦੋਂ ਜੀ ਕੀਤਾ ਸਾਡਾ ਗੇੜਾ ਆਣ ਕੇ ਲਾ ਜਾਂਗੇ ਜੇ ਲੋੜ ਹੋਈ ਦਰਸ਼ਨ ਦੀ ਆਪੇ ਆਨੰਦਪੁਰ ਆ ਜਾਂਗੇ ਆਨੰਦਪੁਰ ਹੀ ਆ ਜਾਂਗੇ ਜੇ ਦਰਸ਼ਨ ਜਾਓ ਜਿਉਣਾ ਕਹਿੰਦਾ ਮੈਂ ਤੇ ਤੈਨੂੰ ਸਮਝਦਾ ਸੀ ਤੂੰ ਸ਼ਰਧਾਲੂ ਹੀ ਬੜਾ ਮੈਂ ਤੇ ਸਮਝਦਾ ਸੀ ਤੇਰਾ ਪਿਆਰ ਹੀ ਬੜਾ ਗੁਰੂ ਗੋਬਿੰਦ ਸਿੰਘ ਤੂੰ ਤਾਂ ਗੱਲਾਂ ਕਰਦਾ ਹੁੰਦਾ ਸੀ ਵੱਡੀਆਂ ਵੱਡੀਆਂ ਅੱਜ ਕੀ ਹੋ ਗਿਆ ਤੇਰੇ ਪਿਆਰ ਨੂੰ ਤੂੰ ਤਾਂ ਪੱਕਾ ਜੁੜਿਆ ਹੋਇਆ ਸੀ ਕਈ ਬੰਦਿਆਂ ਨੂੰ ਵੇਖੀਦਾ ਜੀ ਬੜੇ ਜੁੜੇ ਹੋਏ ਦਿਸਦੇ ਆ ਪਰ ਟੁੱਟਣ ਲੱਗਿਆਂ ਇੱਕ ਮਿੰਟ ਨਹੀਂ ਲਾਉਂਦੇ ਖੜੇ ਹੋਏ ਦਿਸਦੇ ਆ ਇਹ ਤਾਂ ਯਾਰ ਮਰਜੂ ਇਹ ਬੰਦਾ ਤੇ ਮਰਜੂ ਏਦਾਂ ਵੇਖੀਦਾ ਬੰਦਾ ਮਾੜੀ ਜੀ ਬਿਪਤਾ ਪਈ ਤੇ ਜਿਉਣਾ ਕਹਿੰਦਾ ਹੈ ਗੱਲ ਵੀ ਨਾ ਤੂੰ ਗੋਲੀ ਓਏ ਇੰਨੇ ਹੰਕਾਰੇ ਨੇ ਗੱਲ ਵੀ ਨਾ ਤੂੰ ਗੋਲੀ ਓਏ ਇੰਨੇ ਹੰਕਾਰੇ ਨੇ ਵੇਖ ਤਾਂ ਲੈਂਦਾ ਆ ਕੇ ਉਹ ਕਿਸ ਰੂਪ ਪਧਾਰੇ ਨੇ ਓਏ ਵੇਖ ਤੇ ਲੈਂਦਾ ਆ ਕੇ ਉਹ ਕਿਸ ਰੂਪ ਪਧਾਰੇ ਨੇ ਉਹਨਾਂ ਦਾ ਵੇਖ ਤੇ ਲੈਂਦਾ ਹਾਲ ਓਏ ਤੂੰ ਇੱਕ ਵਾਰੀ ਵੇਖ ਤੇ ਲੈਂਦਾ ਥੱਲੇ ਆ ਕੇ ਗੁਰੂ ਗੋਬਿੰਦ ਸਿੰਘ ਦੇ ਉਹ ਚਰਨ ਤੇ ਵੇਖ ਲੈ ਕੱਪੜੇ ਤੇ ਵੇਖ ਲੈ ਉਹਨਾਂ ਦੇ ਠੰਡ ਚ ਠਰੇ ਹੱਥ ਪੈਰ ਤੇ ਵੇਖ ਲੈ ਤੂੰ ਥੱਲੇ ਹੀ ਨੀ ਮਰਿਆ ਆਇਆ ਆ ਜਾ ਥੱਲੇ ਤੇ ਵੇਖ ਲੈ ਕਹਿੰਦੇ ਜਿਉਣਾ ਆਇਆ ਪੂਰਨ ਮਸੰਦ ਆਇਆ ਨੀ ਦਰਵਾਜ਼ਾ ਬੰਦ ਕਰ ਲਿਆ ਕਹਿੰਦੇ ਜਾ ਕਹਿ ਦੇ ਗੁਰੂ ਗੋਬਿੰਦ ਸਿੰਘ ਨੂੰ ਵੀ ਮੇਰੇ ਘਰੋਂ ਜਾਓ ਬਾਲਾ ਹੇਜ ਨਾ ਕਰ ਕਹਿੰਦਾ ਗਲਗੀਆਂ ਵਾਲੇ ਦਾ ਤੈਨੂੰ ਬਾਲਾ ਹੇਜ ਆਉਂਦਾ ਕਹਿੰਦੇ ਜਾ ਥੱਲੇ ਕਹਿੰਦੇ ਜਿਉਣਾ ਚੜਿਆ ਤੇ ਉਤਸ਼ਾਹ ਨਾਲ ਸੀ ਵੀ ਜਿਵੇਂ ਹੁਣੇ ਹੀ ਪੂਰਨ ਮਸੰਦ ਨੇ ਰਜਾਈਆਂ ਬਿਸਤਰੇ ਲੈ ਕੇ ਥੱਲੇ ਆ ਜਾਣਾ ਜਦੋਂ ਜਿਉਣਾ ਥੱਲੇ ਆਵੇ ਨਾ ਤੇ ਤੁਰੇ ਥੱਲੇ ਨੂੰ ਤੇ ਐ ਤੁਰਿਆ ਨਾ ਜਾਏ ਵੀ ਮੈਂ ਹੁਣ ਕਵਾਂ ਕੀ ਜਾ ਕੇ ਵੀ ਕੀ ਬਣਿਆ ਮੈਨੂੰ ਜਵਾਬ ਕੀ ਦਿਆ ਮਹਾਰਾਜ ਨੇ ਗੁਰੂ ਸਾਹਿਬ ਨੂੰ ਕਵੇ ਕੀ ਹੌਲੀ ਹੌਲੀ ਥੱਲੇ ਨੂੰ ਤੁਰਿਆ ਵੇ ਮਹਾਰਾਜ ਕਹਿੰਦੇ ਆ ਜਾ ਜਿਉਣੇ ਆ ਜਾ ਮੈਂ ਸੁਣ ਲਿਆ ਸਾਰਾ ਕੁਝ ਉਹ ਮੈਂ ਸੁਣ ਲਿਆ ਕੋਈ ਨੀ ਤੇਰੇ ਮਾਲਕ ਨੂੰ ਕਹੀਂ ਪੂਰਨ ਮਸੰਦ ਨੂੰ ਕੋਈ ਨੀ ਮੈਂ ਤੈਨੂੰ ਤੰਗ ਨਹੀਂ ਕਰਦਾ ਮੈਂ ਤੇ ਆਇਆ ਹੀ ਤਾਂ ਸੀ ਤੂੰ ਮੈਨੂੰ ਕਈ ਵਾਰੀ ਕਿਹਾ ਸੀ ਵੀ ਆਇਓ ਜੀ ਮੈਂ ਕਿਹਾ ਚੱਲ ਜਾ ਹੀ ਆਉਂਦੇ ਮੈਨੂੰ ਤਾਂ ਤੈਂ ਹੀ ਕਿਹਾ ਸੀ ਕਿਸੇ ਵਾਰੀ ਵੀ ਆਇਓ ਘਰੇ ਆਇਓ ਮੈਂ ਕਿਹਾ ਚੱਲ ਚੱਲੀਏ ਮੈਨੂੰ ਕੀ ਪਤਾ ਸੀ ਜੇ ਮੇਰੇ ਆਉਣ ਨਾਲ ਤੇਰੇ ਘਰੇ ਵਿਪਤਾ ਆਉਂਦੀ ਹੈ ਤੇ ਮੈਂ ਕਦੀ ਵੀ ਨਾ ਆਉਂਦਾ ਮਹਾਰਾਜ ਕਹਿੰਦੇ ਐ ਜਿਉਣਿਆ ਆ ਜਾ ਜਿਉਣਾ ਤੇ ਰੋਣ ਲੱਗ ਪਿਆ ਕਹਿੰਦਾ ਮਹਾਰਾਜ ਮੈਂ ਗਰੀਬ ਮੇਰੇ ਕੋਲ ਤੇ ਛੱਪਰੀ ਵੀ ਕੋਈ ਨਹੀਂ ਬੜਾ ਰੋਇਆ ਕਹਿੰਦੇ ਮਹਾਰਾਜ ਕਹਿੰਦੇ ਫਿਕਰ ਨਾ ਕਰ ਜਿਉਣਿਆ ਉਹ ਜਿਉਣ ਜੋਗਿਆ ਜਿਉਣਿਆ ਐਵੇਂ ਚਿੱਤ ਡੁਲਾਵੀ ਤੂੰ ਜਿਉਣ ਜੋਗਿਆ ਜਿਉਣਿਆ ਐਵੇਂ ਨਾ ਚਿੱਤ ਡੁਲਾਵੀ ਤੂੰ ਪਰਵਾਨ ਹੈ ਤੇਰੀ ਸੇਵਾ ਰੱਜ ਰੱਜ ਖੁਸ਼ੀਆਂ ਪਾਵੀ ਰੱਜ ਕੇ ਦੁਖੀ ਹੋਏ ਵੀ ਲੋਕਾਂ ਨੂੰ ਖੁਸ਼ੀਆਂ ਹੀ ਵੰਡਦੇ ਆ ਪਰਵਾਨ ਹੈ ਤੇਰੀ ਸੇਵਾ ਰੱਜ 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 ਖੁਸ਼ੀਆਂ ਪਾਵੀ ਤੂੰ ਖੁਸ਼ ਰਹੀ ਓ ਤੂੰ ਕਾਇਮ ਰਹੀ ਐਵੇਂ ਨਾ ਰੋਈ ਜਾ ਤੂੰ ਐਵੇਂ ਨਾ ਰੋਈ ਜਾ ਤੂੰ ਰੰਗ ਵੇਖ ਫਕੀਰਾਂ ਦੇ ਸਮਾਂ ਪੈਣ ਤੇ ਚੜ ਜਾਂਦੇ ਇਹ ਦਸਤੂਰ ਅਮੀਰਾਂ ਦੇ ਇਹ ਚੜ ਜਾਂਦੇ ਕਈ ਇਹੋ ਜਿਹੇ ਕੱਚੇ ਪਿੱਲੇ ਕਹਿੰਦਾ ਮਹਾਰਾਜ ਅੱਜ ਮੇਰਾ ਮਨ ਬੜਾ ਦੁਖਿਆ ਪੱਲੇ ਨਾ ਕੱਖ ਵੀ ਮੇਰੇ ਮੈਂ ਡਾਡਾ ਗਰੀਬ ਹਾਂ ਸ਼ਿਕਵਾ ਹੈ ਅੱਜ ਮੈਨੂੰ ਕਿ ਮੈਂ ਕਿਉਂ ਰਕੀਬ ਹਾਂ ਪਲਕਾਂ ਨਾਲ ਹੰਝੂ ਪੂੰਜ ਪੂੰਜ ਕੇ ਖੂਨ ਮੈਂ ਲਾਣਾ ਸੀ ਪਲਕਾਂ ਨਾਲ ਹੰਝੂ ਪੂੰਜ ਪੂੰਜ ਕੇ ਖੂਨ ਮੈਂ ਲਾਣਾ ਸੀ ਜੇ ਕੁੱਲੀ ਵੀ ਹੁੰਦੀ ਕੋਲ ਮੇਰੇ ਤੁਹਾਨੂੰ ਨਾਲ ਲੈ ਜਾਣਾ ਸੀ ਜੇ ਕੁੱਲੀ ਵੀ ਮੇਰੇ ਕੋਲ ਹੁੰਦੀ ਮੈਂ ਤੁਹਾਨੂੰ ਨਾਲ ਲੈ ਜਾਣਾ ਸੀ ਸੱਚੇ ਪਾਤਸ਼ਾਹ ਮੈਂ ਆਪਣੇ ਘਰੇ ਲੈ ਜਾਂਦਾ ਮੇਰੇ ਕੋਲ ਤੇ ਘਰ ਹੀ ਹੈ ਨੀ ਮੈਂ ਤੇ ਰਹਿੰਦਾ ਹੀ ਇਹਦੇ ਮੈਂ ਤੁਹਾਡੇ ਨਾਲ ਜਾਣਾ ਮੈਨੂੰ ਹੁਣੇ ਲੈ ਚੱਲੋ ਮਹਾਰਾਜ ਕਹਿੰਦੇ ਇੱਦਾਂ ਨਹੀਂ ਚੰਗਾ ਲੱਗਦਾ ਤੇਰੀ ਡਿਊਟੀ ਹੈ ਤੇਰਾ ਫਰਜ਼ ਹੈ ਇੱਥੇ ਨੌਕਰੀ ਕਰਦਾ ਹੈ ਨਹੀਂ ਮਹਾਰਾਜ ਮੈਂ ਨਹੀਂ ਰਹਿਣਾ ਇੱਥੇ ਮੈਂ ਤੁਹਾਡੇ ਨਾਲ ਜਾਣਾ ਮਹਾਰਾਜ ਕਹਿੰਦੇ ਅਸੀਂ ਚੱਲੇ ਹਾਂ ਤੂੰ ਇੱਥੇ ਰਹਿ ਕਹਿੰਦਾ ਨਹੀਂ ਮਹਾਰਾਜ ਕਹਿੰਦੇ ਭੁੱਖੇ ਡੰਗਰ ਨੇ ਤੇਰੀ ਡਿਊਟੀ ਹੈ ਪਾਲ ਲੈ ਸਾਂਭ ਇਹਨਾਂ ਨੂੰ ਇਹਨੇ ਨਾ ਟਿੰਡ ਸੀ ਖੂਹ ਲਾਣਾ ਸੀ ਖੂਹ ਉਹਦੇ ਲਈ ਟਿੰਡਾਂ ਲਿਆਂਦੀਆਂ ਹੋਈਆਂ ਕਹਿੰਦੇ ਜਿਉਣੇ ਨੇ ਟਿੰਡ ਦੇ ਵਿੱਚ ਅੱਗ ਪਾਤੀ ਅੱਗ ਪਾ ਕੇ ਲੱਕੜਾਂ ਦੇ ਕੋਲੇ ਪਾ ਕੇ ਰੱਸੀ ਬੰਨ ਦਿੱਤੀ ਇਦਾਂ ਰੱਸੀ ਫੜਾਤੀ ਮਹਾਰਾਜ ਨੂੰ ਕਹਿੰਦਾ ਜੀ ਜਿੱਥੇ ਤੱਕ ਜਾਂਦੀ ਹੈ ਲੈ ਜਾਓ, ਸੇਕ ਆਉਂਦਾ ਰਹੇਗਾ, ਥੋੜੀ ਅੱਗ ਹੈ ਸੇਕ ਮਾੜਾ ਮਾੜਾ ਤੁਹਾਨੂੰ ਮਿਲਦਾ ਰਹੇਗਾ। ਕਹਿੰਦੇ ਟਿੰਡ ਜਿਉਣੇ ਨੇ ਰੱਸੀ ਵਿੱਚ ਪਾ ਕੇ ਅੱਗ ਪਾ ਕੇ ਟਿੰਡ ਫੜਾਈ, ਉਹੀ ਟਿੰਡ ਮੋੜ ਨੀ ਮਹਾਰਾਜ ਨੇ ਮੋੜਿਆ ਨੀ, ਏਦਾਂ ਟਿੰਡ ਹੱਥ 'ਚ ਫੜ ਲਈ, ਏਦਾਂ ਹੀ ਤੁਰੇ ਗਏ। ਉਸੇ ਟਿੰਡ ਦੀ ਅੱਗ ਬੁੱਝ ਗਈ ਸੀ, ਅੱਗੇ ਮਾਛੀਵਾੜਾ ਆ ਗਿਆ, ਮਾਛੀਵਾੜੇ ਜਾ ਕੇ ਉਹ ਟਿੰਡ ਜਿਹਦੀ ਅੱਗ ਬੁੱਝ ਗਈ ਉਸੇ ਟਿੰਡ ਨੂੰ ਸਰਾਣੇ ਥੱਲੇ ਰੱਖ ਕੇ ਕੰਡਿਆਂ ਦੀ ਸੇਜ ਵਿਛਾ ਕੇ ਪਾਤਸ਼ਾਹ ਪੈ ਗਏ। ਆਨੰਦਪੁਰ ਸਾਹਿਬ ਤੋਂ ਤੁਰੇ ਸੀ, ਆਰਾਮ ਨਹੀਂ ਸੀ ਕੀਤਾ, ਪਹਿਲੀ ਰਾਤ ਵੀ ਏਦਾਂ ਜਾਗਦਿਆਂ ਦੀ ਲੰਘ ਗਈ ਸੀ। ਹੁਣ ਮੰਨ ਲਓ 6 ਦੀ ਸਵੇਰ ਨੂੰ ਉੱਠੇ ਐ, ਸਾਰਾ ਦਿਨ 6 ਦਾ ਲੰਘ ਗਿਆ, 6 ਦੀ ਸਾਰੀ ਰਾਤ ਲੰਘ ਗਈ, 7 ਦੀ ਸਵੇਰ ਲੰਘੀ, 7 ਦੀ ਰਾਤ ਲੰਘ ਗਈ, ਫਿਰ 8 ਦੀ ਸਵੇਰ ਹੋਈ, ਸਾਰਾ ਦਿਨ 8 ਦਾ ਜੰਗ 'ਚ ਲੰਘ ਗਿਆ। 8 ਦੀ ਰਾਤ ਨੂੰ ਚੱਲੇ ਐ, 9 ਦੀ ਸਵੇਰ ਪੂਰਨ ਮਸੰਦ ਘਰ ਪਹੁੰਚੇ ਐ, ਤੇ 9 ਦਾ ਅੰਮ੍ਰਿਤ ਵੇਲਾ ਸੀ ਜਦੋਂ ਤੱਕ ਮਾਛੀਵਾੜੇ ਚਲੇ ਗਏ। ਪ੍ਰਭਾਤ ਸੀ, 3 ਦਿਨ ਹੋ ਗਏ ਸੀ ਸੁੱਤਿਆਂ ਨੂੰ, ਆਰਾਮ ਨਹੀਂ ਸੀ ਕੀਤਾ, ਏਦਾਂ ਹੀ ਬਸ ਕੰਡਿਆਂ ਦੀ ਸੇਜ ਦੇ ਉੱਤੇ ਹੀ ਟਿੰਡ ਦਾ ਸਰਾਣਾ ਲਾ ਕੇ ਗੁਰੂ ਗੋਬਿੰਦ ਸਿੰਘ ਏਦਾਂ ਹੀ ਪੈ ਗਏ। ਜਿਹੜਾ ਉਹ ਟਿੰਡ ਸੀ ਉਹੀ ਟਿੰਡ ਨੂੰ ਸਰਾਣੇ ਰੱਖ ਲਿਆ। ਜਿਉਣੇ ਨੇ ਕਹਿੰਦੇ ਮੁੜ ਕੇ ਨੌਕਰੀ ਨਹੀਂ ਕੀਤੀ, ਸਵੇਰੇ ਹੀ ਮੈਂ ਇੱਕ ਵਾਰੀ ਮੱਝਾਂ ਨੂੰ ਪੱਠੇ ਪਾਏ ਆ, ਸਵੇਰੇ ਹੀ ਛੁੱਟੀ ਕਰ ਲਈ, ਕਹਿੰਦਾ ਮੈਂ ਜਿਹੜੇ ਘਰ 'ਚ ਮੇਰੇ ਪਾਤਸ਼ਾਹ ਨੂੰ ਥਾਂ ਨਹੀਂ ਮੈਂ ਇਸ ਘਰ 'ਚ ਨਹੀਂ ਰਹਿਣਾ, ਜਿਉਣਾ ਛੱਡ ਕੇ ਆ ਗਿਆ ਸੀ, ਨੌਕਰੀ ਲੱਭਦਾ ਰਿਹਾ ਮਹਾਰਾਜ ਨੂੰ, ਬਾਅਦ ਵਿੱਚ ਵੀ ਕਿੱਧਰ ਨੂੰ ਗਏ ਫਿਰਦਾ ਰਿਹਾ। ਕਹਿੰਦੇ ਜਿਉਣਾ ਫਿਰ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਛੀਵਾੜ ਦੇ ਜੰਗਲ ਵਿੱਚ, ਤੇ ਏਦਾਂ ਲੱਗਦਾ ਜਿਵੇਂ ਜਿਵੇਂ ਜੰਗਲ ਦੇ ਪੰਛੀ ਵੀ ਰੋਂਦੇ, ਏਦਾਂ ਫੀਲ ਹੁੰਦਾ। ਕਹਿੰਦੇ ਕੋਈ ਆਵਾਜ਼ ਨਹੀਂ ਸੀ ਆ ਰਹੀ। ਮੈਂ ਤੁਹਾਨੂੰ ਅੱਗੇ ਵੀ ਗੱਲ ਕੀਤੀ ਸੀ, ਪਰਸੋਂ ਵੀ ਕਿਹਾ ਸੀ, ਕਵਿਤਾ ਜਿਹੜੀ ਹੁੰਦੀ ਹੈ ਨਾ ਜੀ, ਕਵਿਤਾ ਕਵੀ ਦੀ ਕਲਪਨਾ ਹੁੰਦੀ ਹੈ। ਮਾਛੀਵਾੜਾ ਕੋਈ ਬੰਦਾ ਨਹੀਂ ਜਿਹੜਾ ਸਵਾਲ ਪੁੱਛਦਾ ਲੋ ਕਵਿਤਾ ਪੜ੍ਹੀਏ। ਮਾਛੀਵਾੜਾ ਪੁੱਛੇ ਪਾਤਸ਼ਾਹ ਜਾਦ ਅੱਜ ਵੀ ਪੁੱਤਾਂ ਦੀ ਨਹੀਂ ਉਹ ਆਈ, ਲਾਲਾਂ ਦੀਆਂ ਤੋਲ ਜੋੜੀਆਂ ਕਿਵੇਂ ਪਾਤਸ਼ਾਹ ਜਾਣਾ ਹੈ ਮੁਸਕਾਈ। ਕਹਿੰਦੇ ਐ ਸਨਾਟਾ ਛਾਇਆ ਹੋਇਆ ਤੇ ਕੰਡਿਆਂ ਦੀ ਸੇਜ ਵਿਛਾ ਕੇ ਮਰਜ ਪਏ ਐ, ਅੱਜ ਵੀ ਚਿਹਰਾ ਹੱਸੂ ਹੱਸੂ ਕਰਦਾ। ਭਾਈ ਫਰਕ ਹੁੰਦਾ ਹੈ, ਕਈਆਂ ਦਾ ਇੱਕ ਪੁੱਤ ਦੁਨੀਆ ਚੋਂ ਜਾਵੇ ਨਾ ਤੇ ਕਹਿੰਦੇ ਹਨੇਰ ਹੋ ਗਿਆ। ਮੈਂ ਇੱਥੇ ਮਾਵਾਂ ਆਉਂਦੀਆਂ ਵੇਖੀਆਂ, ਇੱਥੇ ਮਾਤਾ ਤਰਨ ਤਾਰਨ ਤੋਂ ਆਉਂਦੀ ਹੁੰਦੀ ਹੈ, 4 ਬੱਚੇ ਗਏ ਆ ਉਹਦੇ 4, ਪਰ ਅਜੇ ਵੀ ਤੁਰੀ ਫਿਰਦੀ ਹੈ। ਜਦੋਂ ਪੁੱਛੀ ਤਾਂ ਮਾਤਾ ਕਹਿੰਦੀ ਠੀਕ ਹੈ ਚਲੇ ਗਏ, ਕਈ ਇੱਕ ਹੋ ਜਾਏ ਤੇ ਰੀੜ ਦੀ ਹੱਡੀ ਕਹਿੰਦੇ ਟੁੱਟ ਗਈ ਸਾਡੀ, ਸਾਡਾ ਕਾਹਦਾ ਜੇ ਆਉਣਾ। ਕਈਆਂ ਨੇ 4-4 ਵੀ ਤੁਰੇ ਆ ਹੌਸਲੇ ਚ, ਕਹਿੰਦੇ ਪਾਤਸ਼ਾਹ ਹੌਸਲੇ ਦੇ ਵਿੱਚ ਹੈ। ਲਓ ਸੁਣੋ ਇੱਕ ਕਲਮ, ਨਰਵੈਰ ਨੇ ਕਵਿਤਾ ਲਿਖੀ ਹੈ ਤੇ ਬੜੇ ਪਿਆਰ ਨਾਲ ਥੋੜਾ ਚਿਰ ਤੁਸੀਂ ਸੁਣ ਲਓ, ਹਾਜ਼ਰ ਹੋ ਗਏ
ਜੀ। ਮਾਛੀਵਾੜਾ ਪੁੱਛੇ ਪਾਤਸ਼ਾਹ ਯਾਦ ਅੱਜ ਵੀ ਪੁੱਤਾਂ ਦੀ ਨਹੀਂ ਆਈ, ਲਾਲਾਂ ਦੀਆਂ ਤੋਰ ਜੋੜੀਆਂ ਕਿਵੇਂ ਪਾਤਸ਼ਾਹ ਜਾਣਾ ਏ ਮੁਸਕਾਈ। ਮਾਛੀਵਾੜਾ ਪੁੱਛੇ ਪਾਤਸ਼ਾਹ ਮਿਲੀਆਂ ਨੇ ਸੂਹਾਂ ਕੋਲੋਂ ਬਿਜਲੀ ਦੀ ਤਾਰ ਦੇ, ਹਾਲੇ ਤੱਕ ਸਿਮੀ ਜਾਂਦਾ ਲਹੂ ਮੁਖ ਚੋਂ ਜੋ ਜਾਰ ਦੇ ਜੀ। ਮਿਲੀਆਂ ਨੇ ਸੁਹਾ ਕੋਲੋਂ बिजली दी तार दे हाले तक सिमी जंदे लहू मुख चों जुझार दे वे छोड़े वाली पीड़ शैन किमें सीने विच बैठे दफनाई मच्छी बाड़ा पुछे पातशाह बड़े चावाल लो वड़े कर देने पुतानू सूल दी भी पीड़ किथे जर देने पुतानू बड़े चावाल लो वड़े कद देने पुतानू सूल दी भी पीड़ किथे जर देने पुतानू तोर के अजीत नू हथी हद हो गई ना ते उड़ी मथे पाई मच्छी वड़ा पुछे पातशाह याद योदा होने जोरावर कर दे शरारता गोदी विच बैठ पौंदा फतेह सिंह सी बुजारता याद आउंदा होने जोरावर कर दे शरारता गोदी बैठ पौंदा फतेह सिंह सी बुझारता तेरे वांगू बाजा वाले किसे सच दी नहीं कीमत चुकाई मच्छी वाड़ा पुछे पाते
सच है ना जेड़ा बड़ा महंगा है ये सच दी कीमत होती है झूठ खरीदना है कि सच खरीदना है मर्जी साड़ी है ये सच दी कीमत है तेरे वांगू किसी ने कीमत नहीं चुकाई जिवें तू चुकाई सच खरीदिया कीमत जिहड़ी तू चुकाई है ना सच दे बदले किसी ने नहीं चुकाई हां जी
पैरां विच सूला उत्तों पाला भी ए कैर दा फकीर होया मालक आनंदपुर शहर दा पैरां विच सूला उत्तों पाला भी ए कैर दा फकीर होया मालक आनंदपुर शहर दा लेखने रू वैर नहीं होनी ਸ਼ਾਹੇ ਹਿੰਦ ਦੀ ਤੇਰੇ ਤੋਂ ਵਡਿਆਈ ਮੱਛੀ ਵੜਾ ਪੁੱਛੇ ਪਾਤਸ਼ਾਹ ਯਾਦ ਅੱਜ ਵੀ ਪੁੱਤਾਂ ਦੀ ਨਹੀਂ ਆਈ ਲਾਲਾਂ ਦੀਆਂ ਤੋਰ ਜੋੜੀਆਂ ਇਵੇਂ ਪਾਤਸ਼ਾਹ ਜਾਨਾਏ ਮੁਸਕਾਈ ਮੱਛੀ ਵੜਾ ਪੁੱਛੇ ਪਾਤਸ਼ਾਹ
ਕਹਿੰਦੇ ਫਿਰ ਵੀ ਕੰਡਿਆਂ ਦੀ ਸੇਜ ਤੇ ਪਏ ਪਾਤਸ਼ਾਹ ਹੱਸਦੇ ਭਾਈ ਦਇਆ ਸਿੰਘ ਹੋਣੀ ਆਏ ਜਿਵੇਂ ਜਿਵੇਂ ਦੱਸਿਆ ਸੀ ਉਹ ਨਾ ਅੱਜ ਜਿਵੇਂ ਨਕਸ਼ਾ ਵੇਖ ਲੈਂਦੇ ਹਾਂ ਪਹਿਲਾਂ ਤਾਰਿਆਂ ਦੀ ਸੇਧ ਸੇਧ ਆਉਂਦੇ ਸੀ ਲੋਕ ਤਾਰਿਆਂ ਦੀ ਦੱਸੀ ਸੇਧ ਨਾਲ ਨਾ ਭਾਈ ਦਇਆ ਸਿੰਘ ਹੋਣੀ ਭਾਈ ਮਾਨ ਸਿੰਘ ਹੋਣੀ ਇਹ ਜਦੋਂ ਆਏ ਹੈ ਲੱਭਦੇ ਲੱਭਦੇ ਤੇ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਿਨ ਚੜ੍ਹ ਚੱਲਿਆ ਸਾਹਮਣੇ ਦਿਸੇ ਹੁਣ ਇਹ ਨੇੜੇ ਜਾਣ ਲੱਗੇ ਆ ਪਰ ਖੜ ਕੇ ਕਹਿੰਦੇ ਆਰਾਮ ਕਰਦੇ ਐ ਲੱਗਦਾ ਜਿਵੇਂ ਪਏ ਤਿੰਨ ਦਿਨ ਹੋ ਗਏ ਕਹਿੰਦੇ ਪਏ ਰਹੇ ਏਦਾਂ ਸਾਈਡ ਤੇ ਬੈਠੇ ਰਹੇ ਇਹਨੇ ਨੂੰ ਮਹਾਰਾਜ ਆਪਣੇ ਆਪ ਹੀ ਬਿੜਕ ਨਾਲ ਤੇ ਉੱਠ ਗਏ ਏਦਾਂ ਉੱਠ ਕੇ ਬੈਠੇ ਚੱਲੇ ਆਏ ਆ ਸਰੀਰ ਗਰਮ ਸੀ ਤੇ ਆ ਕੇ ਜਦੋਂ ਏਦਾਂ ਮੈਂ ਅੱਗੇ ਵੀ ਕਈ ਵਾਰੀ ਕਰਦਾ ਹੁੰਦਾ ਜ਼ਿਕਰ ਬਈ ਦਇਆ ਸਿੰਘ ਨੇ ਕਿਹਾ ਜਿਵੇਂ ਕਲਗੀਆਂ ਵਾਲਿਆ ਚੰਨ ਮਾਈਆ ਕੁਝ ਯਾਦ ਹੈ ਬੀਤੀ ਬਤਾਈ ਤੈਨੂੰ ਹੀਰੇ ਜੜੇ ਤੇਰੇ ਤਖਤਾਂ ਤੇ ਹੀਰੇ ਜੜੇ ਹੋਏ ਹੀਰੇ ਜੜੇ ਰੰਗੀਲੇ ਭੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਤਾਈ ਮਤਾ ਪਿੰਡੇ ਤੇ ਕੋਈ ਝਰੀਤ ਆ ਜਾਏ ਖਰਵੀ ਉਂਗਲ ਨਾ ਕਿਸੇ ਸੁਹਾਈ ਤੈਨੂੰ ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾਹ ਨਾ ਚੰਨ ਨਾ ਲਾਈ ਤੈਨੂੰ ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦੇ ਸੋਹਲ ਫੁੱਲਾ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਐ ਕਿਵੇਂ ਪੈ ਗਈ ਜਿੱਦਾਂ ਬੇਫਿਕਰ ਹੋ ਕੇ ਕਹਿੰਦੇ ਉੱਥੇ ਫਿਰ ਦਇਆ ਸਿੰਘ ਮਹਾਰਾਜ ਨੇ ਕਹਿੰਦੇ ਨੇ ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ ਸੂਲਾਂ ਇੱਕ ਨਾ ਸੂਲ ਚਬਾਈ ਮੈਨੂੰ ਦਇਆ ਸਿੰਘ ਜੇ ਸੱਚ ਤੂੰ ਪੁੱਛਣਾ ਏ ਐਸੀ ਨੀਂਦ ਨਾ ਕਦੇ ਵੀ ਆਈ ਕਹਿੰਦੇ ਮੈਂ ਵੀ ਸੂਲਾਂ ਚ ਸੂਲ ਬਣ ਗਿਆ ਫਲੈਕਸੀਬਲ ਆ ਜਿਹੋ ਜਿਹਾ ਮਾਹੌਲ ਹੋਵੇ ਉਹਦੇ ਚ ਢਲ ਜਾਈਦਾ ਮਹਿਲਾਂ ਚ ਰਹਿੰਦੇ ਸੀ ਉਦਾਂ ਦੇ ਸੀ ਅੱਜ ਸੂਲਾਂ ਤੇ ਪੈਣਾ ਪੈ ਗਿਆ ਉਦਾਂ ਦੇ ਬਣ ਗਏ ਸੁੱਖ ਹੁੰਦਾ ਸੁੱਖ ਵੀ ਭੋਗ ਲਈਦਾ ਦੁੱਖ ਹੁੰਦਾ ਦੁੱਖ ਵੀ ਮਾਣ ਲਈਦਾ ਸਾਰਾ ਕੁਝ ਹੀ ਹੈ ਨਾ ਸੁੱਖ ਤੇ ਦੁੱਖ ਸਭ ਕੁਝ ਆਉਂਦਾ ਰਹਿੰਦਾ ਇੰਨੀ ਸਮਝ ਹੈ ਵਾਧੇ ਵੀ ਜਰ ਲਈਦੇ ਆ ਘਾਟੇ ਵੀ ਜਰ ਲਈਦੇ ਆ ਸੋਹਣੀਆਂ ਆਸਣਾਂ ਦੇ ਉੱਤੇ ਵੀ ਸੋਣਾ ਆਉਂਦਾ ਬਹੁਤਾ ਫੁੱਲੀ ਦਾ ਨਹੀਂ ਚੌੜੇ ਨਹੀਂ ਹੋਈਦਾ ਜਿਹਦੇ ਕੰਡਿਆਂ ਤੇ ਪੈਣਾ ਪੈ ਜੇ ਫਿਰ ਉਦਾਂ ਦੇ ਵੀ ਬਣ ਜਾਂਦੇ ਆ ਢਲ ਜਾਈਦਾ ਸਾਥੋਂ ਨਹੀਂ ਢਲਿਆ ਜਾਂਦਾ ਇੱਕ ਫਸਲ ਚੰਗੀ ਹੋ ਗਈ ਬੜੇ ਖੁਸ਼ ਹੋਈਦਾ ਅਗਲੀ ਵਾਰੀ ਮਾੜੀ ਹੋ ਜੇ ਕਿੱਥੇ ਫਿਰ ਉਹ ਮਾਹੌਲ ਰਹਿੰਦਾ ਪਰ ਪਾਤਸ਼ਾਹ ਬਰਾਬਰ ਹੈ ਸਮ ਹੈ ਇੱਕ ਰਸ ਹੈ ਸਹਿਜ ਹੈ ਦੁੱਖ ਤੇ ਸੁੱਖ ਇੱਕ ਬਰਾਬਰ ਹੈ ਸਹਿਜ ਵਿੱਚ ਆਨੰਦ ਚ ਨੇ ਖੇੜੇ ਚ ਨੇ ਤੇ ਕਹਿੰਦੇ ਐ ਉਸ ਵੇਲੇ ਫਿਰ ਪਾਤਸ਼ਾਹ ਕਹਿੰਦੇ ਇਸ਼ਨਾਨ ਕਰਨਾ ਬਈ ਖੂਨ ਲੱਗਾ ਹੈ ਕੱਪੜੇ ਖਰਾਬ ਹੋਏ ਪਏ ਹੈ ਬਸਤਰ ਇਸ਼ਨਾਨ ਕਰਨਾ ਹੈ ਫਿਰ ਉੱਥੇ ਗੁਲਾਬੇ ਪੰਜਾਬੇ ਦਾ ਖੂਹ ਆਪਾਂ ਪੜ੍ਹਦੇ ਸੁਣਦੇ ਰਹੇ ਨੇੜੇ ਖੂਹ ਸੀ ਕਹਿੰਦੇ ਜੀ ਉੱਥੇ ਇਸ਼ਨਾਨ ਕਰ ਲਓ ਜਦੋਂ ਮਹਾਰਾਜ ਕਹਿੰਦੇ ਤੁਰਨ ਲੱਗੇ ਸਰੀਰ ਰਾਤ ਨੂੰ ਤੇ ਤੁਰਦੇ ਰਹੇ ਗਰਮ ਸਰੀਰ ਹੁੰਦਾ ਹੈ ਤੁਰੇ ਗਏ ਪਰ ਹੁਣ ਜਦੋਂ ਉੱਠੇ ਤੁਰਨ ਲੱਗੇ ਤੇ ਕਹਿੰਦੇ ਕਦਮ ਨਹੀਂ ਪੱਟਿਆ ਗਿਆ ਤੁਰਿਆ ਨਹੀਂ ਇੱਕਦਮ ਜਿਵੇਂ ਡਿੱਗਣ ਲੱਗਾ ਨਾ ਸਰੀਰ ਐ ਹੋ ਗਿਆ ਫਿਰ ਉੱਥੇ ਭਾਈ ਮਾਨ ਸਿੰਘ ਨੇ ਕਿਹਾ ਮਹਾਰਾਜ ਮੈਂ ਤੁਹਾਨੂੰ ਕਧਾੜੇ ਚੱਕ ਲਾਂ ਬੁੱਧੀ ਚੱਕ ਲਾਂ ਤਕੜਾ ਸੀ ਮਾਨ ਸਿੰਘ ਦਾ ਸਰੀਰ ਵੀ ਉਹਨੇ ਗੁਰੂ ਗੋਬਿੰਦ ਸਿੰਘ ਨੂੰ ਨਾ ਐ ਜੱਫਾ ਪਾ ਕੇ ਏਦਾਂ ਗੋਦੀ ਚੱਕ ਲਿਆ ਕਮਾਲ ਦੀ ਗੱਲ ਹੈ ਵੇਖੋ ਮਗਰ ਪੈਣ ਵਾਲੇ ਵੀ ਬੰਦੇ ਐ ਘਰੋਂ ਭੇਜ ਦੇਣ ਵਾਲੇ ਵੀ ਪੂਰਨ ਮਸੰਦ ਇਹੋ ਜਿਹੇ ਬੰਦੇ ਵੀ ਹੁੰਦੇ ਐ ਪਰ ਪਿਆਰਿਓ ਕੋਈ ਕੋਈ ਹੱਥਾਂ ਤੇ ਚੱਕਣ ਵਾਲਾ ਵੀ ਹੁੰਦਾ ਹੈ ਕੋਈ ਕੋਈ ਹੱਥਾਂ ਤੇ ਚੱਕਣ ਵਾਲੇ ਵੀ ਹੁੰਦੇ ਸੱਚੀ ਗੱਲ ਇੱਥੇ ਵੇਖੀਦਾ ਹੈ ਮਰਨ ਮਾਰਨ ਵਾਲੇ ਵੀ ਹੈਗੇ ਐ ਤੇ ਜਾਨ ਤੋਂ ਵੱਧ ਕੇ ਪਿਆਰ ਕਰਨ ਵਾਲੇ ਵੀ ਹੈਗੇ ਹੁੰਦੇ ਐ ਕੋਈ ਕੋਈ ਕਲਿਆਣ ਦਾਸ ਮਹਿਤਾ ਜੀ ਨੇ ਕਹਿੰਦੇ ਚਪੇੜਾਂ ਮਾਰ ਦਿੱਤੀਆਂ ਇਹਨਾਂ ਦੀ ਗੱਲ ਵੀ ਆਪਾਂ ਪੜ੍ਹਦੇ ਸੁਣਦੇ ਹਾਂ ਵਿਰੋਧ ਕਰਨ ਵਾਲੇ ਕਰਦੇ ਰਹੇ ਪਰ ਉੱਥੇ ਹੱਕ 'ਚ ਖੜਨ ਵਾਲੇ ਵੀ ਖੜੇ ਮਰਦਾਨੇ ਵਰਗੇ ਕਹਿੰਦੇ ਸੀ ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਹੈ ਮਰਦਾਨੇ ਵਰਗਾ ਯਾਰ ਵੀ ਬਾਬੇ ਨਾਨਕ ਨੂੰ ਮਿਲਿਆ ਕੱਲਾ ਹੀ ਬਾਬੇ ਨਾਨਕ ਕੋਲ ਕੱਲਾ ਹੀ ਯਾਰ ਮਰਦਾਨਾ ਹੀ ਬਥੇਰਾ ਕਹਿੰਦੇ ਛੱਡੋ ਪਰ ਭੀੜਾਂ ਇਕੱਠੀਆਂ ਕਰੀ ਫਿਰੋ ਪਰ ਥੋੜੇ ਜਿਹੇ ਬਥੇਰੇ ਆ ਪਰ ਆਪਣੇ ਤੇ ਹੋਣ ਤੇ ਗੁਰੂ ਗੋਬਿੰਦ ਸਿੰਘ ਤੋਂ ਜਿਹੜੇ ਤਿੰਨ ਚਾਰ ਰਹਿ ਗਏ ਨਾ ਉਹ ਤਿੰਨ ਚਾਰ ਹੀ 30-40 ਹਜ਼ਾਰ ਵਰਗੇ ਹੈ ਗੋਦੀ ਚੱਕੀ ਲਿਆਂਦਾ ਹੈ ਮਾਨ ਸਿੰਘ ਗੋਦੀ ਚੱਕ ਤੇ ਸ਼ਮੇਸ਼ ਨੂੰ ਮਾਨ ਸਿੰਘ ਅੱਜ ਦੱਸ ਤੂੰ ਕਿੱਧਰ ਨੂੰ ਲਈ ਜਾਂਦਾ ਥੋੜੀ ਜਿਹੀ ਉੱਚੀ ਗੱਲ ਕਰ ਲਓ ਇੱਕ ਕਵਿਤਾ ਹੋਰ ਪੜ੍ਹ ਲਈਏ ਸਮਾਂ ਹੋ ਚੱਲਿਆ ਟਕਾ ਰੱਖਿਓ ਬਈ ਆਹ ਕਵਿਤਾ ਆਪਾਂ ਪੜ੍ਹ ਕੇ ਫਿਰ ਛੇਤੀ ਸਮਾਪਤੀ ਕਰ ਦਿੰਦੇ ਹਾਂ ਕਿਉਂਕਿ ਕੱਲ੍ਹ ਨੂੰ ਦੁਪਹਿਰ ਦੇ ਦੀਵਾਨ 'ਚ ਵੀ ਆਉਣਾ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੈ ਕੱਲ੍ਹ 13 ਪੋਹ ਹੈ 27 ਦਸੰਬਰ ਹੈ ਮੈਨੂੰ ਚੇਤਾ ਹੈ ਮੈਂ 2 ਵਾਰੀ ਫਤਿਹਗੜ੍ਹ ਸਾਹਿਬ ਦੀਵਾਨ ਕੀਤੇ ਹੈ ਰਾਤ ਦੇ ਫਤਿਹਗੜ੍ਹ ਸਾਹਿਬ ਅੱਜ ਵੀ ਨਾ ਤੁਸੀਂ ਆਹੀ ਪੰਡਾਲ ਫਤਿਹਗੜ੍ਹ ਸਾਹਿਬ ਲਾ ਦਿਓ ਤੁਹਾਨੂੰ ਨਹੀਂ ਲੱਗਦਾ ਵੀ ਉੱਥੇ ਫਤਿਹਗੜ੍ਹ ਸਾਹਿਬ ਜਿੰਨੇ ਬੰਦੇ ਆਲੇ ਦੁਆਲੇ ਗਏ ਪੰਡਾਲ 'ਚ ਨਹੀਂ ਬਹਿਣ ਗਿਆ ਸਾਰੇ ਆਉਣਾ ਚਾਹੁੰਦੇ ਪਰ ਜੇ ਉੱਥੇ ਕਹੋ ਨਾ ਵੀ ਗੱਡੀ ਵੀ ਸ਼੍ਰੋਮਣੀ ਕਮੇਟੀ ਵਾਲੇ ਅੰਦਰ ਵੜਨ ਦੇ ਦੇਣ ਸਾਡੀ ਤੇ ਗੱਡੀ ਵੀ ਨਹੀਂ ਵੜਨ ਦੇਣ ਮੈਨੂੰ ਚੇਤਾ 5-6 ਕਿੱਲਿਆਂ ਵਿੱਚ ਪੰਡਾਲ ਲਾਇਆ ਸੀ ਤੇ ਸਾਹਿਬਜ਼ਾਦਿਆਂ ਦਾ ਜਦੋਂ ਇਤਿਹਾਸ ਚੱਲਦਾ ਸੀ ਨਾ ਉਹੀ ਰਾਤ ਸੀ ਅੱਜ ਵਾਲੀ ਤੇ ਪੰਡਾਲ ਭਰ ਕੇ ਬਾਹਰਲੇ ਪਾਸੇ ਜਿੱਥੇ ਨਾਲੇ ਦੇ ਉੱਤੇ ਵੀ ਸੰਗਤ ਇੰਨੀ ਧੁੰਦ ਪੈਂਦੀ ਦਿਸਦਾ ਕੱਖ ਨਹੀਂ ਸੀ ਉੱਥੇ ਵੀ ਬੈਠੇ ਜਦੋਂ ਆ ਸਾਹਿਬਜ਼ਾਦਿਆਂ ਦਾ ਹੀ ਗੱਲਾਂ ਹੀ ਕਵਿਤਾਵਾਂ ਕਿਤੇ ਉੱਥੇ ਪੜੀਆਂ ਜਾਂਦੀਆਂ ਨਾ ਇੱਕ ਵਾਰੀ ਜਾਣ ਕਿਉਂਕਿ ਉਹ ਥਾਂ ਹੁੰਦੀ ਨਾ ਫਰਕ ਬੜਾ ਉਹ ਕੰਧ ਨਾਲ ਬੈਠੇ ਸੀ ਸਾਰੇ ਉਹ ਜਗ੍ਹਾ ਦੇ ਵਿੱਚ ਸੀ ਉਹ ਥਾਂ ਤੇ ਸੀ ਪਰ ਸਾਡੇ ਵਾਲੇ ਕਹਿੰਦੇ ਨਾ ਖੇਡਣਾ ਨਾ ਕਿਸੇ ਨੂੰ ਖੇਡਣ ਦੇਣਾ ਨਾ ਕਰਨਾ ਨਾ ਕਰਨਾ ਮੈਂ ਕਹਿੰਦਾ ਕਰ ਹੀ ਦਿਆ ਕਰਨ ਫਿਰ ਵੀ ਕੋਈ ਨਹੀਂ ਅਸੀਂ ਵੀ ਸੁਣੀਏ ਕਿਤੇ ਨਰਵੈਰ ਵਰਗੇ ਲਿਖਾਰੀ ਨਹੀਂ ਉਹਨਾਂ ਨੂੰ ਲੱਭਦੇ ਕਿ ਅੰਗਰੇਜ਼ ਵਰਗੇ ਬੋਲਣ ਵਾਲੇ ਨਹੀਂ ਲੱਭਦੇ ਉਹਨਾਂ ਨੂੰ ਹੈ ਨਹੀਂ ਭਲਾ ਸਭ ਕੁਝ ਹੈਗਾ ਪਰ ਕਰੇ ਕਿਹੜਾ ਲਿਖਾ ਵੀ ਸਕਦੇ ਹੈ ਗਾ ਵੀ ਸਕਦੇ ਹੈ ਪਰ ਯਾਰ ਉਹਨਾਂ ਦਾ ਇਹਨਾਂ ਗੱਲਾਂ ਵੱਲ ਧਿਆਨ ਹੀ ਉਹਨਾਂ ਦਾ ਧਿਆਨ ਹੀ ਗੋਲਕਾਂ ਵੱਲ ਹੈ ਵੀ ਐਤਕੀ ਲੋਕ ਕਿੰਨੇ ਆਏ ਤੇ ਚੜਾਵਾ ਕਿੰਨਾ ਚੜਿਆ ਮਸਲਾ ਹੀ ਇਹ ਹੈ ਕਦੀ ਤੇ 10 ਦਿਨ ਵੀ ਨਵਾਂ ਕੀਤਾ ਸੀ ਕਦੀ ਤੇ 10 ਦਿਨ ਕੁਛ ਵੱਖਰਾ ਕੀਤਾ ਮੈਂ ਕਹਿੰਦਾ ਥਾਂ ਇਦਾਂ ਦੀ ਹੈ ਜਿੱਥੇ 10 ਲੱਖ ਬੰਦਾ ਆਵੇ ਹਰ ਸਾਲ ਤੁਸੀਂ ਕਹੋ ਵੀ ਅੱਜ 50,000 ਬੰਦਾ ਜੋੜਿਆ ਇਸ ਸਾਲ ਇੱਕ ਵਾਰੀ ਫਤਿਹਗੜ੍ਹ ਸਾਹਿਬ ਆਇਆ ਇੰਨਾ ਚਾਰਜ ਕਰਕੇ ਭੇਜ ਦਿਓ ਅਗਲੇ ਸਾਲ ਤੱਕ ਖਿੜਿਆ ਹੀ ਰਹੇ ਵੇਟ ਕਰੇ ਵੀ ਉਹ ਰਾਤ ਕਦੋਂ ਆਉਣੀ ਹੈ 13 ਪੋਹ ਦੀ ਇੰਨਾ ਚਾਰਜ ਕਰਕੇ ਭੇਜ ਸਕਦੇ ਹੈ ਉਹ ਥਾਂ ਇਦਾਂ ਦੀ ਹੈ ਉੱਥੇ ਮਾਹੌਲ ਇਦਾਂ ਦਾ ਬਣ ਜਾਂਦਾ ਹੈ ਉਹ ਮਾਹੌਲ ਹੀ ਵੱਖਰਾ ਬਣ ਜਾਂਦਾ ਹੈ ਬਹੁਤ ਕੁਝ ਹੋ ਸਕਦਾ ਹੈ ਜੇ ਅਗਲੇ ਕਰਨਾ ਚਾਹਣ ਜੇ ਚਾਹੁਣ ਕਰਨਾ ਕਰਨਾ ਨਹੀਂ ਚਾਹੁੰਦਾ ਕਰਨਾ ਨਹੀਂ ਚਾਹੁੰਦਾ ਕੋਈ ਲੋੜ ਕੀ ਹੈ? ਅਗਲੇ ਕਹਿੰਦੇ ਆਪੇ ਹੀ ਆਈ ਜਾਂਦੀ ਦੁਨੀਆ, ਆਪੇ ਹੀ ਮੱਥਾ ਟੇਕੀ ਜਾਂਦੀ ਹੈ, ਸਾਰੇ ਤੇ ਆਈ ਜਾਂਦੇ ਹੈ, ਲੋੜ ਕੀ ਹੈ? ਸਾਨੂੰ ਕੀ ਲੋੜ ਹੈ ਬਦਲਣ ਦੀ? ਪਰ ਬੜਾ ਕੁਛ ਹੈ ਜਿਹੜਾ ਸਿੱਖਿਆ ਜਾ ਸਕਦਾ ਕਲਗੀਆਂ ਵਾਲੇ ਨੂੰ। ਮਾਂ ਮਾਨ ਸਿੰਘਾ ਕਿੱਧਰ ਲਈ ਜਾਂਦਾ? ਚੱਕ ਕੇ ਗੋਦੀ ਲਈ ਜਾਂਦਾ, ਕਹਿੰਦੇ ਲਓ ਆਹ ਵੀ ਸੁਣ ਲਓ। ਮੈਂ ਕਹਿੰਦਾ ਇੱਕ ਦਿਨ ਪੜ੍ਹੀਏ ਤੇ ਦਸ ਦਸ ਕਵਿਤਾ ਪੜ੍ਹੀਏ, ਇੰਨੀਆਂ ਕਵਿਤਾ ਇੱਥੇ ਬਣੀਆਂ ਪਈਆਂ, ਲਿਖੀਆਂ ਪਈਆਂ, ਬਣਾਈਆਂ ਪਈਆਂ, ਪੜ੍ਹੀਆਂ ਨਹੀਂ ਜਾਂਦੀਆਂ, ਇੰਨਾ ਟਾਈਮ ਨਹੀਂ ਹੁੰਦਾ, ਦੀਵਾਨ ਪੂਰਾ ਹੋ ਜਾਂਦਾ, ਸਮਾਂ ਪੂਰਾ ਹੋ ਜਾਂਦਾ, ਪੜ੍ਹੀਆਂ ਨਹੀਂ ਜਾਂਦੀਆਂ। ਪੰਜ ਛੇ ਇੱਕ ਦਿਨ ਚ ਮੈਂ ਲਿਖ ਕੇ ਲਿਆਉਂਦਾ ਵੀ ਆਹ ਪੜ੍ਹਦੇ ਆ, ਪੜ੍ਹਦੇ ਆ, ਪੜ੍ਹਦੇ ਆ, ਪੜ੍ਹੀਆਂ ਮਸਾਂ ਦੋ ਜਾਂਦੀਆਂ, ਇੰਨਾ ਟਾਈਮ ਨਹੀਂ ਹੁੰਦਾ। ਉਹ ਇੱਕ ਮਾਹੌਲ ਹੈ, ਉਹ ਇੱਕ ਸਮਾਂ ਹੈ। ਢਾਡੀਆਂ ਨੇ ਵਾਰਾਂ ਨਾਲ, ਕਵਿਤਾਵਾਂ ਵਾਲਿਆਂ ਨੇ ਕਵਿਤਾ ਨਾਲ ਉਹ ਗੱਲ ਨੂੰ ਆਪਣੇ ਆਪਣੇ ਤਰੀਕੇ ਨਾਲ ਕਹਿਣਾ ਹੁੰਦਾ ਹੈ। ਬਾਦਸ਼ਾਹ ਨੂੰ ਕਿੱਧਰ ਲਈ ਜਾਂਦਾ? ਲੈ ਸੁਣਿਓ ਜਨ।
ਗੋਦੀ ਜਗ ਦਸ਼ਮੇਸ਼ ਨੂੰ ਮਾਨ ਸਿੰਘ ਅੱਜ ਦੱਸ ਤੂੰ ਕਿੱਧਰ ਨੂੰ ਲਈ ਜਾਂਦੇ। ਗੋਦੀ ਜਗ ਦਸ਼ਮੇਸ਼ ਨੂੰ ਮਾਨ ਸਿੰਘ ਅੱਜ ਦੱਸ ਤੂੰ ਕਿੱਧਰ ਨੂੰ ਲਈ ਜਾਣੇ। ਖੇੜੇ ਛੱਡ ਕੇ ਸ਼ਹਿਰ ਆਨੰਦਪੁਰ ਦੇ ਰਾਹੇ ਸੂਲਾਂ ਦੇ ਕਸਤੋਂ ਪਈ ਜਾਣੇ ਅੱਜ ਦੱਸ ਤੂੰ ਕਿੱਧਰ ਨੂੰ ਲਈ ਜਾਣੇ। ਪੱਛ ਲੱਗੇ ਜਰੀ ਟਾਵੀ ਤਾਜ਼ੀਆਂ ਨੇ ਸੁੱਜੇ ਪੈਰ ਨੇ ਵਾਟਾਂ ਨੂੰ ਚੀਰਵਾਇਆ ਤਖ ਤੋਂ ਬਾਜ ਤੇ ਵਾਰ ਸਰ ਬੰਸ ਸਾਰਾ ਮਾਛੀ ਵਾਲੇ ਤੋਂ ਉੱਚਦਾ ਪੀਰ ਆਇਆ ਦੱਸੀ ਪੁੱਛ ਕੇ ਜਰਾ ਤੂੰ ਪਾਤਸ਼ਾਹ ਨੂੰ ਕਿਵੇਂ ਹੱਸ ਮੁਸੀਬਤਾ ਸਹੀ ਜਾਣੇ। ਗੋਦੀ ਜਗ ਦਸ਼ਮੇਸ਼ ਨੂੰ ਮਾਨ ਸਿੰਘ ਅੱਜ ਦੱਸ ਤੂੰ ਕਿੱਧਰ ਨੂੰ ਲਈ ਜਾਣੇ। ਕੋਈ ਭੜਕ ਤੇ ਅਣਖ ਨਾ ਜੀਵਨੇ ਲਈ ਇੰਜ ਪੁੱਤ ਮਰਵਾਉਂਦਾ ਨਹੀਂ ਦੇਖਿਆ। ਜਿਗਰ ਦੇ ਦੇਖ ਕੇ ਸ਼ਹੀਦ ਹੁੰਦੇ ਜੈਕਾਰੇ ਗੜੀ ਤੋਂ ਲਾਉਂਦਾ ਦੇਖਿਆ ਮੈਂ ਸਿੰਘਾਂ ਰਹਿਣ ਦੇ ਕਫਨ ਦੀ ਲੋੜ ਨਹੀਂ ਉਹ ਮੇਰੇ ਸ਼ਹਿਨਸ਼ਾਹ ਹੱਸ ਕੇ ਗੋਦੀ ਜਗ ਦਸ਼ਮੇਸ਼ ਨੂੰ ਮਾਨ ਸਿੰਘ ਅੱਜ ਦੱਸ ਤੂੰ ਕਿੱਧਰ ਨੂੰ ਲਈ ਜਾਣੇ। ਤਿੱਖੀ ਸੂਲ ਨਾ ਖੁਬੇ ਕੋਈ ਹੋਰ
ਵੱਡੇ ਤੌਰ ਤੇ ਖਬਰ ਨਹੀਂ ਛੋਟਿਆਂ ਦੀ।
ਵੱਡੇ ਤੌਰ ਤੇ ਖਬਰ ਨਹੀਂ ਛੋਟਿਆਂ ਦੀ, ਖਾਰ ਕਿੱਥੇ ਤੇ ਕਿਹੜੇ ਨੇ ਹਾਲ ਹੋਣੇ। ਕਿਸੇ ਨਮਕ ਹਰਾਮੀ ਦੇ ਹੱਥ ਲੱਗੇ ਥਰ ਦੇ ਠੰਡ ਮਲੂਕ ਜੇ ਬਾਲ ਹੋਣੇ। ਹੱਦ ਹੋ ਗਈ ਨਾ ਮਨਾ ਸ਼ੁਕਰ ਤਾਵੀ ਹਾਲ ਮਿੱਤਰ ਪਿਆਰੇ ਨੂੰ ਖੋਤੀ ਚੱਕ ਦਸ਼ਮੇਸ਼ ਨੂੰ ਮਾਨ ਸਿੰਘ ਅੱਜ ਦੱਸ ਤੂੰ ਕਿੱਧਰ ਨੂੰ ਲਈ ਜਾਂਦੇ। ਜਿਹੜੀ ਸੱਚ ਲਈ ਉਜੜਨਾ ਜਾਣਦੀ ਏ, ਗੁਲਾਮੀ ਹੁੰਦੀ ਨਹੀਂ ਐਸੀ ਜ਼ਮੀਰ ਕੋਲੋਂ। ਔਖੀ ਸਿੱਖੀ ਦੀ ਪੈੜ ਨਿਰਵੈਰ ਡਾਟੀ ਜਿਹੜੇ ਰਾਹੇ ਤੂੰ ਨਾਨਕ ਦੇ ਪਈ ਚੱਕ ਦਸ਼ਮੇਸ਼ ਨੂੰ ਮਾਨ ਸਿੰਘ ਅੱਜ ਦੱਸ ਤੂੰ ਕਿੱਧਰ ਨੂੰ ਲਈ ਜਾਂਦਾ। ਖੇੜੇ ਛੱਡ ਕੇ ਸ਼ਹਿਰ ਆਨੰਦਪੁਰ ਦੇ ਰਾਹੇ ਸੂਲਾਂ ਦੇ ਕਸਤੋਂ ਪਈ ਜਾਂਦੇ ਅੱਜ ਦੱਸ ਤੂੰ ਕਿੱਧਰ ਨੂੰ ਲਈ ਜਾਂਦੇ ਅੱਜ ਦੱਸ ਤੂੰ ਕਿੱਧਰ ਨੂੰ ਲਈ ਜਾਂਦੇ।
ਗੁਰਜੀਤ ਸਿੰਘ ਵੈਰੋਵਾਲ ਨੇ ਲਿਖਿਆ, ਅਸੀਂ ਕਲਗੀ ਦਾ ਕਰਕੇ ਹੀ ਨਹੀਂ ਉਸ ਦਾ ਅਦਬ ਕਰਦੇ, ਅਸੀਂ ਕਲਗੀ ਦਾ ਕਰਕੇ ਹੀ ਨਹੀਂ ਉਸ ਦਾ ਅਦਬ ਕਰਦੇ, ਸਾਡੇ ਦਿਲ ਰਾਜ ਕਰਦਾ ਉਹ ਉਲਝੇ ਦਾੜਿਆਂ ਵਾਲਾ। ਅਸੀਂ ਤੇ ਪਾਤਸ਼ਾਹ ਕਹਿੰਦੇ ਸੀ ਜਦ ਮਹਿਲਾਂ ਚ ਰਹਿੰਦਾ ਸੀ, ਅਸੀਂ ਰੱਬ ਮੰਨਿਆ ਜਦ ਹੋਇਆ ਮਾਛੀ ਵਾੜਿਆਂ ਵਾਲਾ। ਅਸੀਂ ਅੱਜ ਵੀ ਕਹਿੰਦੇ ਰੱਬ ਹੀ ਮੰਨ, ਜਿਹਦੇ ਮਹਿਲਾਂ ਚ ਸੀ ਉਹਦੇ ਪਾਤਸ਼ਾਹ ਕਹਿੰਦੇ ਸੀ, ਅੱਜ ਮਾਛੀ ਵਾੜੇ ਚ ਅੱਜ ਵੀ ਸਾਡਾ ਪਾਤਸ਼ਾਹ। ਜਿਹੜੇ ਪਿਆਰ ਕਰਨ ਵਾਲੇ ਆ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਤੇ ਪੈਣਾ ਵੀ ਨਹੀਂ ਚਾਹੀਦਾ। ਜਿਹੜਾ ਫਰਕ ਹੀ ਪੈ ਜੇ ਫਿਰ ਪਿਆਰ ਹੀ ਕਾਹਦਾ ਹੁੰਦਾ, ਜੇ ਫਰਕ ਹੀ ਪੈ ਜੇ ਘੱਟ ਜਾਏ ਫਿਰ ਪਿਆਰ ਕਾਹਦਾ ਹੁੰਦਾ, ਉਹ ਤੇ ਰਹਿੰਦਾ ਹੈ ਬਸ। ਤੇ ਜੇ ਤੁਸੀਂ ਕਹਿੰਦੇ ਆ ਫਰਕ ਪੈ ਜਾਂਦਾ ਫਿਰ ਪਿਆਰ ਨਹੀਂ ਹੋਣਾ, ਫਿਰ ਸਵਾਰਥ ਹੋਣਾ, ਪੂਰਨ ਮਸੰਦ ਵਰਗਾ ਸਵਾਰਥ ਪੂਰਾ ਨਹੀਂ ਹੋਇਆ ਤੇ ਉਲਟ ਹੋ ਗਿਆ, ਬੂਹਾ ਹੀ ਨਹੀਂ ਖੋਲਿਆ, ਮਿਲਿਆ ਹੀ ਨਹੀਂ। ਤਾਂ ਕਰਕੇ ਆਓ ਸੋਚ ਸਮਝ ਕੇ ਭਰਿਓ ਹਾਮੀ ਨਾਨਕ ਦੀ, ਕੱਚੀ ਗੜੀ ਤੱਤੀ ਤਵੀ ਨਾ ਵੇਖੇ ਬੰਦਾ ਸੱਚਾ ਹੈ। ਲੰਘਿਆ ਵੇਲਾ ਹੱਥ ਨਹੀਂ ਆਉਂਦਾ, ਸੰਭਾਲੀਏ ਸਮੇਂ ਨੂੰ, ਇਤਿਹਾਸ ਏਦਾਂ ਹੀ ਬਣਦੇ ਨੇ। ਸੱਚ ਦੇ ਰਾਹ ਤੇ ਤੁਰੀਏ, ਜ਼ਿੰਦਗੀ ਸੋਹਣੀ ਬਣਾਈਏ, ਵਾਧੇ ਘਾਟੇ ਸਹਿਣ ਲਈ ਤਿਆਰ ਹੋਈਏ, ਖੁਦ ਮੁਖਤਿਆਰ ਹੋ ਕੇ ਜੀਵੀਏ, ਖਿੜੇ ਖਿੜੇ ਰਵਾਂਗੇ। ਜਦੋਂ ਅਸੀਂ ਲੋਕਾਂ ਦੇ ਚਲਾਏ ਚੱਲਦੇ ਹਾਂ ਫਿਰ ਘੁੱਟੇ ਘੁੱਟੇ ਰਹਿੰਦੇ ਹਾਂ। ਗੁਲਾਮੀ ਦੀ ਜ਼ਿੰਦਗੀ ਘੁੱਟੀ ਘੁੱਟੀ ਹੁੰਦੀ ਹੈ, ਪਰ ਜਦੋਂ ਤੁਸੀਂ ਖੁਦ ਮੁਖਤਿਆਰੀ ਨਾਲ ਜਾਂਦੇ ਹੋ ਨਾ ਫਿਰ ਆਜ਼ਾਦ 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 ਜਾਂਦੇ ਹੋ ਵੀਰੋ ਭਰਾਵੋ ਆਜ਼ਾਦੀ ਜਿਹੜੀ ਹੈ ਨਾ ਉਹ ਸਰੀਰ ਦੀ ਨਹੀਂ ਹੁੰਦੀ ਸਰੀਰ ਕਈਆਂ ਦਾ ਗੁਲਾਮ ਹੈ ਕਈਆਂ ਨੂੰ ਕਿੰਨੇ ਲੋਕੀ ਜੇਲ੍ਹਾਂ 'ਚ ਨੇ ਸਰੀਰ ਗੁਲਾਮ ਹੈ ਉਹਨਾਂ ਨੂੰ ਇੱਥੋਂ ਬਾਹਰ ਨਹੀਂ ਜਾ ਸਕਦੇ ਸਰੀਰ ਗੁਲਾਮ ਨੇ ਅਸੀਂ ਇੰਡੀਆ ਦੀ ਕੰਟਰੀ ਤੋਂ ਬਾਹਰ ਨਹੀਂ ਜਾ ਸਕਦੇ ਅਸੀਂ ਵੀ ਤਾਂ ਗੁਲਾਮ ਹੀ ਇੰਡੀਆ ਦੇ ਏਰੀਏ 'ਚ ਰਹਿ ਸਕਦੇ ਇੰਡੀਆ ਇੰਡੀਆ 'ਚ ਸਰੀਰ ਦੀ ਗੁਲਾਮੀ ਵੱਖਰੀ ਹੈ ਇੱਕ ਮਾਨਸਿਕ ਗੁਲਾਮੀ ਹੁੰਦੀ ਹੈ ਮਾਨਸਿਕ ਗੁਲਾਮੀ ਜਿਹੜੀ ਹੈ ਬੜੀ ਖਤਰਨਾਕ ਹੈ ਜਦੋਂ ਅਸੀਂ ਮਨ ਮਰਜ਼ੀ ਨਾਲ ਖੁਦ ਮੁਖਤਿਆਰ ਹੋ ਕੇ ਜ਼ਿੰਦਗੀ ਜੀਂਦੇ ਹਾਂ ਨਾ ਸਹੀ ਰਾਹ ਤੇ ਚੱਲਣਾ ਤੇ ਖੁਦ ਮੁਖਤਿਆਰੀ ਨਾਲ ਜ਼ਿੰਦਗੀ ਜਿਉਣੀ ਹੈ ਉਦੋਂ ਫਿਰ ਫ੍ਰੀ ਮਾਈਂਡ ਹੋ ਕੇ ਰਿਲੈਕਸ ਹੋ ਕੇ ਜ਼ਿੰਦਗੀ ਜਿਉਂਦੇ ਗੁਲਾਮ ਕਿੱਥੇ ਖੁਸ਼ ਹੁੰਦਾ ਭਾਈ ਗੁਲਾਮੀ ਤੇ ਮਾੜੀ ਹੱਥ ਕੜੀਆਂ ਭਾਵੇਂ ਸੋਨੇ ਦੀਆਂ ਹੋਣ ਹੱਥ ਕੜੀਆਂ ਤੇ ਹੱਥ ਕੜੀਆਂ ਹੁੰਦੀਆਂ ਸਵਾਦ ਆਉਂਦਾ ਆਜ਼ਾਦੀ ਨਾਲ ਜ਼ਿੰਦਗੀ ਜੀਣ ਦਾ ਸੋ ਇਸ ਕਰਕੇ ਪਾਤਸ਼ਾਹ ਖੁਦ ਮੁਖਤਿਆਰ ਹੋ ਕੇ ਆਪਣੀ ਜ਼ਿੰਦਗੀ ਜਿਉਂਦੇ ਰਹੇ ਫੈਸਲੇ ਕਰਦੇ ਰਹੇ ਸਾਡੇ 'ਚ ਫੈਸਲੇ ਕਰਨ ਦੀ ਹਿੰਮਤ ਨਹੀਂ ਜੇ ਕਰ ਲਾਂਗੇ ਫਿਰ ਉਹਦੇ 'ਤੇ ਖੜਨ ਦੀ ਹਿੰਮਤ ਨਹੀਂ ਸਾਡੇ ਸਾਰਿਆਂ ਦੇ ਮਨ ਵਿੱਚ ਬੜਾ ਜੀ ਕਰਦਾ ਵੀ ਐਂ ਫੈਸਲਾ ਲੈ ਦਿਆਂ ਐਂ ਕਹਿ ਦਿਆਂ ਵੀ ਚੱਲਣਾ ਚੱਲੋ ਨਹੀਂ ਚੱਲਣਾ ਨਾ ਚੱਲੋ ਰਿਸ਼ਤੇਦਾਰ ਫਲਾਣਾ ਬੜਾ ਤੰਗ ਕਰਦੇ ਨੂੰ ਕਹਿੰਦਾ ਆਉਣਾ ਆ ਨਹੀਂ ਤੇ ਨਾ ਆ ਸਾਡੇ ਅੰਦਰ ਬੜਾ ਕੁਝ ਆਉਂਦਾ ਪਰ ਸਾਡੇ 'ਚ ਹਿੰਮਤ ਨਹੀਂ ਪੈ ਰਹੀ ਕਹਿਣ ਦੀ ਇਹ ਤੇ ਪਾਤਸ਼ਾਹ ਹਿੰਮਤ ਕਰ ਗਏ ਜਿਹੜੇ ਸਰਕਾਰਾਂ ਨੂੰ ਕਹਿ ਗਏ ਉਸ ਸਮੇਂ ਦੀਆਂ ਹਕੂਮਤਾਂ ਨੂੰ ਕਹਿ ਗਏ ਸਾਡੇ 'ਚ ਹਿੰਮਤ ਕਿੱਥੇ ਹੈ ਅਸੀਂ ਤਾਂ ਇੱਕ ਮਾੜਾ ਜਿਹਾ ਇੱਕ ਬੰਦੇ ਨੂੰ ਕਹਿਣ ਦੀ ਹਿੰਮਤ ਨਹੀਂ ਰੱਖਦੇ ਵੀ ਤੂੰ ਰਹਿਣ ਦੇ ਸਾਨੂੰ ਨਹੀਂ ਤੇਰੀ ਲੋੜ ਝੱਲੀ ਜਾਂਦੇ ਆ ਸੁਣੀ ਜਾਂਦੇ ਆ ਜੀ ਬੜਾ ਕਰਦਾ ਵੀ ਇਹਨੂੰ ਕਹਿ ਦਈਏ ਮਗਰੋਂ ਲੈ ਜਾ ਮੇਰੇ ਛੱਡ ਪਰੇ ਮੈਂ ਬਲੌਕ ਕਰਦੇ ਹਾਂ ਪਰ ਹਿੰਮਤ ਨਹੀਂ ਪੈਂਦੀ ਜੇ ਬਲੌਕ ਕਰਤਾ ਕਿਤੇ ਹੋਰ ਹੀ ਨਾ ਪੰਗਾ ਪੈ ਜੇ ਡਰਦੇ ਰਹਿੰਦੇ ਸੁਣੀ ਜਾਂਦੇ ਆ ਜਵਾਬ ਦੇਈ ਜਾਂਦੇ ਆ ਖੁਸ਼ ਕਰ ਰਹੇ ਆ ਦੋ ਸਾਲਾਂ ਦੇ ਕਮੈਂਟ ਕਰ ਕਰਕੇ ਉਹਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਮਝਾਉਣ ਦੀ ਅਗਲਾ ਸਮਝਦਾ ਨਹੀਂ ਪਰ ਬਲੌਕ ਕਰਨ ਦੀ ਹਿੰਮਤ ਨਹੀਂ ਪੈਂਦੀ ਪਰੇ ਮਰ ਸਾਨੂੰ ਨਹੀਂ ਲੋੜ ਤੇਰੀ ਇੰਨੀ ਹਿੰਮਤ ਨਹੀਂ ਸਾਡੇ ਛੱਡ ਪਰੇ ਹੁਣ ਸਾਨੂੰ ਨਹੀਂ ਲੋੜ ਇੰਨੀ ਕਹਿ ਨਹੀਂ ਸਕਦੇ ਡਰੇ ਡਰੇ ਰਹਿੰਦੇ ਆ ਜਿਵੇਂ ਜਿਵੇਂ ਆਜ਼ਾਦ ਹੋ ਜਾਓਗੇ ਸਵਾਦ ਬਹੁਤ ਆਊ ਮੈਂ ਆਪਣਾ ਤਜਰਬਾ ਦੱਸ ਰਿਹਾ ਜ਼ਿੰਦਗੀ ਇੰਨੇ ਸਾਲ ਜੀਵੀ ਹੈ ਬਾਬਿਆਂ 'ਚ ਰਹੇ ਆ ਇੰਨਾ ਕੁਛ ਵੇਖਿਆ ਪਰ ਜਿਹੜਾ ਸਵਾਦ ਅੱਜ ਜ਼ਿੰਦਗੀ ਜੀਣ ਦਾ ਆਉਂਦਾ ਹੈ ਇਹ ਕਦੀ ਨਹੀਂ ਸੀ ਆਇਆ ਵੱਖਰੇ ਚੱਲਣ ਦਾ ਆਪਣੇ ਹਿਸਾਬ ਨਾਲ ਚੱਲਣ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਹੈ ਆਨੰਦ ਬਹੁਤ ਆਉਂਦਾ ਹੈ ਆਓ ਕਾਇਮ ਹੋਈਏ ਹੌਸਲਾ ਕਰੀਏ ਬੜੀ ਗੁਲਾਮੀ ਹੈ ਜਿਹੜੀ ਕੱਟਣੀ ਹੈ ਤੇ ਮੁਕਤ ਆਪਣੇ ਆਪ ਨੂੰ ਆਪ ਕਰਨਾ ਪੈਣਾ ਹੈ ਬੇੜੀਆਂ ਪਾਈਆਂ ਵੀ ਆਪ ਹੈ ਹੱਥ ਕੜੀਆਂ ਲਾਈਆਂ ਵੀ ਆਪ ਹੈ ਤੇ ਕੱਟਣੀਆਂ ਵੀ ਆਪ ਹੀ ਪੈਣਗੀਆਂ ਗੱਜ ਕੇ ਪੜੀਏ ਹੁਣ ਆਨੰਦ ਸਾਹਿਬ ਅਰਦਾਸ ਕਰਦੇ ਹਾਂ ਹੁਕਮਨਾਮੇ ਸੁਣਦੇ ਹਾਂ ਫਿਰ ਚੱਲ ਪਾਇਓ ਸਾਰੀ ਸੰਗਤ ਨੂੰ ਵੀ ਬੇਨਤੀ ਹੈ ਵੀ ਪ੍ਰਸ਼ਾਦਾ ਲੰਗਰ 'ਚ ਬਹਿ ਕੇ ਆਰਾਮ ਨਾਲ ਛੱਕ ਕੇ ਜਾਇਓ ਸੇਵਾਦਾਰ ਸਾਰੇ ਸੇਵਾ ਕਰਨ ਲੰਗਰ 'ਚ ਜਿਨ੍ਹਾਂ ਦੀ ਡਿਊਟੀ ਹੈ ਤੇ ਆਰਾਮ ਨਾਲ ਪ੍ਰਸ਼ਾਦਾ ਛੱਕ ਕੇ ਘਰੋ ਘਰੀ ਚੱਲ ਪਾਇਓ ਜਿਹੜੀ ਸੰਗਤ ਇੱਥੇ ਠਹਿਰੀ ਹੈ ਕੁਝ ਆਪਾਂ ਪਹਿਲਾਂ ਜਿੱਦਾਂ ਪ੍ਰਬੰਧ ਕੀਤਾ ਸੀ ਉਦੋਂ ਤੇ ਅਸੀਂ ਵੀ ਇੱਧਰ ਹੌਸਪੀਟਲ ਵਾਲੇ ਕਮਰੇ ਹਾਲ ਸਾਰੇ ਖਾਲੀ ਕਰਾਂਗੇ ਤਿਆਰ ਕਰ ਦਿਆਂਗੇ ਸੰਗਤ ਲਈ ਫਿਰ ਆਪਾਂ ਪ੍ਰੋਗਰਾਮ ਰਾਤ ਦਾ ਨਾ ਆਉਣ ਦਾ ਪਲਾਨ ਬਣਾ ਲਿਆ ਵੀ ਸੰਗਤ ਆਵੇ ਹੀ ਨਾ ਹੁਣ ਸਰਾਂ ਦੇ ਵਿੱਚ ਸੰਗਤ ਕੁਝ ਰੁਕੀ ਹੋਈ ਹੈ ਐਡਜਸਟ ਕਰਨਾ ਪਿਆ ਤੇ ਆਪਸ ਵਿੱਚ ਕਰ ਲਿਓ ਕਮਰਾ ਕਈ ਵਾਰੀ ਸ਼ੇਅਰ ਕਰਨਾ ਪੈ ਜਾਂਦਾ ਇੱਕ ਦੂਜੇ ਨਾਲ ਇੱਕ ਕਮਰੇ 'ਚ ਚਾਰ ਜਣੇ ਠਹਿਰ ਸਕਦੇ ਆ ਕਈ ਵਾਰੀ ਅੱਠ ਵੀ ਰੁਕਣੇ ਪੈਂਦੇ ਆ ਗੱਦੇ ਗੁੱਦੇ ਲਾ ਕੇ ਚੱਲ ਜਾਂਦਾ ਕੰਮ ਫਿਰ ਐਡਜਸਟ ਭਾਈ ਆਪ ਹੀ ਕਰ ਲਿਓ ਇਹ ਖਿਆਲ ਰੱਖਿਓ ਗੱਜ ਕੇ ਹੁਣ ਪੜੋ ਆਨੰਦ ਸਾਹਿਬ ਅਰਦਾਸ ਹੁਕਮਨਾਮੇ ਸੁਣ ਕੇ ਫਿਰ ਤੁਸੀਂ ਸਾਰਿਆਂ ਨੇ ਘਰੋ ਘਰੀ ਚਾਲਾ ਪਾਉਣਾ ਹੈ ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ ਸਤਿਗੁਰੂ ਜੀ ਜਾਣਗੇ ਫਿਰ ਪ੍ਰਸ਼ਾਦਾ ਛਕਿਓ ਲੰਗਰ 'ਚ ਬਹਿ ਕੇ ਪ੍ਰਸ਼ਾਦਾ ਛੱਕ ਕੇ ਆਰਾਮ ਕਰਿਓ ਤੇ ਕੱਲ੍ਹ ਦੇ ਦੀਵਾਨ ਵਿੱਚ ਫਿਰ ਆਪ ਸਾਰਿਆਂ ਨੂੰ ਚੇਤਾ ਹੀ ਹੈ ਕਿ ਤਕਰੀਬਨ ਆਪਾਂ ਪੌਣੇ ਕੁ 12 ਵਜੇ ਦੀਵਾਨ ਸਵਾ ਕੁ 12 ਵਜੇ ਸਵਾ 11 ਵਜੇ ਤੱਕ ਇੱਥੇ ਸਟੇਜ ਲੱਗ ਜਾਏਗੀ 11 ਵਜੇ ਤੈਨੂੰ ਸਟੇਜ ਸੱਜ ਜਾਣੀ ਹੈ ਫਿਰ ਆਪਾਂ ਸ਼ੁਰੂ ਕਰਾਂਗੇ ਤਕਰੀਬਨ ਪੌਣੇ ਕੁ 12 ਵਜੇ ਪੌਣੇ 2 ਵਜੇ ਤੱਕ ਦੁਪਹਿਰ ਦਾ ਦੀਵਾਨ ਕਰਾਂਗੇ ਜਿਹੜੀ ਸੰਗਤ ਰੁਕਣਾ ਚਾਹੁੰਦੀ ਹੈ ਜਾਂ ਜਿਹੜੇ ਕੱਲ੍ਹ ਨੂੰ ਆਉਣਾ ਚਾਹੁੰਦੇ ਹੈ ਘਰਾਂ 'ਚ ਬਹਿ ਕੇ ਸੁਣਦੇ ਹੈ ਕੱਲ੍ਹ ਦਿਨ ਦੇ ਦੀਵਾਨ 'ਤੇ ਜਿਹੜੇ ਲੋਕਲ ਆ ਸਕਦੇ ਆ ਜਿਨ੍ਹਾਂ ਨੂੰ ਮਨ ਕਰਦਾ ਉਹ ਆ ਜਾਣ ਕੱਲ੍ਹ ਦਾ ਦੀਵਾਨ ਦੁਪਹਿਰ ਦਾ ਹੋਏਗਾ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਵੀ ਹੈ ਕੱਲ੍ਹ ਦਾ 13 ਪੋਹ ਹੈ 27 ਦਸੰਬਰ 13 ਪੋਹ ਕੱਲ੍ਹ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੈ ਇਹ ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵਿਚਾਰਾਂਗੇ ਰਾਮਕਲੀ ਮਹੱਲਾ ਤੀਜਾ ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਪਾਇਆ ਸਹਿਬ ਸੇਤੀ ਮਨ ਲਗਿਆ ਵਾਲਾ
ਸਾਗਰ ਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ
ਹਰੀ ਕੇਰਾ ਮਾਜਨੀ ਵਸਾਇਆ
ਮਹਿ ਨਾਨਕਾ ਨੰਦ ਹੋਆ ਸਤਿਗੁਰੂ ਨੇ ਪਾਇਆ
ਕੀ ਨਾਨਕ ਮੇਰਿਆ ਤੂੰ ਸਦਾ ਰਹੋ ਹਰ ਨਾਲੇ
ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰਨਾ
ਸੱਚੇ
ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਬਦ ਪੁਜਾਏ ਤੇਗ ਬਹਾਦਰ ਸਿਮਰਿਆ ਕਰਨਾਉਨੀ ਦਇਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦਿੱਖ ਚਲਾਈ ਤੇ ਗਵਾਹੀ ਦੇ ਕੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇ ਸੀਸ ਦਿੱਤੇ ਬੰਨ ਬੰਨ ਘਟਾਏ ਖੋਪਰੀਆਂ ਲੁਹਾਈਆਂ ਤਿਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸੁਭਾਸਾਂ ਨਾਲ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤਿਆ ਵਿੱਚ ਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਚਰਿਆਇਤ ਦੀ ਫਤਿਹ ਬਿਰਧ ਕੀ ਪੈਜ ਪੰਚਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸਤਾਂ ਰਹਿਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੰਪੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦਿਸ ਦਾ ਸਹਾਇਕ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿੰਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਵੱਲੋਂ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜ ਦਿਨ ਦਾ ਗੁਰਮਤਿ ਸਮਾਗਮ ਰੱਖਿਆ ਸਤਿਗੁਰੂ ਜੀ ਅੱਜ ਚੌਥੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ ਹੋਈਆਂ ਹਰੀ ਜਸ ਕੀਰਤਨ ਹੋਇਆ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਸੰਗਤਾਂ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਕਰਨੀਆਂ ਤਿਲ ਫੁਲ ਭੇਟਾ ਪ੍ਰਵਾਨ ਕਰਨੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਅੰਮ੍ਰਿਤਪਾਲ ਸਿੰਘ ਸੰਗਤਾਂ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰ ਨੂੰ ਸਰੀਰਕ ਤੰਦਰੁਸਤੀ ਬਖਸ਼ਣੀ ਚੜ੍ਹਦੀਆਂ ਕਲਾ ਬਖਸ਼ਣੀਆਂ ਜੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿੰਨਾ ਮਿਲੇ ਆਪ ਜੀ ਦਾ ਨਾਮ ਦਿੱਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕੋਟਲ ਗੁਰਸੇਵੀਐ ਐਹਨ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾਂ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਧ ਸੰਹਾਰਿਆ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਧ ਸੰਹਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇ ਸੁਖਲੀ ਰਹਾ ਪਤ ਤੇ ਉਧਾਰਨ ਸਤਿਗੁਰ ਮੇਰਾ ਮੋਹਿ ਤਿਸ ਕਾ ਪਰਵਾਸਾ ਬਖਸ਼ ਲਏ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਪਤ ਤੇ ਉਧਾਰਨ ਸਤਿਗੁਰ ਮੇਰਾ ਮੋਹਿ ਤਿਸ ਕਾ ਪਰਵਾਸਾ ਬਖਸ਼ ਲਏ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੋ ਜੀ ਬੜਾ ਚੰਗਾ ਲੱਗਿਆ ਕਿਉਂਕਿ ਪ੍ਰੋਗਰਾਮ ਤੇ ਹੋਣਾ ਹੀ ਸੀ ਪਹਿਲੇ ਦਿਨ ਦਾ ਵੀ ਹੋ ਗਿਆ